ਹਰ ਵੀਰਵਾਰ ਤੁਹਾਡੇ ਲਈ ਖੁਸ਼ੀਆਂ ਕਿਹੜਿਆਂ ਤੇ ਸਕਾਰਾਤਮਕ ਸੋਚ ਭਰਿਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਕਰਾਂਗੀ। ਸੁਣਨ ਦਾ ਸਮਾਂ ਸਿਡਨੀ ਟਾਈਮ ਸਵੇਰੇ 8 ਤੋਂ 10 ਵਜੇ, ਯੂਰਪ ਟਾਈਮ ਰਾਤ ਦੇ 11 ਵਜੇ ਤੇ ਕੈਨੇਡਾ ਸਰੀ ਟਾਈਮ 2:30 ਵਜੇ ਦੁਪਹਿਰ। ਤੋ ਸੁਣਨਾ ਨਾ ਭੁੱਲਣਾ ਹਰ ਵੀਰਵਾਰ ਹਰਮਨ ਰੇਡੀਓ ਤੇ ਅੰਜੂਜੀਤ ਸ਼ਰਮਾ ਦੇ ਨਾਲ। ਰੇਡੀਓ ਸੁਣ ਰਹੇ ਸਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਣੀ ਅੰਜੂਜੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਦੋਸਤੋ। ਉਮੀਦ ਕਰਦੀ ਹਾਂ ਕਿ ਤੁਸੀਂ ਜਿੱਥੇ ਵੀ ਕਿਤੇ ਹੋਵੋਗੇ ਖੁਸ਼ ਬਹਾਰਾਂ ਦੇ ਵਿੱਚ ਹੋਵੋਗੇ, ਜ਼ਿੰਦਗੀ ਦੀਆਂ ਖੁਸ਼ੀਆਂ ਮਾਣ ਰਹੇ ਹੋਵੋਗੇ, ਜ਼ਿੰਦਗੀ ਦਾ ਆਨੰਦ ਮਾਣ ਰਹੇ ਹੋਵੋਗੇ। ਕੱਕੇ ਰੇਤਿਆਂ ਦੀ ਬੋਲੀ ਮਾਰੂ ਥਲ ਲਿਖਦਾ, ਨੀ ਉਹ ਸਾਗਰਾਂ ਸਮੁੰਦਰਾਂ ਦੀ ਛਲ ਲਿਖਦਾ, ਕਦੇ ਚੰਨ ਕਦੇ ਤਾਰਿਆਂ ਦੇ ਵੱਲ ਲਿਖਦਾ, ਨੀ ਉਹ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ, ਨੀ ਉਹ ਖੇਤਾਂ ਵਿਚ ਹਰੇ ਹਰੇ ਗੀਤ ਲਿਖਦਾ, ਨੀ ਉਹ ਬਗਦਿਆਂ ਖਾਲਾਂ ਦਾ ਸੰਗੀਤ ਲਿਖਦਾ, ਖੜੇ ਪਾਣੀਆਂ ਦੇ ਵਿੱਚ ਹਲ ਚਲ ਲਿਖਦਾ, ਨੀ ਉਹ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ। ਨੀ ਉਹ ਸੱਚੀਆਂ ਕਮਾਈਆਂ ਦਾ ਆਨੰਦ ਲਿਖਦਾ, ਇਤਿਹਾਸ ਤੇ ਕਟਾਇਆ ਬੰਦ ਬੰਦ ਲਿਖਦਾ, ਨੀ ਉਹ ਮਸਲੇ ਮੁਸੀਬਤਾਂ ਦੇ ਹੱਲ ਲਿਖਦਾ, ਨੀ ਉਹ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ। ਸਤਰੰਗੀਆਂ ਜਵਾਨੀਆਂ ਦੇ ਚਾ ਲਿਖਦਾ, ਨੀ ਉਹ ਬੁੱਢੇ ਹੋਏ ਨੈਣਾ ਦੀ ਦੁਆ ਲਿਖਦਾ, ਪਰ ਉਹ ਬੱਚਿਆਂ ਦੇ ਬੁੱਲਾਂ ਉੱਤੇ ਝੱਲ ਲਿਖਦਾ, ਨੀ ਉਹ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ। ਜੀ ਹਾਂ ਦੋਸਤੋ, ਸਰਬੱਤ ਦਾ ਭਲਾ, ਅਸੀਂ ਸਰਬੱਤ ਦਾ ਭਲਾ ਸਭ ਦੇ ਲਈ ਮੰਗਦੇ ਹਾਂ। ਕਾਇਨਾਤ ਦੇ ਲਈ ਅਸੀਂ ਇਹੀ ਅਰਦਾਸਾਂ ਕਰਦੇ ਹਾਂ ਕਿ ਇਹ ਜਿਹੜਾ ਬਿਮਾਰੀ ਦਾ ਮਾਹੌਲ ਆ ਠੀਕ ਹੋਵੇ, ਤੰਦਰੁਸਤੀ ਵਾਲਾ ਮਾਹੌਲ ਆਵੇ, ਕਾਇਨਾਤ ਦੁਆਰਾ ਫਿਰ ਤੰਦਰੁਸਤ ਹੋਵੇ ਤੇ ਮਨੁੱਖ ਜਿਹੜਾ ਮਨੁੱਖ ਥੋੜਾ ਡਰਿਆ ਡਰਿਆ ਸਹਿਮਿਆ ਸਹਿਮਿਆ ਅੱਜ ਦੇ ਮਾਹੌਲ ਦੇ ਵਿੱਚ ਉਹਦੇ ਅੰਦਰਲਾ ਡਰ ਦੂਰ ਹੋਵੇ, ਬਿਮਾਰੀਆਂ ਉਹਦੇ ਅੰਦਰਲੀਆਂ ਜਿਹੜੀਆਂ ਆ ਖਤਮ ਹੋਣ, ਉਹਦੇ ਮਨ ਦੇ ਵਿੱਚ ਇੱਕ ਜਿਹੜੀ ਬਿਮਾਰੀ ਦਾ ਡਰ ਹੈਗਾ ਆ ਉਹ ਡਰ ਉਹ ਖੌਫ ਉਹ ਦੂਰ ਹੋਣ, ਪਰਮਾਤਮਾ ਉਸ ਨੂੰ ਹਰ ਖੌਫ ਤੋਂ ਹਰ ਡਰ ਤੋਂ ਦੂਰ ਰੱਖੇ, ਉਸ ਨੂੰ ਤੰਦਰੁਸਤੀ ਦਾ ਇਸ਼ਾਰਾ ਦੇਵੇ ਔਰ ਤੰਦਰੁਸਤੀ ਉਸਦੇ ਦਹਿਲੀਜ਼ ਤੇ ਦਸਤਕ ਦੇਵੇ, ਖੁਸ਼ੀਆਂ ਦਸਤਕ ਦੇਣਾ। ਸਰਬੱਤ ਦਾ ਭਲਾ ਸਭ ਦੇ ਲਈ, ਸਭ ਸੰਸਾਰ ਦੇ ਲਈ, ਜਿੱਥੇ ਜਿੱਥੇ ਮਨੁੱਖ ਵਸਦਾ ਆ, ਜਿੱਥੇ ਜਿੱਥੇ ਧਰਤੀ ਵਸਦੀ ਆ, ਜਿੱਥੇ ਜਿੱਥੇ ਜੀਵ ਜੰਤੂ ਫੁੱਲ ਬੂਟੀਆਂ ਆਪੋ ਆਪਣਾ ਪਸਾਰਾ ਪਸਾਰ ਕੇ ਬੈਠੇ ਹੋਏ ਨੇ, ਸਭ ਦੇ ਲਈ ਸਰਬੱਤ ਦਾ ਭਲਾ। ਤੇ ਸੁਣਦੇ ਆ ਦੋਸਤੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਖੂਬਸੂਰਤ ਗੀਤ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਕਰਦੇ ਆ। ਖੂਬਸੂਰਤ ਗੀਤ ਤੁਹਾਡੇ ਸਾਹਮਣੇ ਨਾਲ।
ਵਡੇਰਾਏ ਗੁਰਾਂ ਤੋਂ ਕਾਦਾ ਪਰਦਾਏ, ਇਹ ਕੁੜੀਆਂ ਕੇ ਸਵਾਉਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾਏ, ਗੁਰਾਂ ਦਾ ਦਰਸ ਵਡੇਰਾਏ ਗੁਰਾਂ ਤੋਂ ਕਾਦਾ ਪਰਦਾਏ, ਇਹ ਕੁੜੀਆਂ ਕੇ ਸਵਾਉਂਦੀਆਂ ਨੇ ਸੂਰਜ ਧੁੱਪਾਂ ਕਰਦਾ ਏ। ਇਹ ਕਿੰਨੀਆਂ ਸੋਹਣੀਆਂ ਕੰਘੀਆਂ ਨੇ ਲੱਗਦਾ ਰੱਬ ਤੋਂ ਮੰਗੀਆਂ ਨੇ ਇਹਨਾਂ ਦਾ ਦਾਜ ਵੀ ਕੱਤਣਾ ਏ ਅਜੇ ਤਾਂ ਕੋਠਾ ਛੱਤਣਾ ਏ ਇਹ ਦੁਨੀਆਂ ਦਮੜੇ ਜਪਦੀ ਏ ਤੇ ਪੈਸਾ ਘੋਲ ਕੇ ਪੀਂਦੀ ਏ ਵੀ ਤੁਹਾਡੇ ਕਾਜ ਰਚਾਉਣੇ ਨੇ ਚੋਖੀ ਰਕਮ ਲੋੜੀਂਦੀ ਏ ਫਗਣ ਦੇ ਗਲ ਪੱਤਿਆਂ ਦੇ ਹਾਰ ਹਮੇਲਾਂ ਵਰਗੀਆਂ ਨੇ ਯਾ ਆਲੀਆਂ ਪੋਲੀਆਂ ਉਮਰਾਂ ਦੇ ਨੀ ਵਿਸਰੇ ਖੇਲਾਂ ਵਰਗੀਆਂ ਨੇ ਇਹ ਧੂੜਾਂ ਬਾਵਰੀਆਂ ਹੋਈਆਂ ਕੁੜੀਆਂ ਕਨਸਾਂ ਪੂੰਝਦੀਆਂ ਤੇ ਸੁੱਚੇ ਸੋਹਜ ਦਾ ਚਸ਼ਮਾ ਨੇ ਇਹਨਾਂ ਨੂੰ ਜੰਮਿਆ ਮਾਪਿਆਂ ਨੇ ਇਹਨਾਂ ਨੂੰ ਮਾਰਿਆ ਰਸਮਾਂ ਨੇ ਦਿਲ ਵਿੱਚ ਹੌਲ ਜਾ ਪੈਂਦਾ ਏ ਹੋ ਬਾਪੂ ਚੁੱਪ ਚੁੱਪ ਰਹਿੰਦਾ ਏ ਪਰੇ ਪਰਿਵਾਰ ਚ ਵਸਦੇ ਨੂੰ ਕੁੜੇ ਕੀ ਹੱਸਦੇ ਮਹਿੰਦੀ ਚੜ ਜਾਵੇ ਸੂਹੀ ਜ਼ਮੀਨਾਂ ਗਹਿਣੇ ਤਰਦਾਏ ਕੁੜੀਆਂ ਕੇਸ ਵਾਉਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾਏ ਦੋ ਮੰਜੀਆਂ ਤੇ ਇੱਕ ਜੰਗਲਾ ਹਾਏ ਵੇ ਤੇਰਾ ਬੰਗਲਾ ਬਾਬਲਾ ਸੋਹਣਾ ਤੇਰਾ ਪਿੱਪਲ ਬੋਰਡ ਪੁਰਾਣਾ ਪੀਂਗ ਦਾ ਟਾਣਾ ਕਿਤੇ ਨਹੀਂ ਹੋਣਾ ਵੇ ਤੇਰੇ ਖੇਤਾਂ ਦੇ ਵਿੱਚ ਥੱਲੀਆਂ ਵੇ ਧੀਆਂ ਚੱਲੀਆਂ ਹਵਾ ਦੀਆਂ ਲੱਗਰਾਂ ਮੈਨੂੰ ਛੇਤੀ ਮਿਲਣੇ ਆਇਓ ਨਾਲੇ ਪਹੁੰਚਾਇਓ ਟੱਬਰ ਦੀਆਂ ਖਬਰਾਂ ਵੇ ਮੈਨੂੰ ਛੇਤੀ ਮਿਲਣੇ ਆਇਓ ਨਾਲੇ ਪਹੁੰਚਾਇਓ ਟੱਬਰ ਦੀਆਂ ਖਬਰਾਂ ਸੂਹੀ ਪੱਗਦੇ ਚਾਨਣ ਨੂੰ ਜਦੋਂ ਖਾਬਾਂ ਵਿੱਚ ਸੇਕਦੀਆਂ ਤਾਮਾਂ ਦੇ ਵਿਆਹ ਵਾਲੇ ਲੀੜੇ ਉਦੋਂ ਪਾ ਪਾ ਕੇ ਵੇਖਦੀਆਂ ਇਹਨਾਂ ਤੇ ਵੀਰਾ ਨਹੀਂ ਹੋਇਆ ਸਿਰਾਂ ਤੇ ਚੀਰਾ ਨਹੀਂ ਹੋਇਆ ਇਹ ਜਿਹੜੇ ਤਾਰੇ ਜਗਦੇ ਨੇ ਦੇ ਪੈਰ ਪੰਘੀਰੀਆਂ ਨੇ ਇਹ ਕੰਮੀ ਤੰਦੀ ਰੁਝੀਆਂ ਨੇ ਇਹ ਖੁੱਲੀ ਗੰਢ ਦੇ ਵਰਗੀਆਂ ਨੇ ਫਿਰ ਵੀ ਕਾਤੂ ਗੁਜੀਆਂ ਛਾਣ ਦੀਆਂ ਦਰਦ ਪਛਾਣ ਦੀਆਂ ਧੀਆਂ ਬਿਨ ਕਿੱਥੇ ਸਰਦਾਏ ਇਹ ਕੁੜੀਆਂ ਕੇਸ ਵਾਉਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾਏ ਗੁਰਾਂ ਦਾ ਦਰਸ ਵਡੇਰਾ ਏ ਗੁਰਾਂ ਤੋਂ ਕਾਦਾ ਪਰਦਾਏ ਇਹ ਕੁੜੀਆਂ ਕੇਸ ਵਾਉਂਦੀਆਂ ਨੇ
जी हां दोस्तो अज असि गल बात करांगे देश प्रदेश दी देश मतलब के जेड़ा साडा देश प्रदेश जिथे असि जिस देश ते जिस धरती दे उत्ते रहने आ कई दफा साडे मन दे विच एही गल्लां आउंदियां रहिंदियां कि साडा मन नहीं मनदा साडा मन नहीं टिकदा साडा मन ਇੱਥੇ ਲੱਗਦਾ ਨਹੀਂ ਅਸੀਂ ਮਜਬੂਰੀ ਚ ਬੈਠੇ ਆ ਤੇ ਕਈ ਦਫਾ ਇਹ ਵੀ ਹੁੰਦਾ ਆ ਕਿ ਅਸੀਂ ਮਨ ਕਿਤੇ ਵੀ ਨਹੀਂ ਲਾਉਂਦੇ ਹੈਗੇ ਤੇ ਜਦੋਂ ਮਨ ਨਹੀਂ ਲੱਗਦਾ ਤੇ ਉਦੋਂ ਸਾਡਾ ਕਿਸੇ ਕੰਮ ਦੇ ਵਿੱਚ ਅਸੀਂ ਸਕਸੈਸ ਨਹੀਂ ਹੁੰਦੇ ਹੈਗੇ ਤੇ ਸਾਨੂੰ ਹਰ ਕੰਮ ਜ਼ਿੰਦਗੀ ਦਾ ਭਾਰਾ ਲੱਗਦਾ ਹੈਗਾ ਮਨ ਨੂੰ ਟਿਕਾਉਣਾ ਸਾਡੇ ਹੱਥ ਵਾਸਤੇ ਵਿੱਚ ਹੈ ਕਿਉਂਕਿ ਅਸੀਂ ਆਪਣੇ ਮੁਲਕਾਂ ਦੇ ਵਿੱਚੋਂ ਮਨ ਉੱਥੇ ਨਹੀਂ ਸੀ ਲੱਗਿਆ ਅਸੀਂ ਕੋਈ ਹੋਰ ਧਰਤੀ ਦੇਖਦੇ ਸੀ ਹੁਣ ਦੂਸਰੀ ਧਰਤੀ ਤੇ ਆ ਕੇ ਵੀ ਮਨ ਨਾ ਲੱਗੇ ਤੇ ਇਸ ਤੋਂ ਬਾਅਦ ਤੀਸਰੀ ਧਰਤੀ ਵੀ ਇਸੇ ਤਰ੍ਹਾਂ ਦੀ ਹੀ ਹੋ ਸਕਦੀ ਆ ਜਿੱਥੇ ਰਹਿਣਾ ਹੁੰਦਾ ਜਿੱਥੇ ਸਾਡੇ ਰੋਜੀ ਰੋਟੀ ਦੇ ਜੁਗਾੜ ਹੁੰਦੇ ਆ ਮਨ ਲਾਉਣਾ ਪੈਂਦਾ ਆ ਮੈਂ ਨਾਲ ਹੀ ਨਾਲ ਇਹੀ ਕਵਾਂਗੀ ਕਿ ਜਿੱਥੇ ਵੀ ਅਸੀਂ ਰਹੀਏ ਉਸ ਦੇਸ਼ ਨੂੰ ਉਸ ਸੱਭਿਆਚਾਰ ਨੂੰ ਉਸ ਧਰਤੀ ਨੂੰ ਪਿਆਰ ਕਰੋ ਸਾਡਾ ਉਸ ਦੇ ਵਿੱਚ ਇਹੀ ਇੱਕ ਯੋਗਦਾਨ ਹੋ ਸਕਦਾ ਕਿ ਅਸੀਂ ਉਸ ਦੇਸ਼ ਦੀ ਬੋਲੀ ਸਿੱਖੀਏ ਉਸ ਦੇ ਸੱਭਿਆਚਾਰ ਨੂੰ ਸਿੱਖੀਏ ਤੇ ਉਸ ਦੇ ਵਿੱਚ ਇਨਵੋਲਵ ਹੋਈਏ ਉਹਨਾਂ ਦੀਆਂ ਗਤੀਵਿਧੀਆਂ ਦੇਖੀਏ ਤੇ ਤਾਂ ਫਿਰ ਅਸੀਂ ਆਪਣਾ ਸੱਭਿਆਚਾਰ ਵੀ ਉਹਨਾਂ ਨੂੰ ਦੱਸ ਸਕਦੇ ਹਾਂ ਜਦੋਂ ਅਸੀਂ ਉਹਨਾਂ ਦੇ ਸੱਭਿਆਚਾਰ ਦੇ ਵਿੱਚ ਵਿਚਰਾਂਗੇ ਅਸੀਂ ਜਦੋਂ ਉਹਨਾਂ ਦੇ ਖੁਸ਼ੀਆਂ ਗਮੀਆਂ ਦੇ ਵਿੱਚ ਉਹਨਾਂ ਮੁਲਕ ਦੇ ਸਮਾਜ ਦੇ ਲੋਕਾਂ ਦੇ ਨਾਲ ਵਿਚਰਾਂਗੇ ਭਾਈਚਾਰਾ ਵਧਾਵਾਂਗੇ ਤੇ ਫਿਰ ਅਸੀਂ ਉਹਨਾਂ ਨੂੰ ਵੀ ਆਪਣੇ ਭਾਈਚਾਰੇ ਦੇ ਵਿੱਚ ਸੱਦ ਸਕਦੇ ਹਾਂ ਉਹਨਾਂ ਨੂੰ ਦੱਸ ਸਕਦੇ ਹੈਗੇ ਆ ਸੋ ਅੱਜ ਦੀ ਲੋੜ ਹੈਗੀ ਆ ਕਿ ਸਾਰੇ ਮਨੁੱਖ ਅਸੀਂ ਇੱਕ ਹੈਗੇ ਆ ਸਾਡਾ ਕਲਚਰ ਬੇਸ਼ੱਕ ਅਲੱਗ ਅਲੱਗ ਹੋ ਸਕਦਾ ਬੋਲੀ ਅਲੱਗ ਅਲੱਗ ਹੋ ਸਕਦੀ ਆ ਪਰ ਅਸੀਂ ਇੱਕ ਥਾਂ ਤੇ ਰਹਿ ਕੇ ਇਕੱਠੇ ਰਹਿ ਸਕਦੇ ਆ ਤੇ ਆਪਣਾ ਸੱਭਿਆਚਾਰ ਇੱਕ ਦੂਸਰੇ ਦੇ ਨਾਲ ਇੱਦਾਂ ਵੰਡ ਸਕਦੇ ਆ ਜਿੱਦਾਂ ਅਸੀਂ ਇੱਕ ਦੂਸਰੇ ਦੇ ਨਾਲ ਆਪਣਾ ਖਾਣਾ ਵੰਡਦੇ ਹੈਗੇ ਆ ਸੋ ਦੋਸਤੋ ਇਸੇ ਹਫਤੇ ਦੇ ਵਿੱਚ ਹੋਲੀ ਮਨਾਈ ਗਈ ਆ ਹੋਲੀ ਦੀਆਂ ਗੱਲਾਂ ਕਰ ਲੈਂਦੇ ਆ ਥੋੜੀਆਂ ਜਿਹੀਆਂ ਹੋਲੀ ਰੰਗਾ ਰੰਗ ਤਿਉਹਾਰ ਹੈਗਾ ਆ ਰੰਗਾਂ ਦਾ ਭਰਿਆ ਹੋਇਆ ਤਿਉਹਾਰ ਹੈਗਾ ਆ ਇਹਦੇ ਵਿੱਚ ਫਿੱਕੇ ਗੂੜੇ ਕਸਮੈਲੇ ਜਿਸ ਤਰ੍ਹਾਂ ਦੇ ਵੀ ਅਸੀਂ ਕਹਿੰਦੇ ਆ ਸਾਰੇ ਰੰਗਾਂ ਦਾ ਇੱਕ ਸੁਮੇਲ ਆ ਜਿਹੜਾ ਬਣ ਕੇ ਮਿਲ ਕੇ ਬਣਦਾ ਹੈਗਾ ਹੋਲੀ ਹੋਲੀ ਹਰ ਦਿਨ ਹਰ ਮੁਲਕ ਦੇ ਵਿੱਚ ਰੰਗਾਂ ਦਾ ਤਿਉਹਾਰ ਜਿਹੜਾ ਹੈਗਾ ਆ ਸਾਡੇ ਮੁਲਕ ਦੇ ਵਿੱਚ ਇਹਨੂੰ ਹੋਲੀ ਕਹਿੰਦੇ ਆ ਕਿਸੇ ਮੁਲਕ ਦੇ ਵਿੱਚ ਇਸ ਨੂੰ ਕੁਛ ਕਹਿੰਦੇ ਹੈਗੇ ਆ ਔਰ ਰੰਗਾਂ ਦੀ ਜਿਹੜੀ ਮਹੱਤਤਾ ਹਰ ਦੇਸ਼ ਦੇ ਵਿੱਚ ਹੁੰਦੀ ਆ ਹਰ ਦੇਸ਼ ਰੰਗਾਂ ਦੇ ਨਾਂ ਦੇ ਉੱਤੇ ਇੱਕ ਤਿਉਹਾਰ ਮਨਾਉਂਦਾ ਆ ਅਸੀਂ ਇੱਕ ਦੂਸਰੇ ਨੂੰ ਰੰਗਾਂ ਦੇ ਨਾਲ ਰੰਗ ਕੇ ਤਿਉਹਾਰ ਮਨਾਉਂਦੇ ਆ ਕੋਈ ਵਧੀਆ ਵਧੀਆ ਫਲਾਵਰਸ ਉਸ ਦਿਨ ਇਕੱਠੇ ਕਰਦੇ ਆ ਇੱਕ ਦੂਸਰੇ ਨੂੰ ਫਲਾਵਰਸ ਪੇਂਟ ਕਰਦੇ ਆ ਕੋਈ ਘਰ ਨੂੰ ਵਧੀਆ ਡੈਕੋਰੇਟ ਰੰਗਾਂ ਦੇ ਨਾਲ ਕਰਦਾ ਆ ਇੱਕ ਉਹ ਦਿਨ ਹੁੰਦਾ ਆ ਜਦੋਂ ਅਸੀਂ ਹਰ ਚੀਜ਼ ਦੀ ਅਹਿਮੀਅਤ ਆਪਣੇ ਜੀਵਨ ਦੇ ਵਿੱਚ ਜਾਣਦੇ ਹੈਗੇ ਆ ਤੇ ਉਹਨੂੰ ਮਹੱਤਤਾ ਦਿੰਦੇ ਆ ਸੋ ਹੋਲੀ ਨੂੰ ਅਸੀਂ ਇਹ ਵੀ ਲੈ ਸਕਦੇ ਆ ਚਲੋ ਜਿਹੜੀਆਂ ਇਹਦੇ ਪਿੱਛੇ ਪਰੰਪਰਾਵਾਂ ਜਿਹੜੀ ਇੱਕ ਸਾਡੀ ਪਰੰਪਰਾ ਬਣੀ ਹੋਈ ਆ ਇੱਕ ਰੀਤ ਬਣੀ ਹੋਈ ਆ ਇੱਕ ਕਹਾਣੀ ਬਣੀ ਹੋਈ ਆ ਅਸੀਂ ਉਹਨੂੰ ਮੰਨਦੇ ਆ ਉਹ ਸਾਡਾ ਵਿਸ਼ਵਾਸ ਆ ਸਾਡਾ ਤਿਉਹਾਰ ਆ ਉਹ ਉਹਨੂੰ ਆਪਾਂ ਉਹਦੇ ਵਿੱਚ ਕਿੰਤੂ ਪਰੰਤੂ ਨਹੀਂ ਕਰਦੇ ਹੈਗੇ ਪਰ ਨਾਲ ਹੀ ਨਾਲ ਜੇ ਰੰਗਾਂ ਦੀ ਗੱਲ ਕਰੀਏ ਕਿ ਰੰਗਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨਾ ਬਹੁਤ ਬਹੁਤ ਅਹਿਮੀਅਤ ਹੈਗਾ ਆ ਆਪਣੀ ਜ਼ਿੰਦਗੀ ਦੇ ਵਿੱਚ ਨਵੇਂ ਨਵੇਂ ਰੰਗ ਲੈ ਕੇ ਆਉਣੇ ਆਪਣੀ ਜ਼ਿੰਦਗੀ ਕਦੇ ਅਸੀਂ ਨਵੇਂ ਰੰਗ ਦਾ ਮਤਲਬ ਇਹ ਹੈਗਾ ਆ ਕਿ ਆਪਣੀ ਆਪਣੇ ਆਪ ਨੂੰ ਖੁਸ਼ ਰੱਖਣਾ, ਕੁਛ ਨਾ ਕੁਛ ਉਹਦੇ ਵਿਚ ਭਰਦੇ ਰਹਿਣਾ ਹੈਗਾ ਆ ਆਪਣੀ ਜ਼ਿੰਦਗੀ ਦੇ ਵਿਚ, ਨਵੀਆਂ ਨਵੀਆਂ ਚੀਜ਼ਾਂ ਸਿੱਖਣੀਆਂ, ਨਵੀਆਂ ਨਵੀਆਂ ਖੁਸ਼ੀਆਂ ਦੀ ਭਾਲ ਕਰਨੀ ਔਰ ਨਵੀਆਂ ਨਵੀਆਂ ਖੋਜਾਂ ਛੋਟੀਆਂ ਛੋਟੀਆਂ ਕਰਨੀਆਂ ਜਿਹੜੀਆਂ ਮਨ ਨੂੰ ਖੁਸ਼ੀਆਂ ਦਿੰਦਾ। ਜੋ ਚੀਜ਼ ਮਨ ਨੂੰ ਖੁਸ਼ੀ ਦਿੰਦੀ ਆ ਉਹ ਰੰਗਾਂ ਦੇ ਬਰਾਬਰ ਹੁੰਦਾ ਔਰ ਰੰਗ ਵੀ ਅੱਖਾਂ ਨੂੰ ਮਨ ਨੂੰ ਖੁਸ਼ੀ ਦਿੰਦੇ ਆ, ਸਕੂਨ ਦਿੰਦੇ ਆ, ਇੱਕ ਨਵੀਂ ਸੋਚ ਦਿੰਦੇ ਆ। ਜਿਸ ਤਰ੍ਹਾਂ ਦਾ ਵੀ ਤੁਸੀਂ ਜ਼ਿੰਦਗੀ ਸਾਨੂੰ ਸਾਡੇ ਨਾਲ ਚੱਲ ਰਹੀ ਆ, ਅਸੀਂ ਉਸ ਦੇ ਨਾਲ ਹੀ ਚੱਲਦੇ ਜਾਈਏ ਤੇ ਇਹੀ ਵਧੀਆ, ਪਰ ਨਾਲ ਹੀ ਨਾਲ ਅਸੀਂ ਇੱਕ ਸੋਚ ਪੋਜ਼ਿਟਿਵ ਰੱਖੀਏ, ਬੀ ਪੋਜ਼ਿਟਿਵ। ਜੋ ਵੀ ਘੜੀ ਆਉਣੀ ਆ ਉਹਨੇ ਆਉਣੀ ਆ, ਉਸ ਤੋਂ ਬਾਅਦ ਇੱਕ ਰੰਗਾਂ ਵਾਲੀ ਖੁਸ਼ੀ ਜਿਹੜੀ ਆ ਉਸ ਤੋਂ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਉਹ ਆਉਣੀ ਇੱਕ ਲਾਜ਼ਮੀ ਹੁੰਦੀ ਆ। ਸੁੱਖ ਦੀ ਘੜੀ ਤੋਂ ਬਾਅਦ ਸੁੱਖ ਦਾ ਆਉਣਾ ਜ਼ਰੂਰੀ ਹੁੰਦਾ ਆ, ਸੋ ਇਹ ਸਾਨੂੰ ਮੰਨ ਕੇ ਆਪਣੀ ਜ਼ਿੰਦਗੀ ਜੀਣੀ ਚਾਹੀਦੀ ਹੈਗੀ ਆ। ਰਿਸ਼ਤਿਆਂ ਨੂੰ, ਕੋਈ ਵੀ ਰਿਸ਼ਤੇ ਆ, ਹਮੇਸ਼ਾ ਮੈਂ ਗੱਲ ਕਰਦੀ ਆ, ਰਿਸ਼ਤਿਆਂ ਨੂੰ ਅਹਿਮੀਅਤ ਦਿਆ ਕਰੋ, ਰਿਸ਼ਤਿਆਂ ਨੂੰ ਸੰਭਾਲਿਆ ਕਰੋ, ਰਿਸ਼ਤਿਆਂ ਨੂੰ ਰੰਗਾਂ ਦੇ ਨਾਲ ਪੋਚਿਆ ਕਰੋ, ਉਹਨਾਂ ਦੇ ਉੱਤੇ ਰੰਗਾਂ ਦੀਆਂ ਸੋਹਣੀਆਂ ਬੇਲ ਬੂਟੇ ਪਾਇਆ ਕਰੋ, ਮਤਲਬ ਕਿ ਰੰਗਾਂ ਦੇ ਨਾਲ ਸਜਾਇਆ ਕਰੋ, ਅਹਿਮੀਅਤ ਦਿਆ ਕਰੋ। ਇਹ ਨਹੀਂ ਜ਼ਰੂਰੀ ਕਿ ਸਾਲ ਦੇ ਵਿਚ ਇਕ ਵਾਰੀ ਹੀ ਅਸੀਂ ਹੋਲੀ ਮਨਾ ਕੇ ਹੈਪੀ ਹੋਲੀ ਕਹਿਣਾ, ਕਿਸੇ ਦੇ ਰੰਗ ਸਿੱਟ ਦਿੱਤੇ ਹੈਪੀ ਹੋਲੀ ਕਹਿ ਦਿੱਤਾ ਜਾਂ ਕਿਸੇ ਨੂੰ ਰੰਗ ਪੇਂਟ ਕਰ ਦਿੱਤੇ, ਨਹੀਂ। ਅਸੀਂ 12 ਮਹੀਨੇ 30 ਦਿਨ ਆਪਣੇ ਆਪ ਨੂੰ ਰੰਗਾਂ ਦੇ ਵਿਚ ਰੰਗੇ ਰੱਖਣਾ ਆ, ਰੱਬ ਦੇ ਨਾਲ ਤੁਹਾਡਾ ਪਿਆਰ ਆ, ਰੱਬ ਦੇ ਰੰਗ ਦੇ ਵਿਚ ਆਪਣੇ ਆਪ ਨੂੰ ਰੰਗੋ। ਜਿਸ ਵੀ ਲਗਨ, ਜਿਸ ਵੀ ਚੀਜ਼ ਵੱਲ ਤੁਹਾਡੀ ਲਗਨ ਹੈਗੀ ਆ ਉਹਦੇ ਰੰਗ ਦੇ ਵਿਚ ਰੰਗ ਲਾਓ, ਆਪਣੇ ਆਪ ਨੂੰ ਵੀ, ਉਸ ਨੂੰ ਵੀ ਰੰਗ ਦੋ। ਸੋ ਇਹੀ ਹੋਲੀ ਆ, ਇਹੀ ਤਿਉਹਾਰ ਆ, ਇਹੀ ਦਿਨ ਆ, ਇਹੀ ਖੁਸ਼ੀਆਂ, ਇਹੀ ਜ਼ਿੰਦਗੀਆਂ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਅੰਜਜੀ ਦੇ ਨਾਲ ਲਹਿਰਾਂ ਪ੍ਰੋਗਰਾਮ। ਸੁਣਦਿਆਂ ਖੂਬਸੂਰਤ ਗੀਤ ਤੇ ਉਸ ਤੋਂ ਬਾਅਦ ਫੇਰ ਕਹਾਣੀ ਵੱਲ ਚਲਦੇ ਆ। ਕਹਾਣੀ ਸਾਡੇ ਸਾਰਿਆਂ ਦੀ ਪੜ੍ਹੀ ਉਹ ਕਹਾਣੀ ਹੈਗੀ ਆ, ਪਰ ਬਹੁਤ ਸਾਰੇ ਐਸੇ ਵੀ ਆ ਜਿਨ੍ਹਾਂ ਨੇ ਕਹਾਣੀ ਨਾ ਪੜ੍ਹੀ ਹੋਵੇ। ਔਰ ਸੋਹਣੀਆਂ ਕਹਾਣੀਆਂ ਜਿਹੜੀਆਂ ਹੁੰਦੀਆਂ ਅਸੀਂ ਜਿੰਨੀ ਵਾਰੀ ਪੜ੍ਹੀਏ ਉਨੀ ਵਾਰੀ ਦਿਲ ਦੇ ਨਜ਼ਦੀਕ ਹੁੰਦੀਆਂ ਤੇ ਉਨ੍ਹਾਂ ਵਿਚੋਂ ਉਨੀ ਵਾਰੀ ਕੁਛ ਨਾ ਕੁਛ ਨਵਾਂ ਸਾਹਮਣੇ ਆਉਂਦਾ ਹੈਗਾ। ਅੱਖਰ ਉਹੀ ਹੁੰਦੇ ਆ, ਲੇਖਕ ਨੇ ਉਸੇ ਤਰ੍ਹਾਂ ਲਿਖਿਆ ਹੁੰਦਾ, ਉਸਦੀ ਲੇਖਣੀ ਨੂੰ ਅਸੀਂ ਦੋ ਦੋ ਚਾਰ ਚਾਰ ਪੰਜ ਪੰਜ ਵਾਰੀ ਪੜ੍ਹਦੇ ਆ ਤੇ ਜਦੋਂ ਹਰ ਵਾਰੀ ਪੜ੍ਹਦੇ ਆ ਤੇ ਉਹਦੇ ਵਿਚੋਂ ਕੁਛ ਨਾ ਕੁਛ ਨਵਾਂ ਵਿਚਾਰਨ ਨੂੰ ਮਿਲਦਾ ਆ। ਸੋ ਇਸ ਗਾਣੇ ਤੋਂ ਬਾਅਦ ਅਸੀਂ ਸੁਣਾਂਗੇ ਕਹਾਣੀ, ਮੈਂ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੀ, ਮੇਰੀ ਕੋਸ਼ਿਸ਼ ਨੂੰ ਕਬੂਲ ਕਰਨਾ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਤੇ ਗੀਤ ਇਸੇ ਤਰ੍ਹਾਂ ਚੱਲਦੇ ਰਹਿਣਗੇ। ਸੁਣਦੇ ਆ ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਲ।
ਅਸੀਂ ਪਿੰਡ ਨੇ ਦਿਲਾਂ ਦੇ ਮਾੜੇ ਨੀ ਚੰਡੀਗੜ੍ਹ ਰਹਿਣ ਵਾਲੀਏ। ਬੈਠ ਟਰੈਕਟਰ ਉੱਤੇ ਨੀ ਖੇਤਾਂ ਦੀ ਸੈਰ ਕਰਾਵਾਂ ਬੈਠ ਟਰੈਕਟਰ ਉੱਤੇ ਨੀ ਖੇਤਾਂ ਦੀ ਸੈਰ ਕਰਾਵਾਂ ਏਅਰ ਕੰਡੀਸ਼ਨ ਵਰਗੀਆਂ ਏ ਤੂਤਾਂ ਦੀਆਂ ਠੰਡੀਆਂ ਛਾਵਾਂ ਨਿਮੇ ਟੂਬਲ ਚਲਾਉਂਦਾ ਨਿਮੇ ਟੂਬਲ ਚਲਾਉਂਦਾ ਪਾਣੀ ਪਸ਼ੂਆਂ ਨੂੰ ਡਾਂਦਾ ਨਿਮੇ ਟੂਬਲ ਚਲਾਉਂਦਾ ਪਾਣੀ ਪਸ਼ੂਆਂ ਨੂੰ ਡਾਂਦਾ ਅਲ ਕਹੀ ਫੜ ਮੋੜ ਤੂੰ ਪਿਆਰੇ ਨੀ ਚੰਡੀਗੜ੍ਹ ਰਹਿਣ ਵਾਲੀਏ
ਜੀ ਹਾਂ ਦੋਸਤੋ ਅੱਜ ਜਿਸ ਕਹਾਣੀ ਨੂੰ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਉਸ ਕਹਾਣੀ ਦਾ ਨਾਂ ਹੈਗਾ ਮਾਂ ਤੇ ਇਸ ਨੂੰ ਮੈਕਸਮ ਗੋਰਕੀ ਨੇ ਲਿਖਿਆ ਹੈਗਾ ਆ ਮਾਵਾਂ ਬਾਰੇ ਕਹਾਣੀਆਂ ਕਦੇ ਮੁੱਕਦੀਆਂ ਨਹੀਂ ਕਈ ਹਫ਼ਤਿਆਂ ਤੋਂ ਦੁਸ਼ਮਣ ਦੇ ਫੌਲਾਦੀ ਦਸਤਿਆਂ ਨੇ ਸ਼ਹਿਰ ਨੂੰ ਬੁਰੀ ਤਰ੍ਹਾਂ ਘੇਰਾ ਪਾਇਆ ਹੋਇਆ ਸੀ ਰਾਤ ਵੇਲੇ ਅੱਗ ਬਾਲੀ ਜਾਂਦੀ ਸੀ ਤੇ ਉਸ ਦੀਆਂ ਲਾਟਾਂ ਸੰਘਣੇ ਹਨੇਰ ਨੂੰ ਚੀਰ ਕੇ ਸ਼ਹਿਰ ਦੀਆਂ ਕੰਧਾਂ ਵੱਲ ਹਜ਼ਾਰਾਂ ਖੂਨੀ ਅੱਖਾਂ ਵਾਂਗ ਝਾਕਦੀਆਂ ਸਨ ਉਹਨਾਂ ਲਾਟਾਂ ਨੂੰ ਵੇਖ ਕੇ ਘਿਰਨਾ ਹੁੰਦੀ ਸੀ ਤੇ ਉਹਨਾਂ ਦੀ ਡਰਾਉਣੀ ਚਮਕ ਸਦਕਾ ਉਸੇ ਘਿਰੇ ਹੋਏ ਸ਼ਹਿਰ ਵਿਚ ਉਦਾਸੀ ਪਸਰੀ ਹੋਈ ਸੀ ਸ਼ਹਿਰੀਆਂ ਨੇ ਕੰਧਾਂ ਉੱਤੇ ਵੀ ਦੇਖਿਆ ਕਿ ਦੁਸ਼ਮਣਾਂ ਦੀ ਫੌਜ ਦਾ ਫੰਦਾ ਹੋਰ ਵਧੇਰੇ ਕਸਦਾ ਜਾ ਰਿਹਾ ਹੈ ਤੇ ਚੁਫੇਰੇ ਚੱਕਰ ਲਾਉਣ ਵਾਲੇ ਅੱਗ ਦੇ ਗੂੜੇ ਪਰਛਾਵੇ ਵੀ ਉਨ੍ਹਾਂ ਨੇ ਤੱਕੇ ਉਨ੍ਹਾਂ ਨੇ ਸੁਣਿਆ ਹੱਟੇ ਕੱਟੇ ਘੋੜਿਆਂ ਦਾ ਹਿਣ ਹਣਾਉਣਾ ਹਥਿਆਰਾਂ ਦਾ ਖੜਖਟਾਉਣਾ ਤੇ ਜਿੱਤ ਨੂੰ ਯਕੀਨ ਮੰਨਣ ਵਾਲੇ ਫੌਜੀਆਂ ਦਾ ਹੱਸਣਾ ਤੇ ਹਸਾਉਣਾ ਦੁਸ਼ਮਣ ਦੇ ਗੀਤਾਂ ਅਤੇ ਹਾਸਿਆਂ ਨਾਲੋਂ ਹੋਰ ਕੰਨਖਾਵਾਂ ਕੀ ਹੋ ਸਕਦਾ ਹੈ ਦੁਸ਼ਮਣ ਨੇ ਸ਼ਹਿਰ ਨੂੰ ਪਾਣੀ ਦੇਣ ਵਾਲੇ ਸਾਰੇ ਝਰਨਿਆਂ ਅਤੇ ਸੋਮਿਆਂ ਵਿਚ ਲਾਸ਼ਾਂ ਸੁੱਟ ਦਿੱਤੀਆਂ ਸਨ ਕੰਧਾਂ ਲਾਗਲੇ ਅੰਗੂਰ ਬਾਗਾਂ ਨੂੰ ਫੂਕ ਸੁੱਟਿਆ ਸੀ ਖੇਤਾਂ ਨੂੰ ਮਿੱਧ ਸਿੱਟਿਆ ਸੀ ਤੇ ਫਲਾਂ ਵਾਲੇ ਬਾਗਾਂ ਨੂੰ ਤਬਾਹ ਕਰ ਦਿੱਤਾ ਸੀ ਸ਼ਹਿਰ ਹੁਣ ਚਾਰ ਚੁਫੇਰਿਓ ਖੁੱਲਾ ਪਿਆ ਸੀ ਤੇ ਲਗਭਗ ਰੋਜ਼ ਦੁਸ਼ਮਣਾਂ ਦੀ ਫੌਜ ਦੀਆਂ ਤੋਪਾਂ ਤੇ ਬੰਦੂਕਾਂ ਉਸ ਉੱਤੇ ਗੋਲੇ ਅਤੇ ਗੋਲੀਆਂ ਦੀਆਂ ਵਰਖਾ ਕਰਦੇ ਸਨ ਲੜਾਈ ਤੋਂ ਅੱਕੇ ਹੋਏ ਅਤੇ ਅੱਧ ਭੁੱਖੇ ਫੌਜੀਆਂ ਦੀਆਂ ਨਾਰਾਜ਼ ਟੁਕੜੀਆਂ ਸ਼ਹਿਰ ਦੀਆਂ ਸੌੜੀਆਂ ਸੜਕਾਂ ਤੇ ਕਦਮ ਵਧਾ ਰਹੀਆਂ ਸਨ ਘਰਾਂ ਦੀਆਂ ਬਾਰੀਆਂ ਵਿਚੋਂ ਜ਼ਖਮੀਆਂ ਦੀਆਂ ਕਰਾਹਾਂ ਬੇਹੋਸ਼ੀ ਦੀ ਹਾਲਤ ਵਿਚ ਚੀਕਾਂ ਤੀਵੀਆਂ ਦੀਆਂ ਅਰਦਾਸਾਂ ਅਤੇ ਬੱਚਿਆਂ ਦੇ ਰੋਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਲੋਕ ਇਕ ਦੂਜੇ ਦੇ ਕੰਨਾਂ ਵਿਚ ਗੱਲਾਂ ਕਰਦੇ ਬੋਲਦੇ ਬੋਲਦੇ ਚਾਨ ਚੱਕ ਰੁਕ ਜਾਂਦੇ ਤੇ ਸਦਾ ਬੜੇ ਹੀ ਸੁਚੇਤ ਰਹਿੰਦੇ ਕਿਉਂਕਿ ਦੁਸ਼ਮਣ ਦੀ ਫੌਜ ਹਮਲਾ ਕਰ ਰਹੀ ਸੀ ਸਭ ਤੋਂ ਭਿਆਨਕ ਸਨ ਰਾਤਾਂ ਰਾਤ ਦੀ ਚੁੱਪ ਵਿਚ ਕਰਾਹਾਂ ਅਤੇ ਚੀਕਾਂ ਵਧੇਰੇ ਸਾਫ਼ ਸੁਣਦੀਆਂ ਸਨ ਤੇ ਦੂਰ ਖੜੋਤੇ ਪਹਾੜਾਂ ਦੇ ਲਾਂਘਿਆਂ ਵਿਚੋਂ ਕਾਲੇ ਦੁਸ਼ਮਣਾਂ ਦੇ ਫੌਜੀ ਤੰਬੂਆਂ ਨੂੰ ਲੁਕਾਉਂਦੇ ਹੋਏ ਸ਼ਹਿਰ ਦੀਆਂ ਅੱਧ ਢੱਠੀਆਂ ਕੰਧਾਂ ਵੱਲ ਵਧਦੇ ਆ ਰਹੇ ਸਨ ਤੇ ਪਹਾੜਾਂ ਦੇ ਕਾਲੇ ਸਿਖਰਾਂ ਉੱਤੇ ਚੰਨ ਚੜ ਰਿਹਾ ਸੀ ਜੋ ਤਲਵਾਰ ਦੇ ਬਾਰਾਂ ਨਾਲ ਫੱਟੜ ਹੋਈ ਢਾਲ ਵਾਂਗ ਜਾਪ ਰਿਹਾ ਸੀ ਤੇ ਸ਼ਹਿਰ ਦੇ ਲੋਕ ਮਦਦ ਵੱਲੋਂ ਨਿਰਾਸ਼ ਹੋ ਰਹੇ ਸਨ ਮਿਹਨਤ ਅਤੇ ਭੁੱਖ ਨਾਲ ਨਿਟਾਲ ਹੋ ਰਹੇ ਸਨ ਦਿਨੋ ਦਿਨ ਛੁਟਕਾਰੇ ਦੀ ਆਸ ਘਟਦੀ ਜਾ ਰਹੀ ਸੀ ਤੇ ਉਹ ਘਬਰਾਹਟ ਵਿਚ ਚੰਨ ਨੂੰ ਤਿੱਖੇ ਦੰਦਾਂ ਵਰਗੇ ਪਹਾੜਾਂ ਦੇ ਸਿਖਰਾਂ ਨੂੰ ਲਾਂਘਿਆਂ ਦੇ ਕਾਲੇ ਮੂੰਹਾਂ ਨੂੰ ਅਤੇ ਰੌਲੇ ਨਾਲ ਭਰੇ ਦੁਸ਼ਮਣਾਂ ਦੇ ਤੰਬੂਆਂ ਨੂੰ ਦੇਖ ਰਹੇ ਸਨ ਹਰ ਸ਼ਹਿ ਵਿਚੋਂ ਉਨ੍ਹਾਂ ਨੂੰ ਮੌਤ ਦੀ ਬਿੜਕ ਆ ਰਹੀ ਸੀ ਤੇ ਉਨ੍ਹਾਂ ਨੂੰ ਧਰਵਾਸ ਦੇਣ ਲਈ ਅਸਮਾਨ ਵਿਚ ਇਕ ਤਾਰਾ ਵੀ ਨਹੀਂ ਸੀ। ਲੋਕ ਆਪਣੇ ਘਰਾਂ ਵਿਚ ਬੱਤੀਆਂ ਜਗਾਉਣੋਂ ਡਰਦੇ ਸਨ। ਸ਼ਹਿਰ ਦੀਆਂ ਸੜਕਾਂ ਨੂੰ ਸੰਘਣੇ ਹਨੇਰੇ ਨੇ ਢਕਿਆ ਹੋਇਆ ਸੀ ਤੇ ਨਦੀ ਦੇ ਡੂੰਘਾਣ ਵਿਚ ਇਧਰ ਉਧਰ ਜਾਣ ਵਾਲੀ ਮੱਛੀ ਵਾਂਗ ਇਕ ਤੀਵੀ ਜੋ ਸਿਰ ਤੋਂ ਪੈਰਾਂ ਤੀਕ ਕਾਲੇ ਲਿਬਾਸ ਵਿਚ ਢਕੀ ਹੋਈ ਸੀ ਚੁੱਪ ਚਪੀਤੀ ਤੁਰ ਰਹੀ ਸੀ। ਜਦ ਲੋਕਾਂ ਨੇ ਉਸ ਨੂੰ ਵੇਖਿਆ ਤਾਂ ਆਪਸ ਵਿਚ ਮੱਧਮ ਆਵਾਜ਼ ਵਿਚ ਗੱਲਾਂ ਕਰਨ ਲੱਗੇ ਕਿ ਇਹ ਉਹੀ ਹੈ। ਹਾਂ ਇਹ ਉਹੀ ਹੈ। ਇੰਨੀ ਗੱਲ ਪਿੱਛੋਂ ਕੁਝ ਲੋਕ ਫਾਟਕ ਦੇ ਆਲਿਆਂ ਵਿਚ ਲੁਕ ਗਏ ਤੇ ਕੁਝ ਲੋਕ ਚੁੱਪ ਚਪੀਤੇ ਉਸ ਤੀਵੀ ਕੋਲ ਦੀ ਲੰਘ ਗਏ। ਗਸ਼ਤੀ ਸਿਪਾਹੀਆਂ ਦੇ ਆਗੂਆਂ ਨੇ ਉਸ ਤੀਵੀ ਨੂੰ ਸਖਤੀ ਨਾਲ ਡਾਂਟਿਆ, ਤੂੰ ਫੇਰ ਬਾਹਰ ਆਈ ਏ, ਮੋਨਾ ਮਰਿਆ ਨਾ, ਸੁਚੇਤ ਰਹੀ, ਕਿਤੇ ਕੋਈ ਤੈਨੂੰ ਮਾਰ ਕੇ ਸੁੱਟ ਰਾ ਦੇਵੇ, ਫੇਰ ਤੈਨੂੰ ਕਿਸੇ ਨੇ ਲੱਭਣ ਦੀ ਖੇਚਲ ਵੀ ਨਹੀਂ ਕਰਨੀ। ਉਹ ਸੰਭਲ ਕੇ ਖੜੋ ਗਈ ਪਰ ਗਸ਼ਤੀ ਸਿਪਾਹੀ ਉਥੋਂ ਚਲੇ ਗਏ। ਉਨ੍ਹਾਂ ਵਿਚ ਉਸ ਤੇ ਹੱਥ ਚੁੱਕਣ ਦੀ ਜਾਂ ਤਾਂ ਹਿੰਮਤ ਨਹੀਂ ਸੀ ਜਾਂ ਫਿਰ ਉਹ ਉਸ ਨੂੰ ਇੰਨੀ ਘਿਰਨਾ ਕਰਦੇ ਸਨ ਕਿ ਉਸ ਵੱਲ ਵੇਖਣਾ ਨਹੀਂ ਸੀ ਚਾਹੁੰਦੇ। ਹਥਿਆਰਬੰਦ ਫੌਜੀਆਂ ਨੇ ਉਸ ਨੂੰ ਜਿਵੇਂ ਲਾਸ਼ ਸਮਝ ਕੇ ਉਸ ਵੱਲ ਮੂੰਹ ਮੋੜ ਲਏ ਤੇ ਉਹ ਉਥੇ ਹਨੇਰ ਵਿਚ ਕੱਲੀ ਰਹਿ ਗਈ ਤੇ ਸੜਕ ਤੋਂ ਦੂਜੀ ਸੜਕ ਦੇ ਕਿਨਾਰੇ ਕੱਲੀ ਕਾਰੀ ਘੁੰਮਣ ਲੱਗ ਪਈ। ਉਹ ਚੁੱਪ ਚਪੀਤੀ ਕਾਲੀ ਸ਼ਾਹ ਤੀਵੀ ਇੰਜ ਜਾਪ ਰਹੀ ਸੀ ਜਿਵੇਂ ਸ਼ਹਿਰ ਦੀ ਬਦਕਿਸਮਤੀ ਸਾਕਾਰ ਹੋ ਗਈ ਹੋਵੇ ਤੇ ਚਾਰ ਚਪੇਰਿਓਂ ਠੀਕ ਚਿਹਾੜਾ ਜਿਵੇਂ ਉਸਦਾ ਪਿੱਛਾ ਕਰਦਾ ਰਿਹਾ। ਉਹ ਸੁਣਦੀ ਰਹੀ ਕਰਾਹਾਂ ਚੀਕਾਂ ਅਰਦਾਸਾਂ ਤੇ ਜਿੱਤ ਦੀਆਂ ਸਾਰੀਆਂ ਆਸਾਂ ਗਵਾ ਕੇ ਫੌਜੀਆਂ ਦੀਆਂ ਗੁੱਸੇ ਭਰੀਆਂ ਮੱਧਮ ਗੱਲਾਂ। ਇੱਕ ਸ਼ਹਿਰਨ ਅਤੇ ਇੱਕ ਮਾਂ ਹੋਣ ਕਰਕੇ ਉਹ ਆਪਣੇ ਪੁੱਤਰ ਅਤੇ ਮੁਲਕ ਬਾਰੇ ਸੋਚ ਰਹੀ ਸੀ ਕਿਉਂਕਿ ਸ਼ਹਿਰ ਨੂੰ ਤਬਾਹ ਕਰਨ ਵਾਲੇ ਫੌਜੀਆਂ ਦਾ ਆਗੂ ਸੀ ਉਸਦਾ ਪੁੱਤਰ, ਹਸਮੁਖ ਤੇ ਸੋਹਣਾ ਪੁੱਤਰ ਜਿਸ ਦੀ ਛਾਤੀ ਵਿਚ ਦਿਲ ਨਹੀਂ ਸੀ। ਫੇਰ ਵੀ ਕੁਝ ਦਿਨ ਪਹਿਲਾਂ ਤੀਕ ਉਹ ਪੁੱਤਰ ਨੂੰ ਬੜੇ ਮਾਣ ਨਾਲ ਦੇਖਦੀ ਸੀ। ਉਸ ਨੂੰ ਆਪਣੇ ਵੱਲੋਂ ਮੁਲਕ ਲਈ ਬੜਮੁੱਲੀ ਭੇਂਟ ਸਮਝਦੀ ਸੀ ਤੇ ਮੰਨਦੀ ਸੀ ਕਿ ਆਪਣੇ ਪੁੱਤਰ ਦੇ ਰੂਪ ਵਿਚ ਉਸਨੇ ਇਸ ਸ਼ਹਿਰ ਦੇ ਲੋਕਾਂ ਦੀ ਸਹਾਇਤਾ ਲਈ ਇਕ ਲਾਭਕਾਰੀ ਸ਼ਕਤੀ ਪੈਦਾ ਕੀਤੀ ਹੈ। ਜਿਸ ਸ਼ਹਿਰ ਵਿਚ ਉਹ ਜੰਮੀ ਤੇ ਉਸਨੇ ਆਪਣੇ ਪੁੱਤਰ ਨੂੰ ਜਨਮ ਦਿੱਤਾ ਤੇ ਉਸ ਨੂੰ ਪਾਲ ਪੋਸ ਕੇ ਵੱਡਾ ਕੀਤਾ, ਉਸਦਾ ਦਿਲ ਸਿਆਂ ਅਦੈ। ਇਸ ਸ਼ਹਿਰ ਵਿਚ ਉਸਦੇ ਪੁਰਖਿਆਂ ਨੇ ਆਪਣੇ ਘਰ ਬਣਾਏ ਸਨ ਤੇ ਸ਼ਹਿਰ ਦੀ ਰੱਖਿਆ ਕਰਨ ਵਾਲੀ ਕੰਧ ਵੀ। ਉਹ ਉਸ ਧਰਤੀ ਨਾਲ ਜੁੜੀ ਹੋਈ ਸੀ ਜਿਸ ਵਿਚ ਉਸਦੇ ਰਿਸ਼ਤੇਦਾਰਾਂ ਦੀਆਂ ਹੱਡੀਆਂ ਦੱਬੀਆਂ ਪਈਆਂ ਸਨ ਤੇ ਉਨ੍ਹਾਂ ਦਾ ਸੰਬੰਧ ਸੀ ਲੋਕ ਕਥਾਵਾਂ, ਲੋਕ ਗੀਤਾਂ ਅਤੇ ਲੋਕਾਂ ਦੀਆਂ ਆਸਾਂ ਨਾਲ। ਪਰ ਹੁਣ ਉਸਦੇ ਦਿਲ ਨੇ ਆਪਣੇ ਪਿਆਰੇ ਪੁੱਤਰ ਨੂੰ ਗਵਾ ਦਿੱਤਾ ਤੇ ਇਸ ਲਈ ਉਹ ਰੋ ਰਿਹਾ ਏ। ਇੱਕ ਤੱਕੜੀ ਵਾਂਗ ਉਹ ਆਪਣੇ ਦਿਲ ਵਿਚ ਪੁੱਤਰ ਦੇ ਪਿਆਰ ਅਤੇ ਆਪਣੇ ਸ਼ਹਿਰ ਦੇ ਪਿਆਰ ਨੂੰ ਤੋਲ ਰਹੀ ਸੀ ਤੇ ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਦੋਵਾਂ ਚੋਂ ਕਿਹੜਾ ਪਾਸਾ ਭਾਰਾ ਹੈ। ਤੇ ਇੰਜ ਉਹ ਰਾਤਾਂ ਵਿਚ ਸੜਕਾਂ ਤੇ ਘੁੰਮਦੀ ਰਹਿੰਦੀ ਤੇ ਬਹੁਤ ਸਾਰੇ ਲੋਕ ਜੇ ਉਸ ਨੂੰ ਸਿਆਣ ਨਾ ਸਕਦੇ ਉਸਦੀ ਕਾਲੀ ਨੁਹਾਰ ਨੂੰ ਮੌਤ ਦਾ ਰੂਪ ਸਮਝ ਕੇ ਜੋ ਉਨ੍ਹਾਂ ਦੇ ਇੰਨੀ ਨੇੜੇ ਸੀ ਪਛਾਂ ਹਟ ਜਾਂਦੇ ਤੇ ਜਦ ਉਹ ਉਸ ਨੂੰ ਸਿਆਣ ਲੈਂਦੇ ਤਾਂ ਚੁੱਪ ਚਪੀਤੇ ਉਸ ਦੇਸ਼ ਧਰੋਈ ਦੀ ਮਾਂ ਕੋਲੋਂ ਦੂਰ ਚਲੇ ਜਾਂਦੇ। ਪਰ ਇੱਕ ਦਿਨ ਸ਼ਹਿਰ ਦੀ ਰੱਖਿਆ ਲਈ ਬਣਾਈਆਂ ਕੰਧਾਂ ਦੀ ਦੂਰ ਦੀ ਨੁਕਰੇ ਉੱਤੇ ਇੱਕ ਹੋਰ ਤੀਵੀਂ ਵਿਖਾਈ ਦਿੱਤੀ, ਜੋ ਇੱਕ ਲੋਥ ਕੋਲ ਗੋਡਿਆਂ ਭਰ ਇੰਨੀ ਚੁੱਪ ਚਪੀਤੀ ਬੈਠੀ ਹੋਈ ਸੀ ਕਿ ਧਰਤੀ ਦਾ ਅੰਗ ਜਾਪ ਰਹੀ ਸੀ। ਉੱਪਰਲੀ ਕੰਧ ਤੇ ਸੰਤਰੀ ਮੱਧਮ ਆਵਾਜ਼ ਵਿੱਚ ਬੋਲ ਰਹੇ ਸਨ ਤੇ ਪੱਥਰ ਦੇ ਰਗੜ ਖਾਣ ਨਾਲ ਹਥਿਆਰਾਂ ਦੀ ਆਵਾਜ਼ ਆ ਰਹੀ ਸੀ। ਦੇਸ਼ ਧਰੋਈ ਦੀ ਮਾਂ ਨੇ ਪੁੱਛਿਆ, ਇਹ ਤੇਰਾ ਪਤੀ ਏ? ਨਹੀਂ ਤਾਂ ਤੇਰਾ ਭਰਾ ਏ? ਮੇਰਾ ਪੁੱਤਰ ਏ? ਮੇਰਾ ਪਤੀ 13 ਦਿਨ ਪਹਿਲਾਂ ਮਾਰਿਆ ਗਿਆ ਸੀ ਤੇ ਅੱਜ ਮੇਰਾ ਪੁੱਤਰ। ਉੱਠ ਕੇ ਖੜੋਂਦਿਆਂ ਉਸ ਮਰੇ ਹੋਏ ਪੁੱਤਰ ਦੀ ਮਾਂ ਨੇ ਨਰਮੀ ਨਾਲ ਕਿਹਾ, ਮਦੋਨਾ ਸਭ ਕੁਝ ਵੇਖਦੀ ਏ ਤੇ ਸਭ ਕੁਝ ਜਾਣਦੀ ਏ, ਮੈਂ ਉਸਦਾ ਅਹਿਸਾਨ ਮੰਨਦੀ ਹਾਂ। ਉਹ ਕਿਉਂ? ਪਹਿਲੀ ਤੀਮੀ ਨੇ ਪੁੱਛਿਆ ਤੇ ਦੂਜੀ ਨੇ ਜਵਾਬ ਦਿੱਤਾ। ਜਵਾਬ ਦਿੰਦਿਆਂ ਕਿਹਾ, ਹੁਣ ਜਦ ਕਿ ਮੇਰਾ ਪੁੱਤਰ ਮੁਲਕ ਲਈ ਲੜਦਾ ਹੋਇਆ ਸ਼ਹੀਦ ਹੋਇਆ ਹੈ ਤਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੈਂ ਇਸ ਲਈ ਡਰਦੀ ਸਾਂ ਕਿਉਂਕਿ ਇਸਦਾ ਦਿਲ ਬੜਾ ਚੰਚਲ ਸੀ। ਇਹ ਮੌਜ ਮੇਲੇ ਵਾਲੀ ਜ਼ਿੰਦਗੀ ਦਾ ਸ਼ੌਕੀਨ ਸੀ ਤੇ ਮੈਨੂੰ ਡਰ ਸੀ ਇਹ ਕਿਤੇ ਮਰਿਆਨਾ ਦੇ ਪੁੱਤਰ ਵਾਂਗ ਰੱਬ ਅਤੇ ਮਨੁੱਖ ਦੇ ਉਸ ਬੈਰੀ ਵਾਂਗ ਸਾਡੇ ਬੈਰੀਆਂ ਦੇ ਆਗੂ ਵਾਂਗ ਆਪਣੇ ਸ਼ਹਿਰ ਨਾਲ ਵਿਸ਼ਵਾਸਘਾਤ ਨਾ ਕਰ ਦੇਵੇ। ਲਾਹਨਤ ਹੈ ਉਸ ਦੇਸ਼ ਧਰੋਈ ਤੇ ਅਤੇ ਉਸ ਨੂੰ ਜਨਮ ਦੇਣ ਵਾਲੀ ਕੁੱਖ ਤੇ। ਮਰਿਆਨਾ ਨੇ ਆਪਣਾ ਚਿਹਰਾ ਢੱਕ ਲਿਆ ਤੇ ਉਥੋਂ ਚਲੇ ਗਈ। ਅਗਲੀ ਦਿਨ ਸਵੇਰੇ ਉਹ ਸ਼ਹਿਰ ਦੇ ਰਾਖਿਆਂ ਕੋਲ ਪੁੱਜੀ ਤੇ ਕਹਿਣ ਲੱਗੀ, ਮੇਰਾ ਪੁੱਤਰ ਤੁਹਾਡਾ ਬੈਰੀ ਬਣ ਗਿਆ ਏ, ਹੁਣ ਜਾਂ ਤਾਂ ਮੈਨੂੰ ਮਾਰ ਸਿੱਟੋ ਜਾਂ ਸ਼ਹਿਰ ਦਾ ਫਾਟਕ ਖੋਲ ਦਿਓ ਤਾਂ ਜੋ ਮੈਂ ਉਸ ਦੇ ਕੋਲ ਜਾ ਸਕਾਂ। ਉਹਨਾਂ ਨੇ ਜਵਾਬ ਦਿੱਤਾ, ਤੂੰ ਮਨੁੱਖ ਏ, ਤੇਰੇ ਲਈ ਆਪਣਾ ਮੁਲਕ ਸਭ ਤੋਂ ਵੱਡਾ ਤੇ ਉੱਪਰ ਹੋਣਾ ਚਾਹੀਦਾ ਏ, ਤੇਰਾ ਪੁੱਤਰ ਤੇਰੇ ਲਈ ਵੀ ਉੱਡਾ ਹੀ ਦੁਸ਼ਮਣ ਹੈ ਜਿੱਡਾ ਸਾਡੇ ਸਭ ਦੇ ਲਈ, ਮੈਂ ਉਹਦੀ ਮਾਂ ਹਾਂ, ਮਾਂ ਮੈਂ ਉਸਨੂੰ ਪਿਆਰ ਕਰਦੀ ਹਾਂ ਤੇ ਮੰਨਦੀ ਹਾਂ ਕਿ ਉਹ ਮੇਰੇ ਹੀ ਕਾਰਨ ਅਜਿਹਾ ਬਣਿਆ ਹੈ। ਤਦ ਸ਼ਹਿਰ ਦੇ ਰਾਖਿਆਂ ਨੇ ਇੱਕ ਦੂਜੇ ਨਾਲ ਸਲਾਹ ਕੀਤੀ ਤੇ ਕਿਹਾ, ਪੁੱਤਰ ਦੇ ਪਾਪ ਲਈ ਤੈਨੂੰ ਮਾਰ ਸੁੱਟਣਾ ਠੀਕ ਨਹੀਂ ਹੋਵੇਗਾ। ਅਸੀਂ ਜਾਣਦੇ ਹਾਂ ਕਿ ਤੂੰ ਉਸਨੂੰ ਅਜਿਹਾ ਭਿਆਨਕ ਪਾਪ ਕਰਨ ਦੀ ਸਲਾਹ ਕਦੇ ਨਹੀਂ ਦਿੱਤੀ ਹੋਵੇਗੀ। ਅਸੀਂ ਇਹ ਵੀ ਜਾਣਦੇ ਹਾਂ ਕਿ ਤੂੰ ਕਿੰਨੀ ਦੁਖੀ ਏ, ਪਰ ਸ਼ਹਿਰ ਦੇ ਦੁਸ਼ਮਣ ਦੇ ਤੌਰ ਤੇ ਵੀ ਤੇਰੀ ਸਾਨੂੰ ਲੋੜ ਨਹੀਂ ਏ। ਤੇਰਾ ਪੁੱਤਰ ਤੇਰੀ ਕੋਈ ਪਰਵਾਹ ਨਹੀਂ ਕਰਦਾ, ਉਹ ਤੈਨੂੰ ਭੁੱਲ ਗਿਆ ਏ ਤੇ ਤੇਰੇ ਲਈ ਇਹੀ ਕਾਫੀ ਸਜ਼ਾ ਹੈ। ਅਸੀਂ ਜਾਣਦੇ ਹਾਂ ਕਿ ਇਹ ਸਜ਼ਾ ਮੌਤ ਤੋਂ ਵੀ ਵਧੇਰੇ ਭਿਆਨਕ ਹੈ। ਹਾਂ, ਉਸਨੇ ਕਿਹਾ, ਸੱਚਮੁੱਚ ਇਹ ਸਜ਼ਾ ਮੌਤ ਤੋਂ ਵੀ ਭਿਆਨਕ ਹੈ ਮੇਰੇ ਲਈ। ਤੇ ਫਿਰ ਸ਼ਹਿਰ ਦੇ ਰਾਖਿਆਂ ਨੇ ਫਾਟਕ ਖੋਲ ਦਿੱਤਾ ਤੇ ਉਸਨੇ ਸ਼ਹਿਰ ਛੱਡ ਦਿੱਤਾ। ਕੰਧਾਂ ਉੱਤੇ ਸ਼ਹਿਰ ਦੇ ਰਾਖਿਆਂ ਨੇ ਉਸਨੂੰ ਆਪਣੀ ਮਾਤ ਭੂਮੀ ਤੋਂ ਦੂਰ ਜਾਂਦਿਆਂ ਦੇਖਿਆ, ਜਿਹੜੀ ਮਾਤ ਭੂਮੀ ਉਸਦੇ ਪੁੱਤਰ ਸਦਕਾ ਲਹੂ ਵਿੱਚ ਲਿਬੜ ਗਈ ਸੀ। ਉਸਨੂੰ ਵਿਛੜਦਿਆਂ ਦੇਖਿਆ, ਉਹ ਸਹਿਜੇ ਸਹਿਜੇ ਤੁਰ ਰਹੀ ਸੀ ਕਿਉਂਕਿ ਉਸ ਦੇ ਕਦਮ ਇਸ ਧਰਤੀ ਨੂੰ ਛੱਡਣ ਵਿੱਚ ਝਿਜਕ ਰਹੇ ਸਨ। ਸ਼ਹਿਰ ਦੇ ਰਾਖਿਆਂ ਦੀਆਂ ਲੋਥਾਂ ਨੂੰ ਉਸਨੇ ਸਿਰ ਨਵਾ ਕੇ ਟੁੱਟੇ ਹੋਏ ਹਥਿਆਰਾਂ ਨੂੰ ਘਿਰਨਾ ਨਾਲ ਠੁਕਰਾ ਦਿੱਤਾ ਕਿਉਂਕਿ ਜ਼ਿੰਦਗੀ ਦੀ ਰੱਖਿਆ ਕਰਨ ਵਾਲੇ ਹਥਿਆਰਾਂ ਨੂੰ ਛੱਡ ਕੇ ਬਾਕੀ ਸਾਰੇ ਹਥਿਆਰ ਮਾਵਾਂ ਲਈ ਘਿਰਨਾ ਭਰੇ ਹੁੰਦੇ ਹਨ। ਉਹ ਇੰਜ ਤੁਰ ਰਹੀ ਸੀ ਜਿਵੇਂ ਆਪਣੇ ਪੱਲੇ ਵਿੱਚ ਲੁਕੋ ਕੇ ਅੰਮ੍ਰਿਤ ਦੀ ਸ਼ੀਸ਼ੀ ਲੈ ਜਾ ਰਹੀ ਹੋਵੇ ਤੇ ਡਰ ਰਹੀ ਹੋਵੇ ਕਿ ਕਿਤੇ ਕੋਈ ਤੁੱਕਾ ਡੁੱਲ ਨਾ ਜਾਵੇ। ਕੰਧ ਉੱਤੋਂ ਦੇਖਣ ਵਾਲੇ ਲੋਕ ਉਸ ਦੀ ਨੁਹਾਰ ਨੂੰ ਜਿਉਂ ਜਿਉਂ ਛੋਟੀ ਹੁੰਦੀ ਦੇਖਦੇ ਸਨ ਤੇ ਮਹਿਸੂਸ ਕਰਨ ਲੱਗੇ ਕਿ ਉਸ ਦੀ ਮੀਂਹ ਦੇ ਨਾਲ ਉਹਨਾਂ ਦੀ ਨਿਰਾਸ਼ਤਾ ਅਤੇ ਬੇਵਸੀ ਵੀ ਚਲੀ ਗਈ ਹੈ। ਉਹਨਾਂ ਨੇ ਵੇਖਿਆ ਉਹ ਰਾਹ ਵਿਚਕਾਰ ਰੁਕ ਗਈ। ਆਪਣੇ ਸਿਰ ਉਤਲਾ ਕੱਪੜਾ ਉਸਨੇ ਪਛਾਣ ਸੁੱਟ ਦਿੱਤਾ ਤੇ ਮੁੜ ਕੇ ਕਿੰਨਾ ਚਿਰ ਤਾਈ ਸ਼ਹਿਰ ਵੱਲ ਤੱਕਦੀ ਰਹੀ। ਉਧਰ ਦੁਸ਼ਮਣਾਂ ਨੇ ਉਸਨੂੰ ਮੈਦਾਨ ਵਿਚ ਕੱਲੀ ਖਲੋਤੀ ਹੋਈ ਵੇਖਿਆ। ਫਿਰ ਉਸ ਵਰਗੀਆਂ ਕਾਲੀਆਂ ਕਾਲੀਆਂ ਨੁਹਾਰਾਂ ਸੁਚੇਤ ਹੋ ਕੇ ਉਸ ਵੱਲ ਆਈਆਂ। ਉਸਨੇ ਪੁੱਛਿਆ ਕਿ ਉਹ ਕੌਣ ਹੈ ਤੇ ਕਿੱਥੇ ਜਾ ਰਹੀ ਹੈ। ਤੁਹਾਡਾ ਆਗੂ ਮੇਰਾ ਪੁੱਤਰ ਏ, ਉਸਨੇ ਕਿਹਾ ਤੇ ਕਿਸੇ ਸਿਪਾਹੀ ਨੂੰ ਉਸ ਦੀ ਗੱਲ ਤੇ ਸ਼ੱਕ ਨਾ ਹੋਇਆ। ਉਸ ਦੇ ਨਾਲ ਤੁਰਦੇ ਤੁਰਦੇ ਉਹ ਉਸਦੇ ਪੁੱਤਰ ਦੀ ਪ੍ਰਸੰਸਾ ਦੇ ਗੀਤ ਗਾਉਣ ਲੱਗੇ ਤੇ ਉਸ ਦੀ ਚਲਾਕੀ ਅਤੇ ਬਹਾਦਰੀ ਨੂੰ ਸਲਾਹਣ ਲੱਗੇ। ਮਾਣ ਨਾਲ ਸਿਰ ਉੱਚਾ ਕਰਕੇ ਉਹ ਉਸ ਦੀਆਂ ਗੱਲਾਂ ਸੁਣਦੀ ਰਹੀ ਤੇ ਉਸਨੇ ਰਤਾ ਕੋ ਵੀ ਹੈਰਾਨੀ ਪ੍ਰਗਟ ਨਹੀਂ ਕੀਤੀ ਕਿਉਂਕਿ ਉਸਦਾ ਪੁੱਤਰ ਇਸ ਤੋਂ ਕੁਝ ਹੋਰ ਹੋ ਹੀ ਨਹੀਂ ਸਕਦਾ ਸੀ। ਤੇ ਹੁਣ ਅਖੀਰ ਉਹ ਉਸ ਆਦਮੀ ਦੇ ਸਾਹਮਣੇ ਖਲੋਤੀ ਸੀ ਜਿਸ ਨੂੰ ਉਹ ਉਸਦੇ ਜਨਮ ਤੋਂ 9 ਮਹੀਨੇ ਪਹਿਲਾਂ ਤੋਂ ਜਾਣਦੀ ਸੀ, ਜਿਸ ਨੂੰ ਉਹ ਆਪਣੇ ਦਿਲ ਨਾਲੋਂ ਵੱਖਰਾ ਕਦੇ ਨਹੀਂ ਸੀ ਮੰਨਦੀ। ਰੇਸ਼ਮੀ ਅਤੇ ਮਖਮਲੀ ਲਿਬਾਸ ਪਾਈ ਹੋਈ ਉਹ ਉਸਦੇ ਸਾਹਮਣੇ ਖਲੋਤਾ ਸੀ ਤੇ ਉਸਦੇ ਹਥਿਆਰਾਂ ਉੱਤੇ ਮੋਤੀ ਜੜੇ ਹੋਏ ਸਨ। ਸਭ ਕੁਝ ਉਹੋ ਜਿਹਾ ਹੀ ਸੀ ਜਿਹੋ ਜਿਹਾ ਹੋਣਾ ਚਾਹੀਦਾ ਸੀ। ਮਾਂ ਨੇ ਕਈ ਵਾਰ ਸੁਪਨਿਆਂ ਵਿੱਚ ਉਸ ਨੂੰ ਇਸ ਰੂਪ ਵਿੱਚ ਤੱਕਿਆ ਸੀ, ਅਮੀਰ ਮਸ਼ਹੂਰ ਤੇ ਸਲਾਹੁਣ ਯੋਗ। ਮਾਂ ਦੇ ਹੱਥਾਂ ਨੂੰ ਚੁੰਮਦਿਆਂ ਉਸਨੇ ਕਿਹਾ, ਤੂੰ ਮੇਰੇ ਕੋਲ ਆ ਗਈ ਏ, ਤੂੰ ਮੇਰੇ ਨਾਲ ਏ ਤੇ ਭਲਕੇ ਮੈਂ ਉਸ ਸਰਾਪੇ ਹੋਏ ਸ਼ਹਿਰ ਨੂੰ ਜਿੱਤ ਲਵਾਂਗਾ। ਹਾਂ, ਉਸੇ ਸ਼ਹਿਰ ਨੂੰ ਜਿੱਥੇ ਤੂੰ ਜੰਮਿਆ ਸੈ, ਮਾਂ ਨੇ ਚੇਤਾ ਕਰਾਇਆ। ਆਪਣੀ ਤਾਕਤ ਨਾਲ ਪਾਗਲ ਬਣੇ ਹੋਏ ਅਤੇ ਹੋਰ ਵਧੇਰੀ ਸ਼ਾਨ ਨਾਲ ਤਰਸਣ ਵਾਲੇ ਪੁੱਤਰ ਨੇ ਜਵਾਨੀ ਦੇ ਜੋਸ਼ ਵਿੱਚ ਹੰਕਾਰ ਨਾਲ ਜਵਾਬ ਦਿੱਤਾ, ਮੈਂ ਦੁਨੀਆਂ ਵਿੱਚ ਅਤੇ ਦੁਨੀਆਂ ਲਈ ਪੈਦਾ ਹੋਇਆ ਹਾਂ ਤੇ ਮੈਂ ਚਾਹੁੰਦਾ ਹਾਂ ਕਿ ਦੁਨੀਆਂ ਮੈਨੂੰ ਵੇਖੇ ਤੇ ਕੰਬੇ। ਹੁਣ ਤਾਈ ਮੈਂ ਇਸ ਸ਼ਹਿਰ ਨੂੰ ਜਿੱਤਿਆ ਨਹੀਂ ਸੀ, ਸਿਰਫ ਤੇਰੇ ਕਰਕੇ। ਇਹ ਸ਼ਹਿਰ ਮੇਰੇ ਪੈਰਾਂ ਵਿੱਚ ਕੰਡੇ ਵਾਂਗ ਚੁੱਭ ਰਿਹਾ ਏ ਤੇ ਮੇਰੀ ਮਸ਼ਹੂਰੀ ਦੇ ਰਾਹ ਵਿੱਚ ਰੋੜਾ ਬਣਿਆ ਹੋਇਆ ਏ। ਜੀ ਹਾਂ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਅੰਜੀਤ ਦੇ ਨਾਲ ਲਹਿਰਾਂ ਪ੍ਰੋਗਰਾਮ। ਜਿਹੜੀ ਅੱਜ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰ ਰਹੀ ਹਾਂ ਉਸਦਾ ਨਾਂ ਹੈ ਮਾਂ। ਮੈਕਸਿਮ ਗੋਰਖੀ ਦੀ ਲਿਖੀ ਹੋਈ ਇਹ ਕਹਾਣੀ, ਸੱਚੀ ਕਹਾਣੀ ਅੱਜ ਤੁਹਾਡੇ ਨਾਲ ਮੈਂ ਸਾਂਝੀ ਕਰ ਰਹੀ ਹਾਂ। ਕਹਾਣੀ ਦਾ ਦੂਸਰਾ ਹਿੱਸਾ ਸੁਣਦੇ ਹਾਂ ਇਸ ਗੀਤ ਤੋਂ ਬਾਅਦ।
ਸਤਿ ਸ਼੍ਰੀ ਅਕਾਲ ਜੀ,
ਅਸੀਂ ਲੈ ਕੇ ਆ ਰਹੇ ਹਾਂ
ਇੱਕ ਖਾਸ ਸ਼ੋ,
ਜ਼ਰਾ ਸੁਣ ਕੇ ਜੀ।
ਬਿਲਕੁਲ ਹੁਣ ਹੋ ਜਾਓ ਤਿਆਰ, ਕਿਉਂਕਿ ਹਰਮਨ ਰੇਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਜ਼ਰਾ ਸੁਣ ਕੇ।
ਨਾ ਵੀ ਜ਼ਰਾ ਸੁਣ ਕੇ ਜੀ, ਆ ਤਾਂ ਫਿਰ ਸੁਣਨਾ ਤਾਂ ਪੈਣਾ। ਜ਼ਰਾ ਸੁਣ ਕੇ ਜੀ,
ਕਰਾਂਗੇ ਖੂਬ ਮਸਤੀ,
ਸੁਣਾਵਾਂਗੇ ਗੀਤ ਗਾਣੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ।
ਜੀ ਹਾਂ, ਜ਼ਰਾ ਸੁਣ ਕੇ ਜੀ,
ਓਨਲੀ ਓਨ ਹਰਮਨ ਰੇਡੀਓ, ਸਟੇ ਟਿਊਨ ਵਿਦ ਅਸ।
ਹਰ ਐਤਵਾਰ
ਸਵੇਲੇ 10 ਵਜੇ
ਜੈਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ, ਅਜੇ ਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ, ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ, ਸਰਤਾਜ ਨਾਮ ਦੇ ਕੇ ਉਹਨੂੰ ਖੋਰਦੇ ਨੇ ਅੱਖਰ, ਉਤਰੇ ਨਾ ਜੋ ਖੁਮਾਰੀ ਉਸ ਲੋੜਦੇ ਨੇ ਅੱਖਰ, ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜਦੇ ਨੇ ਅੱਖਰ, ਮਿਲੇ ਨੇ ਫੁੱਲਾਂ ਨੂੰ ਕੌਣ ਦੱਸੇ ਤੁਹਾਨੂੰ ਦਾਨ ਚ ਮਿਲੇ ਨੇ, ਅਦੇੜੀ ਟਿੱਪਿਆਂ ਚ ਟਹਿਕੇ ਉੱਥ ਥੋੜਦੇ ਨੇ ਅੱਖਰ, ਆ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ, ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਥੋੜਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜਦੇ ਨੇ ਅੱਖਰ। ਕੋਇਲਾਂ ਨੂੰ ਮਿਲ ਗਈ ਸਭਨਾ ਦੀ ਸਹਿਮਤੀ, ਪਰ ਜਿਹੜਾ ਰੋਂਦਿਆਂ ਵੀ ਨੱਚਦਾ ਉਸ ਮੋੜਦੇ ਨੇ ਅੱਖਰ, ਆ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ, ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜਦੇ ਨੇ ਅੱਖਰ। ਲੈ ਕੇ ਆਉਂਦੀ ਜਿਹੜੀ ਹਜ਼ਾਰਿਆਂ ਤੋਂ ਚੰਗ ਪੀਕ ਲੈ ਕੇ ਆਉਂਦੀ, ਜਿਹੜੀ ਆਸ਼ਕਾਂ ਨੂੰ ਖਿੱਚਦੀ ਉਸ ਡੋਰ ਦੇ ਨੇ ਅੱਖਰ, ਉਤਰੇ ਨਾ ਜੋ ਖੁਮਾਰੀ ਉਸ ਲੋੜ ਦੇ ਨੇ ਅੱਖਰ, ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜਦੇ ਨੇ ਅੱਖਰ। ਚਮਕ ਹੱਸਦਾ ਰਿਸ਼ਮਾ ਨੂੰ ਮਾਣ ਹੋਵੇ, ਰਿਸ਼ਮਾ ਨੂੰ ਮਾਣ ਹੋਵੇ, ਰਿਸ਼ਮਾ ਨੂੰ ਮਾਣ ਹੋਵੇ, ਆ
ਚੰਨ ਚਮਕ ਚਮਕ ਹੱਸਦਾ ਰਿਸ਼ਮਾ ਨੂੰ ਮਾਣ ਹੋਵੇ ਰਿਸ਼ਮਾ ਨੂੰ ਮਾਣ ਹੋਵੇ ਰਿਸ਼ਮਾ ਨੂੰ ਮਾਣ ਹੋਵੇ ਤੇ ਜਿਦ ਕਰਕੇ ਇਸ਼ਕ ਜਿਉਂਦਾ ਜੀ ਚਕੋਰ ਦੇ ਨੇ ਅੱਖਰ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ ਜ਼ੋਰ ਦੇਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋੜ ਦੇਨੇ ਅੱਖਰ ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇਨੇ ਅੱਖਰ ਤੁਰਦੀ ਪੰਜਾਬ ਦੀ ਵਿਰਾਸਤ ਜਦੋਂ ਮੜਕ ਨਾਲ ਤੁਰਦੀ ਝਾਜਰ ਚ ਜਿਹੜਾ ਛਣਕੇ ਉਸ ਬੋਰ ਦੇ ਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋੜ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ ਸਤਲੁਜ ਚਨਾਬ ਜੇਹਲਮ ਸਿੰਧ ਬਿਆਸ ਰਾਵੀ ਘੱਗਰ ਸਤਲੁਜ ਚਨਾਬ ਜੇਹਲਮ ਕਲ ਕਲ ਜੋ ਗੀਤ ਗਾਉਂਦੇ ਉਸ ਸ਼ੋਰ ਦੇ ਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋੜ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ
ਜੀ ਹਾਂ ਦੋਸਤੋ, ਕਹਾਣੀ ਦਾ ਸਿਲਸਿਲਾ ਅੱਗੇ ਸ਼ੁਰੂ ਕਰਦੇ ਆ। ਦੇਸ਼ ਧਰੋਹੀ ਦੀ ਮਾਂ ਆਪਣੇ ਘਮੰਡੀ ਤੇ ਗਰੂਰੀ ਪੁੱਤਰ ਦੇ ਸਾਹਮਣੇ ਪੇਸ਼ ਹੁੰਦੀ ਹੈ ਤੇ ਪੁੱਤਰ ਦਿਲ ਦੁਖਮੀਆਂ ਗੱਲਾਂ ਮਾਂ ਦੇ ਨਾਲ ਕਰਦਾ, ਉਸ ਸ਼ਹਿਰ ਨੂੰ ਬਰਬਾਦ ਕਰਨ ਦੀ ਗੱਲ ਕਰਦਾ ਜਿਸ ਸ਼ਹਿਰ ਦੇ ਵਿਚ ਉਸਦੇ ਪੁਰਖੇ ਜੰਮੇ ਹੁੰਦੇ, ਜਿਸ ਸ਼ਹਿਰ ਦੇ ਵਿਚ ਉਸਦੀ ਮਾਂ ਤੇ ਉਹ ਆਪ ਜੰਮਿਆ ਹੁੰਦਾ ਤੇ ਉਹ ਆਪਣੀ ਮਾਂ ਨੂੰ ਆਖਦਾ, ਮਾਂ ਮੈਂ ਭਲਕ ਨੂੰ ਇਹ ਸ਼ਹਿਰ ਵੀ ਤਬਾਹ ਕਰ ਦੇਵਾਂਗਾ ਤੇ ਉਹਨਾਂ ਜਿੱਦਲ ਲੋਕਾਂ ਦੇ ਆਲਣਿਆਂ ਨੂੰ ਵੀ। ਤੇ ਉਸਦੀ ਮਾਂ ਨੇ ਜਦ ਪੁੱਤਰ ਦੇ ਮੂੰਹੋਂ ਦਿਲ ਦੁਖਮੇ ਇਹ ਸ਼ਬਦ ਸੁਣੇ ਤਾਂ ਬਹੁਤ ਠਰਾਮੇ ਨਾਲ ਪੁੱਤਰ ਵੱਲ ਦੇਖਦੀ ਨੇ ਆ ਪੁੱਛਿਆ, ਜਿੱਥੇ ਦਾ ਹਰ ਪੱਥਰ ਤੈਨੂੰ ਇੱਕ ਬੱਚੇ ਦੇ ਰੂਪ ਵਿੱਚ ਜਾਣਦਾ ਤੇ ਚੇਤੇ ਕਰਦਾ, ਤੂੰ ਉਹਨਾਂ ਨੂੰ ਵੀ ਤਬਾਹ ਕਰ ਦੇਵੇਂਗਾ? ਪੱਥਰ ਤਦ ਤਾਈ ਗੂੰਗੇ ਹੁੰਦੇ ਹਨ ਜਦ ਤਾਈ ਆਦਮੀ ਉਹਨਾਂ ਨੂੰ ਜਵਾਨ ਨਹੀਂ ਦਿੰਦਾ। ਪਹਾੜ ਮੇਰੇ ਗੀਤ ਗਾਉਣ, ਮੈਂ ਇਹੀ ਚਾਹੁੰਦਾ ਹਾਂ। ਤੇ ਮਨੁੱਖ ਮਾਂ ਨੇ ਪੁੱਤਰ ਤੋਂ ਸਵਾਲ ਪੁੱਛਿਆ। ਹਾਂ ਮਾਂ, ਮੈਂ ਉਹਨਾਂ ਨੂੰ ਭੁਲਾਇਆ ਨਹੀਂ ਏ, ਮੈਨੂੰ ਉਹਨਾਂ ਦੀ ਵੀ ਲੋੜ ਏ, ਕਿਉਂਕਿ ਮਨੁੱਖ ਦੀ ਹੀ ਯਾਦ ਵਿੱਚ ਉਹ ਬਹਾਦਰ ਅਮਰ ਬਣਦੇ ਹਨ। ਬਹਾਦਰ ਉਹ ਵੀ ਨੇ ਜੋ ਮੌਤ ਦਾ ਮੁਕਾਬਲਾ ਕਰਕੇ ਜ਼ਿੰਦਗੀ ਨੂੰ ਉਸਾਰਦਾ ਏ, ਜੋ ਮੌਤ ਨੂੰ ਜਿੱਤ ਲੈਂਦਾ ਏ। ਮਾਂ ਨੇ ਪੁੱਤਰ ਵੱਲ ਦੇਖਦਿਆਂ ਇਸ ਤਰ੍ਹਾਂ ਕਿਹਾ। ਉਹ ਨਹੀਂ ਨਹੀਂ ਮਾਂ, ਸ਼ਹਿਰ ਨੂੰ ਤਬਾਹ ਕਰਨ ਵਾਲੇ ਦੀ ਵੀ ਉਨੀ ਹੀ ਸ਼ਾਨ ਹੁੰਦੀ ਹੈ ਜਿੰਨੀ ਸ਼ਹਿਰ ਨੂੰ ਉਸਾਰਨ ਵਾਲੇ ਦੀ। ਵੇਖ, ਅਸੀਂ ਨਹੀਂ ਜਾਣਦੇ ਕਿ ਰੋਮ ਨੂੰ ਕਿਸਨੇ ਉਸਾਰਿਆ ਹੈ, ਐਨੀਅਸ ਨੇ ਜਾਂ ਰੋਮੂਲਸ ਨੇ, ਪਰ ਅਸੀਂ ਅਲਾਰਿਕ ਅਤੇ ਹੋਰਨਾਂ ਬਹਾਦਰਾਂ ਦੇ ਨਾਂ ਚੰਗੀ ਤਰ੍ਹਾਂ ਜਾਣਦੇ ਹਾਂ ਜਿਨ੍ਹਾਂ ਨੇ ਰੋਮ ਨੂੰ ਤਹਿਸ ਨਹਿਸ ਕੀਤਾ ਸੀ। ਪਰ ਪੁੱਤਰ, ਰੋਮ ਦਾ ਨਾਂ ਨਹੀਂ ਮਰਿਆ। ਮਾਂ ਨੇ ਪੁੱਤਰ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਦੋਵੇਂ ਸੂਰਜ ਡੁੱਬਣ ਤੀਕਰ ਗੱਲਾਂ ਕਰਦੇ ਰਹੇ। ਮਾਂ ਉਸ ਦੀਆਂ ਜੋਸ਼ ਭਰੀਆਂ ਗੱਲਾਂ ਵਿੱਚ ਹੌਲੀ ਹੌਲੀ ਆਪਣੀ ਟੋਕਾ ਟਕਾਈ ਘੱਟ ਕਰਦੀ ਗਈ ਤੇ ਉਸਦਾ ਮਾਣ ਮੱਤਾ ਸਿਰ ਸਹਿਜੇ ਸਹਿਜੇ ਨਿਉਂਦਾ ਗਿਆ। ਮਾਂ ਉਸਾਰਦੀ ਹੈ, ਰੱਖਿਆ ਕਰਦੀ ਹੈ, ਤੇ ਉਸਦੇ ਸਾਹਮਣੇ ਤਬਾਹੀ ਦੀਆਂ ਗੱਲਾਂ ਕਰਨੀਆਂ ਉਸਦੇ ਉਲਟ ਬੋਲਣਾ ਹੈ। ਪਰ ਪੁੱਤਰ ਨੂੰ ਇਹ ਪਤਾ ਨਹੀਂ ਸੀ। ਮਾਂ ਸਦਾ ਹੀ ਮੌਤ ਦਾ ਵਿਰੋਧ ਕਰਦੀ ਹੈ। ਜੋ ਹੱਥ ਮਨੁੱਖ ਦੇ ਘਰ ਵਿੱਚ ਮੌਤ ਨੂੰ ਸੱਦ ਲਿਆਉਂਦੇ ਹਨ ਉਹ ਮਾਵਾਂ ਲਈ ਘਿਰਨਾ ਭਰੇ ਹੁੰਦੇ ਹਨ। ਪਰ ਪੁੱਤਰ ਇਹ ਜਾਣ ਨਾ ਸਕਿਆ, ਕਿਉਂਕਿ ਦਿਨ ਨੂੰ ਮਾਰ ਦੇਣ ਵਾਲੀ ਆਪਣੀ ਸ਼ਾਨ ਦੀ ਠੰਡੀ ਝੱਕ ਜਗਮਗਾਹਟ ਸਦਕਾ ਉਸ ਦੀਆਂ ਅੱਖਾਂ ਵਿੱਚ ਚਕਾ ਚੌਂਦ ਛਾ ਗਈ ਸੀ। ਉਸ ਨੂੰ ਇਹ ਵੀ ਪਤਾ ਨਹੀਂ ਸੀ, ਮਾਂ ਜਿੰਨੀ ਨਿਡਰ ਹੁੰਦੀ ਹੈ ਉਨੀ ਹੀ ਚਲਾਕ ਤੇ ਸਖਤ ਵੀ ਹੁੰਦੀ ਹੈ। ਜਦ ਉਹ ਵੇਖਦੀ ਹੈ ਕਿ ਉਸ ਜ਼ਿੰਦਗੀ ਨੂੰ ਖਤਰਾ ਹੈ ਜਿਸ ਨੂੰ ਉਸਨੇ ਸਿਰਜਿਆ ਹੈ ਤੇ ਪ੍ਰਵਾਨ ਚੜਾਇਆ ਹੈ। ਮਾਂ ਸਿਰ ਨਵਾਈ ਬੈਠੀ ਸੀ ਤੇ ਸ਼ਾਨਦਾਰ ਤੰਬੂ ਦੇ ਖੁੱਲੇ ਹਿੱਸੇ ਚ ਉਸ ਸ਼ਹਿਰ ਨੂੰ ਵੇਖ ਰਹੀ ਸੀ ਜਿੱਥੇ ਉਸਨੇ ਆਪਣੀ ਕੁੱਖ ਵਿੱਚੋਂ ਜ਼ਿੰਦਗੀ ਦੀ ਮਿੱਠੀ ਕੰਬਣੀ ਮਹਿਸੂਸ ਕੀਤੀ ਸੀ ਤੇ ਜੰਮਣ ਪੀੜਾਂ ਸਹੀਆਂ ਸਨ ਤੇ ਜਿਸ ਪੁੱਤਰ ਨੂੰ ਜਨਮ ਦਿੱਤਾ ਸੀ ਉਹੀ ਹੁਣ ਉਸ ਸ਼ਹਿਰ ਦੀ ਤਬਾਹੀ ਲਈ ਤਰਸ ਰਿਹਾ ਸੀ। ਸੂਰਜ ਦੀਆਂ ਲਾਲ ਸੋਈਆਂ ਕਿਰਨਾਂ ਨੇ ਸ਼ਹਿਰ ਦੀਆਂ ਕੰਧਾਂ ਅਤੇ ਮਨਾਰਿਆਂ ਨੂੰ ਰੰਗ ਦਿੱਤਾ ਤੇ ਬਾਰੀਆਂ ਦੇ ਸ਼ੀਸ਼ੇ ਨੂੰ ਇੰਜ ਲਿਸ਼ਕਾਇਆ ਕਿ ਸਾਰਾ ਸ਼ਹਿਰ ਜ਼ਖਮਾਂ ਨਾਲ ਭਰੇ ਸਰੀਰ ਵਰਗਾ ਦਿਸਣ ਲੱਗਾ, ਜਿਸ ਤੇ ਹਰ ਡੂੰਘੇ ਜ਼ਖਮ ਵਿੱਚੋਂ ਜ਼ਿੰਦਗੀ ਦੇ ਲਹੂ ਦੀ ਧਾਰ ਬਹਿ ਰਹੀ ਸੀ। ਛੇਤੀ ਹੀ ਸ਼ਹਿਰ ਲੋਥ ਵਾਂਗ ਕਾਲਾ ਪੈ ਗਿਆ। ਉਸ ਦੇ ਉੱਪਰ ਅਣਗਿਣਤ ਤਾਰੇ ਅੰਤਲੇ ਸੰਸਕਾਰ ਵੇਲੇ ਬਾਲੀਆਂ ਗਈਆਂ ਮੋਮਬੱਤੀਆਂ ਵਾਂਗ ਚਮਕ ਰਹੇ ਸਨ। ਉਸਨੇ ਉਨ੍ਹਾਂ ਹਨੇਰ ਘਰਾਂ ਨੂੰ ਵੇਖਿਆ ਜਿਨ੍ਹਾਂ ਵਿੱਚ ਲੋਕ ਬੱਤੀਆਂ ਜਗਾਉਣੋਂ ਡਰ ਰਹੇ ਸਨ ਮਤੇ ਦੁਸ਼ਮਣ ਦਾ ਧਿਆਨ ਉਨ੍ਹਾਂ ਵੱਲ ਖਿੱਚਿਆ ਜਾਵੇ। ਉਸਨੇ ਉਨ੍ਹਾਂ ਸੜਕਾਂ ਨੂੰ ਵੇਖਿਆ ਜਿਨ੍ਹਾਂ ਤੋਂ ਹਨੇਰ ਸੀ, ਲੋਥਾਂ ਦੀ ਬੋ ਪਸਰੀ ਹੋਈ ਸੀ। ਮੌਤ ਦੀ ਉਡੀਕ ਵਿੱਚ ਜ਼ਿੰਦਗੀ ਦੀਆਂ ਘੜੀਆਂ ਗਿਣਨ ਵਾਲੇ ਲੋਕਾਂ ਦੀਆਂ ਮੱਧਮ ਆਵਾਜ਼ਾਂ ਵਿੱਚ ਗੱਲਾਂ ਉਸਨੇ ਸੁਣ ਲਈਆਂ। ਉਸਨੇ ਇਹ ਸਭ ਵੇਖਿਆ। ਉਸ ਲਈ ਜੋ ਕੁਝ ਆਪਣਾ ਅਤੇ ਪਿਆਰਾ ਸੀ ਉਹ ਸਭ ਉਸਦੇ ਸਾਹਮਣੇ ਉਸਦੇ ਫੈਸਲੇ ਦੀ ਉਡੀਕ ਵਿੱਚ ਚੁੱਪ ਖਲੋਤਾ ਰਿਹਾ ਤੇ ਉਸਨੇ ਮਹਿਸੂਸ ਕੀਤਾ ਕਿ ਉਹ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਦੀ ਮਾਂ ਹੈ। ਪਹਾੜਾਂ ਦੇ ਕਾਲੇ ਸਿਖਰ ਤੋਂ ਬੱਦਲ ਘਾਟੀ ਵਿਚ ਲੱਥ ਆਏ ਤੇ ਉਸ ਤਬਾਹ ਹੋਏ ਸ਼ਹਿਰ ਦੇ ਖੰਭਾਂ ਵਾਲੇ ਘੋੜਿਆਂ ਵਾਂਗ ਚਪਟ ਪਏ। ਅਸੀਂ ਸ਼ਹਿਰ ਅੱਜ ਰਾਤੀ ਹਾਲਾ ਕਰਾਂਗੇ, ਪੁੱਤਰ ਨੇ ਕਿਹਾ। ਜੇ ਰਾਤ ਚੌਖੀ ਹਨੇਰੀ ਹੋਈ ਤਾਂ ਜਦ ਸੂਰਜ ਅੱਖਾਂ ਨੂੰ ਚਕਾ ਚੌਂਦ ਕਰਦਾ ਹੈ ਤੇ ਹਥਿਆਰਾਂ ਦੀ ਲਿਸ਼ਕ ਸਿਪਾਹੀਆਂ ਦੀਆਂ ਅੱਖਾਂ ਨੂੰ ਅੰਨਿਆ ਕਰ ਦਿੰਦਾ ਹੈ, ਤਦ ਦੁਸ਼ਮਣ ਨੂੰ ਮਾਰਨਾ ਸੌਖਾ ਹੁੰਦਾ ਏ ਤੇ ਕਈ ਸਾਰੇ ਬਾਰ ਵਿਅਰਥ ਜਾਂਦੇ ਹਨ। ਆਪਣੀ ਤਲਵਾਰ ਨੂੰ ਵੇਖਦਿਆਂ ਉਸਨੇ ਇੰਜ ਘਮੰਡ ਨਾਲ ਆਪਣੀ ਮਾਂ ਨੂੰ ਕਿਹਾ, ਆ ਮੇਰੇ ਲਾਲ, ਆ ਮੇਰੀ ਛਾਤੀ ਤੇ ਸਿਰ ਰੱਖ ਕੇ ਰਤਾ ਆਰਾਮ ਕਰ ਲੈ। ਰਤਾ, ਚੇਤੇ ਕਰਕੇ ਬਚਪਨ ਵਿਚ ਤੂੰ ਕਿੰਨਾ ਖੁਸ਼ ਤੇ ਦਿਆਲੂ ਸੈ ਤੇ ਕਿਸ ਤਰ੍ਹਾਂ ਹਰ ਕੋਈ ਤੈਨੂੰ ਪਿਆਰ ਕਰਦਾ ਸੀ। ਪੁੱਤਰ ਨੇ ਮਾਂ ਦੀ ਗੱਲ ਮੰਨ ਲਈ ਤੇ ਆਪਣਾ ਸਿਰ ਉਸਦੀ ਗੋਦ ਵਿਚ ਰੱਖ ਕੇ ਅਤੇ ਅੱਖਾਂ ਮੀਟ ਕੇ ਕਿਹਾ, ਮੈਂ ਪਿਆਰ ਕਰਦਾ ਹਾਂ, ਸਿਰਫ ਉੱਚੀ ਸ਼ਾਨ ਤੇ ਮਾਂ ਤੈਨੂੰ ਪਿਆਰ ਕਰਦਾ ਹਾਂ। ਤੂੰ ਮੈਨੂੰ ਅਜਿਹਾ ਬਣਾਇਆ ਏ ਤੇ ਤੂੰ ਤੀਵੀਆਂ ਨੂੰ ਪਿਆਰ ਨਹੀਂ ਕਰਦਾ? ਮਾਂ ਨੇ ਆਪਣੇ ਪੁੱਤ ਦੇ ਚਿਹਰੇ ਵੱਲ ਦੇਖਦਿਆਂ ਪੁੱਛਿਆ, ਭਲਾ ਉਹਨਾਂ ਦੀ ਕੀ ਘਾਟ ਏ? ਪਰ ਆਦਮੀ ਉਹਨਾਂ ਤੋਂ ਉਸੇ ਤਰ੍ਹਾਂ ਬਹੁਤ ਅੱਕ ਜਾਂਦਾ ਏ। ਜਿਸ ਤਰ੍ਹਾਂ ਹਰ ਸ਼ੈ ਜੋ ਬਹੁਤ ਮਿੱਠੀ ਹੁੰਦੀ ਹੈ ਉਸ ਤੋਂ ਅੱਕ ਜਾਂਦਾ ਏ। ਕੀ ਤੂੰ ਨਹੀਂ ਚਾਹੁੰਦਾ ਕਿ ਤੇਰੇ ਬੱਚੇ ਹੋਣ? ਮਾਂ ਨੇ ਅਖੀਰ ਚ ਪੁੱਛਿਆ। ਕਾਹਦੇ ਲਈ? ਤਾਂ ਜੋ ਮਰ ਜਾਣ, ਪੁੱਤਰ ਨੇ ਮਾਂ ਨੂੰ ਕਿਹਾ। ਮਾਂ, ਤੂੰ ਦੱਸ ਭਲਾ, ਮੈਂ ਇਸ ਕਰਕੇ ਬੱਚੇ ਚਾਹਵਾਂਗਾ ਕਿ ਅਖੀਰ ਵਿੱਚੋਂ ਮਰ ਜਾਣ? ਮੇਰੇ ਹੀ ਵਰਗਾ ਕੋਈ ਉਹਨਾਂ ਨੂੰ ਮਾਰ ਸੁੱਟੇਗਾ, ਇਸ ਲਈ ਮੈਨੂੰ ਬੜਾ ਦੁੱਖ ਹੋਵੇਗਾ ਤੇ ਤਦ ਤਾਈ ਮੈਂ ਇੰਨਾ ਬੁੱਢਾ ਤੇ ਕਮਜ਼ੋਰ ਬਣ ਜਾਵਾਂਗਾ ਕਿ ਬੱਚਿਆਂ ਦੀ ਮੌਤ ਦਾ ਬਦਲਾ ਨਹੀਂ ਲੈ ਸਕਾਂਗਾ। ਪੁੱਤਰਾ, ਤੂੰ ਬਹੁਤ ਸੋਹਣਾ ਏ ਪਰ ਤੂੰ ਉਨਾ ਹੀ ਰੁੱਖਾ ਏ, ਐਨ ਬਾਂਝ ਧਰਤੀ ਵਾਂਗ, ਮਾਂ ਨੇ ਆਹ ਭਰ ਕੇ ਕਿਹਾ। ਹਾਂ, ਬਾਂਝ ਧਰਤੀ ਵਰਗਾ, ਪੁੱਤਰ ਨੇ ਮੁਸਕਰਾ ਕੇ ਜਵਾਬ ਦਿੱਤਾ। ਹੁਣ ਉਹ ਮਾਂ ਦੀ ਛਾਤੀ ਤੇ ਬੱਚੇ ਵਾਂਗ ਸੌਂ ਰਿਹਾ ਸੀ। ਮਾਂ ਨੇ ਪੁੱਤਰ ਨੂੰ ਆਪਣੇ ਕਾਲੇ ਪੱਲੇ ਨਾਲ ਢੱਕ ਦਿੱਤਾ ਤੇ ਨਾਲ ਹੀ ਉਸਨੇ ਪੁੱਤਰ ਦੇ ਦਿਲ ਵਿਚ ਛੁਰਾ ਖੋਭ ਦਿੱਤਾ ਤੇ ਪੁੱਤਰ ਇੱਕ ਹੀ ਕੰਬਣੀ ਵਿਚ ਕੰਬਿਆ ਤੇ ਪ੍ਰਾਣ ਛੱਡ ਦਿੱਤੇ। ਹਾਂ, ਮਾਂ ਤੋਂ ਛੁੱਟ ਉਸਦੇ ਦਿਲ ਦੀ ਹਰਕਤ ਨੂੰ ਵਧੇਰੇ ਚੰਗੀ ਤਰ੍ਹਾਂ ਹੋਰ ਕੌਣ ਜਾਣ ਸਕਦਾ ਏ? ਹੈਰਾਨ ਹੋਏ ਸਿਪਾਹੀਆਂ ਦੇ ਪੈਰਾਂ ਕੋਲ ਪੁੱਤਰ ਦੀ ਲੋਥ ਨੂੰ ਸੁੱਟ ਕੇ ਉਸਨੇ ਆਪਣੇ ਸ਼ਹਿਰ ਵੱਲ ਸੈਨਤ ਕਰਦਿਆਂ ਕਿਹਾ, ਇੱਕ ਸ਼ਹਿਰੀ ਹੋਣ ਸਦਕਾ ਮੈਂ ਆਪਣੇ ਮੁਲਕ ਲਈ ਉਹ ਸਭ ਕੁਝ ਕਰ ਦਿੱਤਾ ਹੈ ਜੋ ਮੈਂ ਕਰ ਸਕਦੀ ਸਾਂ ਤੇ ਮਾਂ ਹੋਣ ਸਦਕਾ ਮੈਂ ਆਪਣੇ ਪੁੱਤਰ ਦੇ ਨਾਲ ਹਾਂ। ਹੁਣ ਮੇਰੇ ਲਈ ਫੇਰ ਪੁੱਤਰ ਨੂੰ ਪਾਉਣਾ ਅਸੰਭਵ ਹੈ ਕਿਉਂਕਿ ਮੇਰੀ ਉਮਰ ਢਲ ਗਈ ਹੈ। ਮੈਂ ਮੰਨਦੀ ਹਾਂ ਕਿ ਹੁਣ ਮੇਰੇ ਜਿਉਂਦੇ ਰਹਿਣ ਨਾਲ ਕਿਸੇ ਨੂੰ ਕੋਈ ਫਾਇਦਾ ਨਹੀਂ ਹੈ ਤੇ ਇਹ ਕਹਿ ਕੇ ਉਸਨੇ ਆਪਣੇ ਪੁੱਤਰ ਦੇ ਲਹੂ ਨਾਲ ਖੁਦ ਆਪਣੇ ਹੀ ਲਹੂ ਨਾਲ ਲਿਬੜਿਆ ਉਹ ਗਰਮ ਛੁਰਾ ਆਪਣੀ ਛਾਤੀ ਵਿਚ ਖੋਬ ਲਿਆ ਤੇ ਇਸ ਵਾਰ ਵੀ ਉਹ ਉੱਕੀ ਨਹੀਂ ਕਿਉਂਕਿ ਦਰਦ ਭਰੇ ਦਿਲ ਨੂੰ ਲੱਭਣਾ ਔਖਾ ਨਹੀਂ ਹੁੰਦਾ। ਸੋ ਦੋਸਤੋ ਇਹ ਸੀ ਕਹਾਣੀ ਮੈਕਸਿਮ ਗੋਰਕੀ ਦੀ ਲਿਖੀ ਹੋਈ ਦੇਸ਼ ਧਰੋਹੀ ਦੀ ਮਾਂ। ਦੇਸ਼ ਧਰੋਹੀ ਦੀ ਮਾਂ ਤੋਂ ਸਾਨੂੰ ਇਹੀ ਸਬਕ ਮਿਲਦਾ ਹੈ ਕਿ ਜੋ ਇਨਸਾਨ ਆਪਣੇ ਦੇਸ਼ ਦੇ ਨਾਲ ਦਗਾ ਕਰਦਾ, ਆਪਣੇ ਸ਼ਹਿਰ ਦੇ ਨਾਲ, ਆਪਣੇ ਲੋਕਾਂ ਤੇ ਆਪਣੀ ਕੌਮ ਦੇ ਨਾਲ, ਉਹਨਾਂ ਮਾਵਾਂ ਦੀ ਕੁੱਖ ਸੁੰਨੀ ਹੋ ਜਾਂਦੀ ਆ। ਉਹ ਮਾਵਾਂ ਜੀਂਦੇ ਜੀ ਮਰ ਜਾਂਦੀਆਂ ਨੇ। ਉਹਨਾਂ ਮਾਵਾਂ ਨੂੰ ਆਪਣੀ ਕੁੱਖ ਸੜੀ ਮਹਿਸੂਸ ਹੁੰਦੀ ਆ, ਜਿਸ ਕੁੱਖ ਦੇ ਵਿੱਚੋਂ ਦੇਸ਼ ਧਰੋਹੀ ਪੈਦਾ ਹੁੰਦਾ। ਸੋ ਇਹ ਕਹਾਣੀ ਉਸ ਮਾਂ ਦੀ ਸੀ ਜਿਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਜਦੋਂ ਉਹ ਦੇਸ਼ ਧਰੋਹੀ ਬਣ ਗਿਆ ਤੇ ਜਨਮ ਦੇਣ ਵਾਲੀ ਮਾਂ ਨੇ ਆਪਣੇ ਹੀ ਹੱਥੀ ਆਪਣੇ ਹੀ ਪੁੱਤਰ ਨੂੰ ਮਾਰ ਦਿੱਤਾ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ
ਲਹਿਰਾ। ਗੋਲਡਨ ਗ੍ਰੇਨ ਫਲੋਰ ਮਿਲਦਾ, ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ਯ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। ਯਾਦ ਕਰਨਗੇ ਲੋਕੀ ਆਪਣੇ ਪਤੇ ਲਿਖ ਦਿਓ ਇੱਕ ਤਹਿਰੀਕ ਦੇ ਪੰਨਿਆਂ
ਤੇ ਲਿਖ ਦਿਓ ਯਾਦ ਕਰਨ ਦੇ ਲੋਕੀ ਆਪਣੇ ਪੱਤੇ ਲਿਖ ਦਿਓ ਯਾਦ ਕਰਨ ਦੇ ਲੋਕੀ ਆਪਣੇ ਪੱਤੇ ਲਿਖ ਦਿਓ ਇਸ ਮੁਸ਼ਕਿਲ ਦੇ ਰਾਤ ਕਿੰਨਾ ਸੱਤੇ ਲਿਖ ਦਿਓ ਯਾਦ ਕਰਨ ਦੇ ਲੋਕੀ ਆਪਣੇ ਪੱਤੇ ਲਿਖ ਦਿਓ ਯਾਦ ਕਰਨ ਦੇ ਲੋਕੀ ਆਪਣੇ ਪੱਤੇ ਲਿਖ ਦਿਓ ਸਰਤਾਜ ਇਨਾਮ ਮਿਲਣਗੇ ਲਿਖ ਕੇ ਸਾਰੇ ਨਾਮ ਤੇ ਵਿੱਚ ਵਿੱਚ ਅਤੇ ਲਿਖ ਦਿਓ ਯਾਦ ਕਰਨ ਪੱਤੇ ਲਿਖ ਦਿਓ ਯਾਦ ਕਰਨ ਦੇ ਲੋਕੀ ਆਪਣੇ ਪੱਤੇ ਲਿਖ ਦਿਓ ਇਸ ਤਹਿਰੀਕ ਦੇ ਪੰਨਿਆਂ ਉੱਤੇ ਪੱਤੇ ਲਿਖ ਦਿਓ ਇਸ ਤਹਿਰੀਕ ਦੇ ਪੰਨਿਆਂ ਲਿਖ ਦਿਓ ਯਾਦ ਕਰਨ ਦੇ ਲੋਕੀ ਆਪਣੇ ਪੱਤੇ ਲਿਖ ਦਿਓ ਯਾਦ ਕਰਨ ਦੇ ਲੋਕੀ ਆਪਣੇ ਪੱਤੇ ਲਿਖ ਦਿਓ
ਦੋਸਤੋ ਇਹ ਸੀ ਖੂਬਸੂਰਤ ਗੀਤ ਸਤਿੰਦਰ ਸਰਤਾਜ ਜੀ ਦਾ ਜਿਸ ਨੂੰ ਅਸੀਂ ਸੁਣਿਆ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂ ਜੀ ਦੇ ਨਾਲ ਸੋ ਦੋਸਤੋ ਇਸ ਹਿੱਸੇ ਦੇ ਵਿੱਚ ਅਸੀਂ ਕਰਦੇ ਹਾਂ ਦੇਸ਼ ਪ੍ਰਦੇਸ਼ ਦੀ ਗੱਲ ਦੇਸ਼ ਪ੍ਰਦੇਸ਼ ਮਤਲਬ ਕਿ ਜਿਹੜੇ ਅਸੀਂ ਪੰਜਾਬੀ ਜਦੋਂ ਵਿਦੇਸ਼ਾਂ ਦੇ ਵਿੱਚ ਆ ਕੇ ਵਸਦੇ ਹਾਂ ਇੱਥੇ ਅਸੀਂ ਆਪਣਾ ਕੰਮ ਕਾਰ ਵੀ ਕਰਦੇ ਹਾਂ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਵਿਰਸੇ ਵਿਰਾਸਤ ਨਾਲ ਵੀ ਜੋੜਦੇ ਹਾਂ ਤੇ ਨਾਲ ਹੀ ਨਾਲ ਜਦੋਂ ਸਾਨੂੰ ਸ਼ੌਂਕ ਪੈਂਦਾ ਸਾਹਿਤ ਲਿਖਣ ਦਾ ਸਾਹਿਤ ਰਚਣ ਦਾ ਸਾਹਿਤ ਦੀ ਗੱਲ ਕਰਨ ਦਾ ਉਹ ਗੱਲ ਇੱਕ ਵੱਖਰੀ ਹੁੰਦੀ ਹੈਗੀ ਆ ਉਹਦਾ ਇੱਕ ਜੋਸ਼ ਵੱਖਰਾ ਹੁੰਦਾ ਆ ਤੇ ਉਹਦੇ ਲਈ ਸਤਿਕਾਰ ਦੂਜਿਆਂ ਦਾ ਬਹੁਤ ਜ਼ਿਆਦਾ ਵੱਧ ਜਾਂਦਾ ਕਿਉਂਕਿ ਰਜ਼ੇਵਿਆਂ ਭਰੀ ਜ਼ਿੰਦਗੀ ਦੇ ਨਾਲ ਜੁੜੇ ਹੋਣ ਦੇ ਨਾਲ ਨਾਲ ਤੁਸੀਂ ਆਪਣੇ ਸਾਹਿਤ ਦਾ ਵੀ ਫਿਕਰ ਕਰਦੇ ਹੋ ਆਪਣੀ ਮਾਂ ਬੋਲੀ ਦੀ ਝੋਲੀ ਦੇ ਵਿੱਚ ਅੱਖਰ ਚੁਣ ਚੁਣ ਕੇ ਪਾਉਂਦੇ ਹੋ ਸੋ ਸਾਡੀ ਇਹੀ ਇੱਕ ਸੇਵਾ ਆ ਇਹੀ ਸਾਡਾ ਇੱਕ ਕਾਰਜ਼ ਆ ਜਿਹੜਾ ਕਿ ਅਸੀਂ ਬਗੈਰ ਕਿਸੇ ਲਾਲਚ ਕੀਤਿਆਂ ਤੋਂ ਬਗੈਰ ਅਸੀਂ ਕੋਈ ਤਨਖਾਹ ਲਿਆਂ ਤੋਂ ਬਗੈਰ ਕੋਈ ਮੁਨਾਫੇ ਤੋਂ ਮੁਨਾਫਾ ਮਤਲਬ ਕਿ ਜਿਹੜਾ ਮੁਨਾਫਾ ਸਾਡੀਆਂ ਲੋੜਾਂ ਨੂੰ ਪੂਰਾ ਕਰਦਾ ਹੋਵੇ। ਉਹਦੇ ਤੋਂ ਬਗੈਰ ਅਸੀਂ ਆਪਣੀ ਕੌਮ ਦੇ ਮੁਨਾਫੇ ਦੇ ਲਈ ਜਦੋਂ ਅਸੀਂ ਕੰਮ ਕਰਦੇ ਹਾਂ, ਕੌਮ ਦੇ ਭਲੇ ਦੇ ਲਈ ਕੰਮ ਕਰਦੇ ਹਾਂ, ਆਪਣੇ ਸਮੇਂ ਚੋਂ ਸਮਾਂ ਕੱਢ ਕੇ ਕੁਛ ਨਾ ਕੁਛ ਆਪਣਾ ਜਿਹੜਾ ਹਿੱਸਾ ਆ ਕੌਮ ਦੇ ਹਿੱਸੇ ਲਾਉਂਦੇ ਹਾਂ, ਚਾਹੇ ਉਹ ਮਾਂ ਬੋਲੀ ਆ, ਚਾਹੇ ਅਸੀਂ ਵਿਰਸੇ ਵਿਰਾਸਤ ਦੀ ਗੱਲ ਕਰੀਏ, ਸਭਿਆਚਾਰ ਦੀ ਕਰੀਏ, ਆਪਣੇ ਪੰਜਾਬ ਦੀ ਗੱਲ ਕਰੀਏ, ਸਮਾਜਿਕ ਜ਼ਿੰਮੇਵਾਰੀਆਂ ਦੀ ਜਾਂ ਸਮਾਜਿਕ ਕਾਰਜ ਜਿਹੜੇ ਉਹਨਾਂ ਦੀ ਗੱਲ ਕਰੀਏ। ਸੋ ਇਹ ਹੁੰਦਾ ਆ ਕਿ ਆਪਣਾ ਹਿੱਸਾ ਕੱਢਣਾ ਤੇ ਕੌਮ ਦੇ ਨਾਂ ਤੇ ਲਾਉਣਾ, ਇਹੀ ਇਹਨੂੰ ਹੀ ਸੇਵਾ ਕਿਹਾ ਜਾਂਦਾ। ਸੋ ਅੱਜ ਅਸੀਂ ਇਸ ਹਿੱਸੇ ਦੇ ਵਿੱਚ ਇੱਕ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਂਗੇ, ਉਹਦੀ ਸਾਂਝ ਪਵਾਵਾਂਗੇ ਹਰਮਨ ਰੇਡੀਓ ਦੇ ਉੱਤੇ। ਉਹ ਕੌਣ ਹਨ?
ਪੜੀ ਦਿਸ
ਸਾਡੇ ਨਾਲ ਸਾਂਝ ਇੱਕ ਪਿਆਰੀ ਜਿਹੀ ਰੂਹ ਇਸ ਕਰਕੇ ਮੈਂ ਕਹਿ ਰਹੀ ਹਾਂ ਕਿ ਜਦੋਂ ਅਸੀਂ ਆਪਣੇ ਵਤਨਾਂ ਨੂੰ ਛੱਡ ਕੇ ਪ੍ਰਦੇਸਾਂ ਦੇ ਵਿੱਚ ਆਉਂਦੇ ਹਾਂ, ਮੈਂ ਜਿੱਦਾਂ ਪਹਿਲਾਂ ਵੀ ਕਿਹਾ ਸੀਗਾ ਕਿ ਸਾਨੂੰ ਆਪਣੀ ਧਰਤੀ ਦੇ ਨਾਲ ਮੋਹ ਪੈ ਜਾਂਦਾ, ਸਾਨੂੰ ਉਹਦੇ ਦਰਖਤ ਪੌਦੇ ਉਹ ਘਾਹ ਉਹ ਰਾਹਾਂ ਸਾਨੂੰ ਚੇਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਅਸੀਂ ਵਿਦੇਸਾਂ ਚ ਬਹਿ ਕੇ ਆਪਣੀ ਧਰਤੀ ਦੀ ਬਾਤ ਪਾਉਂਦੇ ਹਾਂ, ਆਪਣੇ ਖੂਹਾਂ ਦੀ, ਆਪਣੇ ਘਰਾਂ ਦੀ, ਆਪਣੇ ਬਜ਼ੁਰਗਾਂ ਦੀ ਬਾਤ ਪਾਉਂਦੇ ਹਾਂ, ਤੇ ਫਿਰ ਇਸ ਤਰ੍ਹਾਂ ਲੱਗਦਾ ਕਿ ਅਸੀਂ ਵਿਦੇਸ਼ ਚ ਆ ਗਏ ਆ ਪਰ ਸਾਡੀ ਰੂਹ ਉੱਥੇ ਫਿਰਦੀ ਆ। ਤੇ ਵਿਦੇਸ਼ਾਂ ਚ ਰਹਿ ਕੇ ਜਿਹੜਾ ਕੋਈ ਆਪਣੇ ਸਾਹਿਤ ਦੇ ਨਾਲ ਜੁੜਿਆ ਰਹਿੰਦਾ, ਸਾਹਿਤ ਦੀ ਝੋਲੀ ਦੇ ਵਿੱਚ ਅੱਖਰ ਪਾਉਂਦਾ ਹੈ, ਸਾਨੂੰ ਉਹ ਇਸ ਕਰਕੇ ਰੂਹ ਤੋਂ ਸੋਹਣਾ ਲੱਗਣ ਲੱਗ ਪੈਂਦਾ ਆ, ਸਾਨੂੰ ਪਿਆਰਾ ਲੱਗਣ ਲੱਗ ਜਾਂਦਾ ਕਿਉਂਕਿ ਉਹ ਸਾਹਿਤ ਦੇ ਨਾਲ ਜੁੜਿਆ ਹੋਇਆ। ਸੋ ਇਸੇ ਤਰ੍ਹਾਂ ਇੱਕ ਪਿਆਰੀ ਜਿਹੀ ਰੂਹ, ਪਿਆਰੀ ਜਿਹੀ ਸ਼ਖਸੀਅਤ ਜਿਹਨਾਂ ਨੂੰ ਮੈਂ ਹੁਣੇ ਹੁਣੇ ਜਾਣੇ ਆ ਪਰ ਏਦਾਂ ਲੱਗ ਰਿਹਾ ਕਿ ਬਹੁਤ ਦੇਰ ਤੋਂ ਜਾਣ ਰਹੇ ਆ, ਉਹਨਾਂ ਦਾ ਨਾਂ ਹੈਗਾ ਆ ਹਰਚਰਨ ਸਿੰਘ ਨਿਥਵਾ ਜੀ, ਜਿਹੜੇ ਕਿ ਕੈਨੇਡਾ ਚ ਰਹਿ ਰਹੇ ਆ। ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਪਹਿਲਾਂ ਉਹਨਾਂ ਨੂੰ ਜੀ ਆਇਆਂ ਆਖਦੇ।
ਜੀ ਹਰਚਰਨ ਜੀ, ਅਸੀਂ ਤੁਹਾਨੂੰ ਹਰਮਨ ਰੇਡੀਓ ਤੇ ਜੀ ਆਇਆਂ ਕਹਿੰਦੇ ਆ, ਸਵਾਗਤ ਕਰਦੇ ਆ। ਹਰਚਰਨ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਹਰਚਰਨ ਨਿਥਾਵਾ, ਇਹਦਾ ਸਾਨੂੰ ਤੇ ਸਾਡੇ ਸਰੋਤਿਆਂ ਨੂੰ ਇਹਦਾ ਮਤਲਬ ਦੱਸੋ ਕਿ ਇਹ ਨਾਂ ਤੁਹਾਡਾ ਕਿੱਥੋਂ ਤੇ ਕਿੱਦਾਂ ਪਿਆ? ਜੀ ਹਰਚਰਨ ਜੀ,
ਨਿਥਾਵੇ ਦਾ ਮਤਲਬ ਹੈ ਕਿ ਜਿਸ ਦੀ ਕੋਈ ਥਾਂ ਨਹੀਂ ਹੁੰਦੀ
ਜੀ,
ਨਾ ਮੇਰਾ ਕੋਈ ਸ਼ਹਿਰ ਆ, ਨਾ ਮੇਰਾ ਕੋਈ ਪਿੰਡ ਆ, ਮੇਰਾ ਮਤਲਬ ਥਾਂ ਨਹੀਂ ਹੈਗਾ, ਉਹਨੂੰ ਨਿਥਾਵਾਂ ਕਹਿ ਦਿੰਦੇ ਆ।
ਜਿੱਦਾਂ
ਆਪਾਂ ਅਰਦਾਸ ਸੁਣਦੇ ਆ ਨਿਥਾਵਿਆਂ ਦਾ ਥਾਂ।
ਬਿਲਕੁਲ, ਸੋ ਇਹ ਇੱਕ ਆਪਣੇ ਆਪ ਨੂੰ ਜਦੋਂ ਅਸੀਂ ਨੀਵਾਂ ਕਰ ਲੈਣੇ ਹੈਗੇ ਆ, ਧਰਤੀ ਚਲੋ ਕਹਿੰਦੇ ਕਿ ਮਨੁੱਖ ਦੇ ਲਈ ਬਣੀ ਹੋਈ ਆ ਤੇ ਮਨੁੱਖ ਦਾ ਜਿਹੜਾ ਧਰਤੀ ਦੇ ਉਹ ਆਉਂਦਾ ਜਾਂਦਾ ਰਹਿੰਦਾ ਆ, ਆਪਣੇ ਆਪ ਨੂੰ ਨੀਵਾਂ ਕਰ ਲੈਣਾ ਇੱਕ ਉਹੀ ਬਹੁਤ ਵੱਡੀ ਮਨੁੱਖਤਾ।
ਜਦੋਂ ਮੇਰੇ ਇੱਕ ਜਗ੍ਹਾ ਨੀ ਹੈਗੀ, ਇਟ ਮੀਨਸ ਸਾਰੀ ਧਰਤੀ ਹੀ ਮੇਰੀ ਆ।
ਧਰਤੀ ਜੀ, ਠੀਕ ਹੈ
ਠੀਕ ਹੈ, ਚਾਹੇ ਤੁਸੀਂ ਕਿਤੇ US ਰਹਿੰਦੇ, ਮੈਂ ਕੈਨੇਡਾ ਰਹਿੰਦਾ, ਇੰਡੀਆ, ਪਾਕਿਸਤਾਨ, ਵਰਲਡ ਸਾਰਾ ਹੀ ਆਪਣਾ ਹੈ
ਜੀ। ਬਿਲਕੁਲ ਬਿਲਕੁਲ,
ਤੇ ਦੂਜਾ ਇਹ ਸੀ ਕਿ ਨਿਥਾਵਿਆਂ ਦਾ ਥਾਮ ਗੁਰੂ ਰਾਮਦਾਸ, ਕਿ ਆਪਾਂ ਆਵਾਂਗੇ ਤੇ ਸਾਨੂੰ ਆਪਣੇ ਚਰਨਾਂ ਚ ਥਾਂ ਦੇਗਾ, ਇਸ ਕਰਕੇ ਮੈਂ ਆਪਣਾ ਨਾਂ ਰੱਖਿਆ
ਜੀ। ਬਹੁਤ ਵਧੀਆ, ਤੁਸੀਂ ਨਾਲ ਨਾਲ ਸੋਧ ਵੀ ਕੀਤੀ ਹੈ, ਸ਼ੁਕਰੀਆ। ਗੱਲ ਕਰਦੇ ਆ ਸਾਹਿਤ ਦੇ ਬਾਰੇ ਚ, ਤੁਹਾਡੀ ਪਹਿਲੀ ਕਿਤਾਬ ਹੈਗੀ ਆ ਜਿਹਦਾ ਨਾਂ ਹੈਗਾ ਕਣਕਾਂ ਦੀ ਲੋਰੀ
ਜੀ,
ਇਹ ਜਿੰਨੀ ਕ ਮੈਂ ਪੜ੍ਹੀ ਆ ਮੈਂ ਬਹੁਤ ਪ੍ਰਭਾਵਿਤ ਹੋਈ ਆ। ਪੂਰੀ ਕਿਤਾਬ ਪੜ੍ਹਨ ਦਾ ਮੈਨੂੰ ਮੌਕਾ ਜਰੂਰ ਮਿਲੂਗਾ, ਮੈਂ ਲਵਾਂਗੀ, ਆਪਣੇ ਆਪ ਤੋਂ ਸਮਾਂ ਕੱਢਾਂਗੀ, ਪਰ ਜਿੰਨੀਆਂ ਕ ਵੀ ਮੈਂ ਲਿਖਤਾਂ ਉਹਦੀਆਂ ਪੜ੍ਹੀਆਂ ਆ ਉਹਦੇ ਤੋਂ ਮੈਂ ਪ੍ਰਭਾਵਿਤ ਹੋਈ ਆ, ਕਿਉਂਕਿ ਅੱਖਰਾਂ ਦੇ ਵਿੱਚ ਸਾਨੂੰ ਲੇਖਕ ਦਿਸਣਾ ਸ਼ੁਰੂ ਹੋ ਜਾਂਦਾ ਆ, ਉਹਦੀ ਜਿਹੜਾ ਕਿਰਦਾਰ ਆ ਉਹਦਾ ਸੁਭਾਅ ਆ ਅੱਖਰ ਬੋਲਦੇ ਹੁੰਦੇ ਆ। ਤੁਸੀਂ ਪਹਿਲਾਂ ਇਹ ਦੱਸੋ ਕਿ ਤੁਹਾਨੂੰ ਜਿਹੜਾ ਇਹ ਇੰਨੀਆਂ ਸੋਹਣੀਆਂ ਲਿਖਤਾਂ, ਇਕਦਮ ਪਹਿਲੀ ਕਿਤਾਬ ਦੇ ਵਿੱਚ ਇੰਨੇ ਸੋਹਣੇ ਅੱਖਰ ਸਿਰਜੇ ਆ, ਇਹ ਸਾਹਿਤ ਦਾ ਤੁਹਾਨੂੰ ਕਦੋਂ ਤੋਂ, ਲੇਖਣੀ ਵੱਲ ਕਦੋਂ ਤੋਂ ਤੁਹਾਨੂੰ ਝੁਕਾਅ ਸੀ ਤੇ ਕਦੋਂ ਤੋਂ ਤੁਸੀਂ ਲਿਖ ਰਹੇ ਸੀਗੇ ਤੇ ਵਿਦੇਸ਼ਾਂ ਚ ਰਹਿ ਕੇ ਕਦੋਂ ਤੁਸੀਂ ਜਾਣਿਆ ਕਿ ਮੈਂ ਹੁਣ ਇੱਕ ਕਿਤਾਬ ਆਪਣੇ ਸਾਹਿਤ ਦੀ ਝੋਲੀ ਪਾਵਾਂ?
ਐਕਚੁਅਲੀ ਭੈਣ ਜੀ, ਕਾਫੀ ਦੇਰ ਤੋਂ ਮੈਨੂੰ ਸ਼ੌਂਕ ਹੈਗਾ ਪੜ੍ਹਨ ਦਾ, ਲਿਖਣ ਦਾ, ਕਾਫੀ ਦੇਰ ਤੋਂ। ਜਦੋਂ ਵੀ ਤੁਹਾਨੂੰ ਪਤਾ ਕਿ ਬਾਹਰਲੇ ਦੇਸ਼ਾਂ ਚ ਇੰਨਾ ਟਾਈਮ ਨੀ ਲੱਗਦਾ, ਬਿਜ਼ੀ ਲਾਈਫ ਆ, ਤੇ ਜਦੋਂ ਵੀ ਮੇਰੇ ਕੋਲ ਟਾਈਮ ਕਿਤੇ ਮਿਲਦਾ ਸੀ ਤੇ ਮੈਨੂੰ ਇਹੀ ਹੁੰਦਾ ਸੀ ਕਿ ਪਹਿਲਾਂ ਕੁਛ ਪੜ੍ਹ ਲਈਏ, ਕੁਛ ਲਿਖ ਲਈਏ, ਕਾਫੀ ਦੇਰ ਤੋਂ
ਜੀ। ਤੇ ਤੁਸੀਂ ਜਿਹੜੀ ਪਹਿਲੀ ਸ਼ੁਰੂਆਤ ਹੀ ਇੰਨੀ ਸੋਹਣੀ ਸਾਹਿਤ ਦੇ ਵਿੱਚ ਕੀਤੀ ਹੈਗੀ ਆ, ਤੇ ਇਹ ਸੋਚ ਸਕਦੇ ਆ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਅੰਦਰ ਇੱਕ ਬਹੁਤ ਵੱਡਾ ਖਜ਼ਾਨਾ ਹੈਗਾ, ਤੁਸੀਂ ਆਪਣੇ ਸਾਹਿਤ ਨੂੰ ਉਹ ਆਉਣੇ ਵਾਲੇ ਸਮੇਂ ਦੇ ਵਿੱਚ ਉਹਦੀ ਉਹਦੇ ਨਾਲ ਆਪਣੀ ਸਾਂਝ ਪਾਉਂਦੇ ਰਹੋਗੇ
ਜੀ।
ਇਹ ਸਾਹਿਤ ਦੇ ਵੱਲ ਤੁਰ ਪੈਂਦੇ ਆ ਤੇ ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਇੱਕ ਕਵਿਤਾ ਜਿਹਦੇ ਵਿੱਚ ਮੈਂ ਪੜ੍ਹੀ ਆ, ਮਰਜੀ ਵੜੇ,
ਮਰਜੀ ਵੜੀ ਜਿਹੜੀ ਕਵਿਤਾ ਆ ਤੁਹਾਡੇ ਕੋਲ ਤੁਹਾਡੀ ਕਿਤਾਬ ਪਈ ਆ ਨਾ ਕਿਉਂਕਿ ਤੁਹਾਡੇ ਤੋਂ ਅੱਜ ਤੁਹਾਡੀ ਸ਼ਾਇਰੀ ਸੁਣਨੀ ਆ ਅਸੀਂ ਕਵਿਤਾਵਾਂ
ਜੀ
ਕਣਕਾਂ ਦੀ ਲੋਰੀ ਸਾਡੇ ਵੱਲੋਂ ਤੁਹਾਨੂੰ ਦੁਬਾਰਾ ਫੇਰ ਮੁਬਾਰਕਾਂ ਮਰਜੀਵੜੇ ਜਿਹੜੀ ਕਿ ਤੁਸੀਂ ਉਹ ਕਿਤਾਬ ਲਿਖੀ ਆ ਕਵਿਤਾ ਕਿ ਜਰਾ ਪਰੇ ਹੋ ਕੇ ਖੜ ਲੈ ਮੇਰੇ ਨਾਲ ਲੜਨ ਤੋਂ ਪਹਿਲਾਂ ਮੈਨੂੰ ਪੜ ਲੈ ਇੱਕ ਬੰਗਾਰ ਇੱਕ ਅੰਦਰਲਾ ਜੋਸ਼ ਨਾ ਤੇ ਕਿਸੇ ਨੂੰ ਬੰਗਾਰ ਨਾ ਇਹਦੇ ਬਾਰੇ ਚ ਦੱਸੋ ਚਾਨਣਾ ਪਾਵੋ ਕਿ ਇਹ ਕਿਹਦੇ ਲਈ ਇਹ ਜਦੋਂ ਬੰਗਾਰ ਉੱਠਦੀ ਆ ਸਾਨੂੰ ਕੁਛ ਹਾਲਾਤ ਲੱਗਦੇ ਹੁੰਦੇ ਆ ਇਸ ਤਰ੍ਹਾਂ ਦੇ ਜਿਸ ਲਈ ਅਸੀਂ ਇਹ ਅੱਖਰ ਘੜਦੇ ਹੈਗੇ ਆ ਇਹ ਕਿਹੜੇ ਹਾਲਾਤਾਂ ਨੂੰ ਮੁੱਖ ਰੱਖ ਕੇ ਤੇ ਤੁਸੀਂ ਇਹ ਕਵਿਤਾ ਲਿਖੀ ਹੈ ਤੇ ਇਹ ਕਵਿਤਾ ਮੈਂ ਚਾਹਾਂਗੀ ਵੀ ਤੇ ਤੁਸੀਂ ਆਪਣੀ ਜ਼ੁਬਾਨੀ ਸਾਨੂੰ ਸੁਣਾਵੋ ਤੇ ਇਹਦੇ ਪਿੱਛੇ ਕਿਹੜਾ ਪਿਛੋਕੜ ਆ ਉਹਦੀ ਵੀ ਸਾਂਝ ਪਾਵੋ
ਥੈਂਕ ਯੂ ਜੀ ਐਕਚੁਅਲੀ ਜਦੋਂ ਪਾਣੀ ਦੀਆਂ ਬਿਛਾੜਾਂ ਸ਼ੁਰੂ ਹੋਈਆਂ ਨੇ ਸੀ ਵਜਣੀਆਂ ਇਹ ਮੈਂ ਉਦੋਂ ਲਿਖੀ ਸੀ ਕਵਿਤਾ ਪਾਣੀ ਵੱਜਦੀ ਆ ਬੰਦਿਆਂ ਤੇ ਪਰ ਉਹ ਠੀਕ ਹੈ ਡਿੱਗ ਪਏ ਆ ਪਰ ਇਹਦਾ ਇਹ ਨੀ ਮਤਲਬ ਖਤਮ ਹੋ ਗਏ ਆ ਪਾਣੀ ਹੋਵੇ ਤੋਪਾਂ ਹੋਣ ਅਸੀਂ ਸਦਾ ਹੀ ਮਤਲਬ ਇੱਕ ਸਾਡੇ ਚ ਮਹਾਰਾਜ ਨੇ ਜਜ਼ਬਾ ਜਨੂੰਨ ਦਿੱਤਾ ਕਿ ਅਸੀਂ ਇੱਕ ਅੱਗੇ ਕਰ ਸਕਦੇ ਹਾਂ
ਉਦੋਂ
ਤੇਰਾ ਪਰਾਂ ਹੋ ਕੇ ਖੜ ਲੈ ਮੇਰੇ ਨਾਲ ਲੜਨ ਤੋਂ ਪਹਿਲਾਂ ਮੈਨੂੰ ਪੜ ਲਿਆ ਮੈਂ ਮਰਿਆ ਕਦੇ ਨੀ ਮੈਂ ਹਰਿਆ ਕਦੇ ਨੀ ਇਹ ਉਦੋਂ ਕਵਿਤਾ ਲਿਖੀ ਸੀ ਜਦੋਂ ਪਾਣੀ ਦੀਆਂ ਵਿਛਾੜਾਂ ਸੀ
ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਅੰਦੋਲਨ ਆ ਅੱਜ ਦਾ ਜਿਹੜਾ ਅੰਦੋਲਨ ਚੱਲ ਰਿਹਾ ਆ ਇਹਨੇ ਜਿਹੜਾ ਸਾਡੀਆਂ ਰਗਾਂ ਦਾ ਲਹੂ ਬਹੁਤ ਤੱਤਾ ਕੀਤਾ ਬਹੁਤ ਕੁਛ ਇਹਦੇ ਨਾਲ ਸਾਹਿਤ ਰਚਿਆ ਵੀ ਗਿਆ ਪੰਜਾਬ ਨੂੰ ਵਾਰ ਵਾਰ ਇਹਦੇ ਤੇ ਬੰਗਾਰਾਂ ਪਈਆਂ ਤੇ ਪੰਜਾਬੀਆਂ ਨੇ ਬਹੁਤ ਵਧੀਆ ਵਧੀਆ ਇਹਦੇ ਤੇ ਲਿਖਤਾਂ ਵੀ ਲਿਖੀਆਂ ਇਹ ਮਤਲਬ ਕਿ ਦੇਣ ਅੰਦੋਲਨ ਦੀ ਦੇਣ ਹੈਗੀ ਆ ਤੁਹਾਡੀ ਜਿਹੜੀ ਇਹ ਕਵਿਤਾ
ਬਿਲਕੁਲ ਜੀ ਬਿਲਕੁਲ ਅੰਦੋਲਨ ਦੀ ਦੇਣ ਹੈ ਜੀ
ਜੀ ਤੇ ਮੈਂ ਚਾਹਾਂਗੀ ਕਿ ਤੁਸੀਂ ਇਹ ਕਵਿਤਾ ਆਪਣੀ ਜ਼ੁਬਾਨੀ ਸਾਨੂੰ ਪੂਰੀ ਪੜ੍ਹ ਕੇ ਸੁਣਾਵੋ ਕਿਉਂਕਿ ਅੱਜ ਦਿਲ ਕਰਦਾ ਕਿ ਤੁਹਾਡੇ ਕੋਲ ਅਸੀਂ ਇਹ ਕਵਿਤਾ ਸੁਣੀਏ ਤੇ ਉਸ ਤੋਂ ਬਾਅਦ ਜਿਹੜੀਆਂ ਮੈਂ ਪੜ੍ਹੀਆਂ ਆ ਤੇ ਉਹਨਾਂ ਬਾਰੇ ਵੀ ਜ਼ਿਕਰ ਹੋਵੇਗਾ ਜੀ
ਠੀਕ ਹੈ ਭੈਣ ਜੀ ਮੈਂ ਕੋਸ਼ਿਸ਼ ਕਰਦਾ ਕਿ ਤੁਹਾਡੇ ਦਰਸ਼ਕਾਂ ਨੂੰ
ਜ਼ਰੂਰ ਇਰਸ਼ਾਦ
ਪਸੰਦ ਆਏਗੀ ਜਰਾ ਪਰਾਂ ਹੋ ਕੇ ਖੜ ਲੈ ਮੇਰੇ ਨਾਲ ਲੜਨ ਤੋਂ ਪਹਿਲਾਂ ਮੈਨੂੰ ਪੜ੍ਹ ਲੈ ਮੈਂ ਮਰਿਆ ਕਦੇ ਮੈਂ ਹਰਿਆ ਕਦੇ ਨਹੀਂ ਮੇਰੇ ਨਾਲ ਲੜਨ ਵਾਲੇ ਸਿਕੰਦਰ ਜਿੱਤ ਕੇ ਹਾਰ ਗਏ ਨੇ ਮੈਨੂੰ ਮਾਰਨ ਵਾਲੇ ਔਰੰਗਜ਼ੇਬ ਸਦਾ ਲਈ ਮਰ ਗਏ ਨੇ ਮੈਨੂੰ ਡਰਾਉਣ ਕੋਸ਼ਿਸ਼ ਅਸਫਲ ਰਹੀ ਹੈ ਸਮੇਂ ਦੇ ਹਾਕਮਾਂ ਦੀ ਮੈਂ ਡਰਿਆ ਕਦੇ ਨੀ ਮੇਰੇ ਨਾਲ ਲੜਨ ਤੋਂ ਪਹਿਲਾਂ ਮੈਨੂੰ ਪੜ ਲੈ ਮੈਂ ਮਰਿਆ ਕਦੇ ਨੀ ਮਿੱਟੀ ਮਾਂ ਹੈ ਮੇਰੀ ਮੈਨੂੰ ਮਿੱਟੀ ਚ ਮਿਲਾਉਣ ਦੇ ਤਾਬੇ ਨਾ ਮਾਰ ਮੈਂ ਰੁੱਖੀ ਮਿੱਸੀ ਖਾ ਕੇ ਸ਼ੁਕਰ ਮਨਾ ਲੈਂਦਾ ਹਾਂ ਦੇਸ਼ਾਂ ਦੇ ਦੇਸ਼ ਖਾ ਕੇ ਤੇਰਾ ਸਰਿਆ ਕਦੇ ਨਹੀਂ ਮੇਰੇ ਨਾਲ ਲੜਨ ਤੋਂ ਪਹਿਲਾਂ ਮੈਨੂੰ ਪੜ ਲੈ ਮੈਂ ਮਰਿਆ ਕਦੇ ਨੀ ਮੈਂ ਹਰਿਆ ਕਦੇ ਨੀ ਰਾਜ ਭਾਗ ਦੀ ਨਹੀਂ ਲੋੜ ਮੈਨੂੰ ਸਮੇਂ ਦਿਆ ਹਾਕਮਾਂ ਮੈਂ ਫਾਂਸੀ ਚੁੰਮ ਕੇ ਗਲ ਵਿਚ ਪਾ ਲੈਂਦਾ ਦੇਸ਼ ਦੀ ਖਾਤਰ ਮੈਂ ਜਾਨ ਦਿੰਦਾ ਹਾਂ ਦੇਸ਼ ਲਈ ਤੇ ਜਾਨ ਲੈਂਦਾ ਹਾਂ ਦੇਸ਼ ਲਈ ਤੂੰ ਜਾਨ ਲੁਕਾਉਂਦਾ ਫਿਰਦਾ ਹੈ ਤੂੰ ਇੱਕ ਤਾਨ ਖੜਿਆ ਕਦੇ ਨਹੀਂ ਮੇਰੇ ਨਾਲ ਲੜਨ ਤੋਂ ਪਹਿਲਾਂ ਮੈਨੂੰ ਪੜ ਲੈ ਮੈਂ ਮਰਿਆ ਕਦੇ ਨਹੀਂ ਮੈਂ ਹਰਿਆ ਕਦੇ ਨਹੀਂ ਜੀ
ਵਾਹ ਜੀ ਵਾਹ ਬਹੁਤ ਵਧੀਆ ਕਿਉਂਕਿ ਇਹ ਸਮੇਂ ਦੇ ਅੱਜ ਦੇ ਸਮੇਂ ਦਾ ਦੁਖਾਂਤ ਆ ਕਿ ਜਿਹੜਾ ਕਿ ਅੱਜ ਸੜਕਾਂ ਦੇ ਉੱਤੇ ਅੰਦੋਲਨ ਚੱਲ ਰਿਹਾ ਤੁਸੀਂ ਹਰਚਰਨ ਜੀ ਕੈਨੇਡਾ ਦੇ ਵਿੱਚ ਰਹਿ ਰਹੇ ਹੋ ਔਰ ਕਿੰਨੀ ਦੇਰ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਹੈਗੇ
ਮੈਂ 2004 ਚ ਗਿਆ ਸੀ ਕੈਨੇਡਾ ਜੀ
ਅੱਛਾ ਤੇ ਉੱਥੇ ਰਹਿ ਰਹੇ ਤੇ ਹੁਣ ਇਸ ਟਾਈਮ ਤੁਸੀਂ ਇੰਡੀਆ ਆਏ ਹੋਏ ਹੈਗੇ ਆ ਹਨਾ
ਜੀ ਜੀ ਮੈਂ ਇੰਡੀਆ ਜੀ
ਇੰਡੀਆ ਦੇ ਵਿੱਚ ਪਹਿਲਾਂ ਤਾਂ ਤੁਸੀਂ ਅੱਜ ਦੇ ਇੰਡੀਆ ਦੇ ਹਾਲਾਤ ਦੱਸੋ ਜਿਹੜੇ ਬਣੇ ਹੋਏ ਆ ਚਿੰਤਾਜਨਕ ਆ ਸਾਡੇ ਸਾਰਿਆਂ ਦਾ ਇੱਕ ਉਹਦੇ ਆਲੇ ਦੁਆਲੇ ਸਾਡਾ ਫਿਕਰ ਚਿੰਤਾਵਾਂ ਉਹਦੇ ਆਲੇ ਦੁਆਲੇ ਘੁੰਮਦੀਆਂ ਤੁਸੀਂ ਅੰਦੋਲਨ ਦੇ ਵਿੱਚ ਵੀ ਗਏ ਹੋਵੋਗੇ ਦੇਖਿਆ ਹੋਏਗਾ ਕਿੱਡਾ ਹਾਲ ਜੇ ਦੇਖਿਆ ਤਾਂ ਉਹਦੇ ਬਾਰੇ ਚ ਜ਼ਰੂਰ ਦੱਸੋ ਤੁਹਾਡੀ ਕੀ ਸੋਚ ਆ
ਜੀ ਮੈਂ ਆਉਂਦਿਆਂ ਗਿਆ ਸੀ ਜੀ ਹਾਜ਼ਰੀ ਲਵਾ ਕੇ ਆਏ ਆ ਤੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਸ ਤਰ੍ਹਾਂ ਨਾ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਵਿਚਰ ਰਹੇ ਨੇ ਵਿੱਚ ਸਾਰਿਆਂ ਦੇ ਵਿੱਚ ਤੁਸੀਂ ਆਪਾਂ ਬਹੁਤ ਸਾਰੀਆਂ ਨਿਊਜ਼ ਸੁਣਦੀਆਂ ਹਰ ਇੱਕ ਦਾ ਆਪਣਾ ਨਜ਼ਰੀਆ ਦੇਖਣ ਦਾ ਆਪਣੀ ਇੱਕ ਸੋਚ ਮੈਨੂੰ ਇਸ ਤਰ੍ਹਾਂ ਲੱਗਾ ਕਿ ਜਿੱਦਾਂ ਚਾਹੇ ਕੋਈ ਕਾਂਗਰਸ ਸੀ ਚਾਹੇ ਕੋਈ ਅਕਾਲੀ ਦਲ ਦਾ ਸੀ ਚਾਹੇ ਬੀਜੇਪੀ ਦਾ ਸੀ ਕਿਸੇ ਦਾ ਜਿਹੜੇ ਉੱਥੇ ਬੈਠੇ ਰਲ ਕੇ ਇਕੱਠੇ ਬੈਠੇ ਇਹ ਚੀਜ਼ ਉਹਨਾਂ ਚ ਲੱਭ ਨਹੀਂ ਸਕਦੇ ਵੀ ਕਿਹੜੀ ਪਾਰਟੀਆਂ ਸੀ ਔਰ ਨੌਜਵਾਨਾਂ ਦੇ ਚਿਹਰੇ ਭਖਦੇ ਆ, ਬਜ਼ੁਰਗਾਂ ਦੇ ਚਿਹਰੇ ਭਖਦੇ ਆ ਉੱਥੇ, ਮਾਤਾਵਾਂ ਦਾ ਇਸ ਤਰ੍ਹਾਂ ਲੱਗਦਾ ਦੇਵੀਆਂ ਬੈਠੀਆਂ ਲੰਗਰ ਪੱਕ ਰਹੇ ਨੇ, ਇੱਕ ਵੱਖਰਾ ਮਾਹੌਲ, ਡਿਫਰੈਂਟ ਮਾਹੌਲ ਆ, ਦਿਲ ਨੀ ਕਰਦਾ ਉੱਥੇ। ਔਰ ਇੰਨੇ ਸਤਿਕਾਰ ਦੇ ਨਾਲ ਹਰ ਇੱਕ ਲੰਗਰ ਦੇ ਸਾਨੂੰ ਰਿਸਪੈਕਟ ਦੇ ਨਾਲ ਲੰਗਰ ਛਕਾਏ ਜਾ ਰਹੇ ਆ, ਬਹੁਤ ਇੱਕ ਉਹਦਾ ਨਾ ਸ਼ਬਦਾਂ ਦੇ ਵਿੱਚ ਉਹਨੂੰ ਬਿਆਨ ਕਰਨਾ ਬੜਾ ਔਖਾ, ਇੱਕ ਤੀਰਥ ਬਣ ਜਾਏਗਾ।
ਬਿਲਕੁਲ ਬਿਲਕੁਲ, ਤੀਰਥ ਚਲੋ ਇੱਕ ਸਾਡੀਆਂ ਭਾਵਨਾਵਾਂ ਦਾ ਉਹ ਤੀਰਥ ਬਣਿਆ ਹੋਇਆ, ਪਰ ਨਾਲ ਹੀ ਨਾਲ ਇੱਕ ਜਿਹੜੀ ਸਾਡੀ ਮੰਗ ਵੀ ਆ, ਜਿਹੜੀ ਉਹ ਮੰਗ ਮੰਗਾਉਣ ਦੇ ਲਈ, ਉਹਨੂੰ ਪੂਰਾ ਕਰਨ ਦੇ ਲਈ, ਅੱਜ ਦਾ ਜਿਹੜਾ ਕਿਸਾਨ ਆ, ਜਿਹੜਾ ਇੱਕ ਮੱਧ ਵਰਗੀਆ ਇਨਸਾਨ ਵੀ ਆ, ਇੱਕ ਕਿਸਾਨ ਵੀ ਆ, ਜਿਹਦੀ ਹੁਣ ਕਣਕਾਂ ਜਵਾਨ ਹੋ ਗਈਆਂ ਆ, ਉਹਨਾਂ ਦੇ ਬਾਡੀ ਦਾ ਟਾਈਮ ਵੀ ਆ, ਔਰ ਕਿਸਾਨ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਬੈਠੇ ਆ ਇੱਕ ਆਪਣੀ ਸਰਕਾਰ ਤੋਂ ਹੱਕ ਮੰਗਣ ਦੇ ਲਈ। ਤੁਸੀਂ ਕੀ ਸੋਚਦੇ ਹੈਗੇ ਆ, ਹੁਣ ਇੰਨੀ ਦੇਰ ਤੁਸੀਂ ਕੈਨੇਡਾ ਦੇ ਵਿੱਚ ਵੀ ਰਹਿ ਰਹੇ ਹੈਗੇ ਆ, ਤੇ ਇੱਥੇ ਦੇ ਜਿਹੜੇ ਸਾਡੇ ਕਾਨੂੰਨ ਹੈਗੇ ਆ, ਇੱਥੇ ਦੇ ਇਸ ਤਰ੍ਹਾਂ ਦੇ ਸਾਨੂੰ ਗਿਰਗ੍ਰਾਹਟ ਨੀ ਕਰਨੀ ਪੈਂਦੀ, ਆਪਣੇ ਹੱਕਾਂ ਦੇ ਲਈ ਸਾਨੂੰ ਇੱਥੇ ਰੋਣਾ ਨੀ ਪੈਂਦਾ ਹੈਗਾ, ਇੱਥੇ ਸਾਰਾ ਕੁਛ ਮਿਲ ਜਾਂਦਾ। ਇੰਡੀਆ ਦੇ ਸਿਸਟਮ ਬਾਰੇ ਤੁਸੀਂ ਕੀ ਕਹਿ ਰਹੇ ਹੈਗੇ, ਸਾਡੀ ਸਰਕਾਰ ਦਾ ਤੇ ਸਾਡੀ ਜਿਹੜੀ ਜਨਤਾ ਦਾ, ਇਹ ਕਿੱਥੇ ਸਾਨੂੰ ਤੁਹਾਨੂੰ ਖੜੇ ਲੱਗਦੇ ਆ?
ਦਰਅਸਲ ਨਾ ਜੀ, ਇੱਥੇ ਮੇਰਾ ਇੱਕ ਮੈਨੂੰ ਏਦਾਂ ਲੱਗਦਾ ਹੁੰਦਾ ਕਿ ਕਿਤੇ ਨਾ ਕਿਤੇ ਕਸੂਰਵਾਰ ਅਸੀਂ ਖੋਦਿਆ, ਕਿ ਅਸੀਂ ਉਹਨਾਂ ਲੋਕਾਂ ਨੂੰ ਦੇਸ਼ ਦੀ ਵਾਗਡੋਰ ਦੇ ਦਿੱਤੀ ਜਿਨ੍ਹਾਂ ਨੂੰ ਆਪਣਾ, ਅਨਪੜ੍ਹ ਲੋਕਾਂ ਨੂੰ ਟੇਕਦੇ ਆ, ਬਾਬੇ ਮੌਲਵੀਆਂ ਦੇ ਮਗਰ ਲੱਗੇ, ਟੂਣੇ ਟਮਾਣੇ ਜੋ ਪਖੰਡ ਆ ਅਸੀਂ ਉਹਨਾਂ ਦੇ ਮਗਰ, ਅਸੀਂ ਖੁਦ ਆਪ ਪੈਦਾ ਕੀਤੀਆਂ ਹੋਈਆਂ ਚੀਜ਼ਾਂ ਹੁਣ ਉਹਨਾਂ ਉਹੀ ਸਾਨੂੰ ਅੱਜ ਖਾਣ ਨੂੰ ਫਿਰਦੀਆਂ ਨੇ। ਸੋ ਇੱਥੇ ਜਿਹੜਾ ਸਿਸਟਮ ਹੈ ਆਪਾਂ ਦਾ, ਬਾਹਰ ਲਾਓ ਅਸੀਂ ਸੋਚ ਸਮਝ ਕੇ ਵੋਟ ਪਾਉਣੇ, ਇਹ ਨਹੀਂ ਕਿ ਸਾਨੂੰ ਕੋਈ ਲਾਲਚ ਆ। ਇੱਥੇ ਸਰਕਾਰਾਂ ਨਿਕੰਮੀਆਂ ਨੇ, ਜਿੰਨੇ ਵੀ ਦੋ ਚੀਜ਼ਾਂ ਚ ਰਨ ਕਰ ਰਹੀਆਂ ਕੰਟਰੀ ਨੂੰ, ਗੌਰਮੈਂਟ ਐਂਡ ਬਾਬੇ, ਚਾਹੇ ਉਹ ਹਿੰਦੂ ਧਰਮ ਚ, ਚਾਹੇ ਸਿੱਖ ਧਰਮ ਚ ਨੇ, ਚਾਹੇ ਕਿਤੇ ਵੀ ਆ। ਤੇ ਮੈਂ ਇਹ ਮਹਿਸੂਸ ਕਰਦਾ ਹੁੰਦਾ ਕਿ ਜੇ ਕਿਸੇ ਦੁੱਖ ਦਾ ਸਾਹਮਣਾ, ਕਿਸੇ ਮੁਸ਼ਕਲ ਦਾ ਸਾਹਮਣਾ ਸਾਨੂੰ ਕਰਨ ਪਿਆ, ਉਹ ਸਾਡੀ ਆਪਣੀ ਬੀਜਿਆ ਹੋਇਆ ਬੀਜ ਆ। ਇਹ ਲੋਕ ਜਿਹੜੇ ਆ, ਹਾਂ ਇਹ ਲੋਕ ਜਿਹੜੇ ਆ ਅੱਜ ਸਾਨੂੰ ਜਿਨ੍ਹਾਂ ਨੇ ਸੜਕਾਂ ਤੇ ਲੈ ਆਂਦਾ ਆ, ਇਹ ਸਾਡੇ ਬੈਠੇ ਬਿਠਾਲੇ ਨੇ ਜੀ। ਸੋ ਮੈਨੂੰ ਏਦਾਂ ਲੱਗਦਾ ਕਿ ਇਹ ਉਹ ਚੋਰਾਂ ਦੇ ਅਸੀਂ ਗਲ ਚ ਹਾਰ ਪਾ ਕੇ ਬਿਠਾ ਦਿੱਤਾ ਆ, ਕਿ ਜਿਹੜੇ ਜਿਨ੍ਹਾਂ ਨੇ ਪੱਥਰ ਦੇ ਲੋਕ ਨੇ, ਜਿਨ੍ਹਾਂ ਨੇ ਲਹੂ ਪੀਣੇ ਲੋਕ ਜਿਹਨੂੰ ਕਹਿ ਸਕਦੇ ਆ, ਅਸੀਂ ਖੁਦ ਬਿਠਾ ਦਿੱਤੇ, ਚਾਹੇ ਉਹ ਕਿਸੇ ਸਟੇਟ ਦੇ ਨੇ, ਚਾਹੇ ਉਹ ਕਿਸੇ ਕੰਟਰੀ ਦੇ ਨੇ। ਇੱਥੇ ਇਹ ਗੱਲ ਹੈ, ਆਪਾਂ ਆਪਣੀ ਮਿਹਨਤ ਪਾਉਣੇ, ਵੋਟ ਪਾ ਕੇ ਆਪਣੇ ਕਰਨ ਵਾਸਤੇ ਚੰਗਾ ਬੰਦਾ ਵੋਟ ਪਾ ਕੇ, ਸਿਸਟਮ ਚ ਕੰਮ ਹੋ ਰਿਹਾ। ਇੱਥੇ ਤੁਸੀਂ ਇੱਕ ਛੋਟਾ ਜਿਹਾ ਕੰਮ, ਇੱਕ ਆਪਣਾ ਬਰਥ ਸਰਟੀਫਿਕੇਟ ਬਣਾਉਣਾ ਨਾ, ਤੇ ਤੁਹਾਡੀਆਂ ਲਕੀਰਾਂ ਨਿਕਲ ਜਾਂਦੀਆਂ। ਤੁਹਾਨੂੰ ਨਪਕੀਨ ਜਿਹੜਾ ਹੈ ਨਾ, ਉਹ ਹੀ ਇੰਨਾ ਬੇਵਕੂਫ ਬਣਾ ਦਿੰਦਾ, ਤੁਹਾਨੂੰ ਸਮਝ ਨਹੀਂ ਲੱਗਦੀ। ਇੱਥੇ ਕੀ ਆਨਲਾਈਨ ਭਰੋ ਸਾਰਾ ਆਪਣੀ ਫੀਸ ਤੋਂ, ਜੋ ਵੀ ਡਾਕੂਮੈਂਟਸ ਲਾ ਕੇ ਭਰੇ ਹੋਏ, ਇਹ ਆਪਣੇ ਹੀ ਲੋਕ, ਸੋਰੀ ਮੈਨੂੰ ਗੱਲ ਆ ਰਹੀ ਸੀ, ਆਪਣੇ ਹੀ ਲੋਕ ਜਿਹੜੇ, ਸੋਰੀ ਮੈਂ ਇਸ ਨੂੰ ਲੰਬਾ ਨੀ ਕਰਾਂਗਾ, ਕਿ ਮੈਨੂੰ ਏਦਾਂ ਲੱਗਦਾ ਕਿ ਸਾਡੇ ਬੀਜ ਬੋਏ ਹੋਏ ਜਿਹੜੇ ਅੱਜ ਕੰਡੇ
ਜੀ। ਬਿਲਕੁਲ ਗੱਲ ਤੁਹਾਡੀ ਸਹੀ ਹੈ ਕਿ ਜਦੋਂ ਅਨਪੜ੍ਹ ਤੇ ਮੂਰਖ ਲੋਕਾਂ ਨੂੰ ਅਸੀਂ ਸਟੇਜ ਤੇ ਲਿਆ ਕੇ ਸਨਮਾਨਿਤ ਕਰਾਂਗੇ, ਤੇ ਦੇਸ਼ ਦਾ ਜਿਹੜਾ ਭਵਿੱਖ ਹੈਗਾ ਜਾਂ ਅੱਜ ਦੇ ਹਾਲਾਤ ਹੈਗੇ ਆ, ਉਹ ਸਾਡੇ ਸਾਹਮਣੇ ਹੀ ਹੈਗੇ ਆ। ਦੇਸ਼ ਨੂੰ ਬਹੁਤ ਜ਼ਿਆਦਾ ਧਰਮੀ ਲੋਕ, ਉਹ ਦੇਸ਼ ਦਾ ਜਿਹੜਾ ਕਿ ਅੱਜ ਦੇ ਜਿਹੜੇ ਹਾਲਾਤ ਆ ਪੂਰੇ ਸੰਕਟ ਦੇ ਵਿੱਚ ਪਾਉਂਦੇ ਆ, ਤੇ ਮੂਰਖ ਲੋਕਾਂ ਦੀ ਤਾਂ ਫਿਰ ਗੱਲ ਵੀ ਉਹੀ ਹੈਗੀ ਆ। ਤੋ ਦੇਸ਼ ਦੇ ਲਈ ਵਧੀਆ ਕਿ ਕੋਈ ਨੌਜਵਾਨ ਆਵੇ, ਤੇ ਦੂਸਰੀ ਗੱਲ ਇਹ ਵੀ ਹੈਗੀ ਕਿ ਜਦੋਂ ਤੱਕ ਸਾਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਨਹੀਂ ਆਊਗਾ, ਲੋਕਾਂ ਅੰਦਰ ਜਾਗਰਿਤੀ ਨਹੀਂ ਆਊਗੀ, ਉਨੀ ਦੇਰ ਲੋਕ ਆਪਣੇ ਵੋਟ ਦਾ ਸਹੀ ਇਸਤੇਮਾਲ ਨਹੀਂ ਕਰ ਸਕਦੇ। ਬਹੁਤ ਵਧੀਆ ਤੁਸੀਂ ਗੱਲ ਕਹੀ ਹੈਗੀ ਆ, ਤੁਸੀਂ ਦੇਖੇ ਉੱਥੇ ਦੇ ਹਾਲਾਤ ਵੀ ਦੱਸੇ ਹੈਗੇ ਆ। ਤੋ ਮੁੜ ਕੇ ਆਉਂਦੇ ਆ ਤੁਹਾਡੇ ਕਵਿਤਾਵਾਂ ਦੇ ਵੱਲ, ਸਾਹਿਤ ਦੇ ਵੱਲ
ਜੀ।
ਤੁਹਾਡਾ ਜਿਹੜਾ ਸਾਹਿਤ ਆ ਉਹ ਉਂਗਲੀ ਲਾ ਕੇ ਨਾਲ ਤੁਰਦਾ ਹੈਗਾ, ਉਹ ਕਦੇ ਅੰਦਰੋਂ ਇੱਕ ਸੁੱਤਾ ਪਿਆ ਇਨਸਾਨ ਜਗਾਉਂਦਾ, ਤੇ ਕਦੇ ਉਹ ਨੇਚਰ ਦੇ ਦਰਸ਼ਨ ਕਰਵਾਉਂਦਾ, ਰੁੱਖਾਂ ਦੀ ਗੱਲ ਬਾਤ ਪਾਉਂਦਾ ਹੈਗਾ ਆ। ਤੋ ਇੱਕ ਮੈਂ ਕਵਿਤਾ ਪੜ੍ਹੀ ਸੀ, ਧਰਤੀ ਦੇ ਜਾਏ, ਧਰਤੀ ਦੇ ਗਏ ਜਿੱਥੇ ਵੀ ਕਿ ਜੋ ਵੀ ਇਹ ਫੁੱਲ ਬੂਟੇ ਆ ਮੇਰਾ ਖਿਆਲ ਓਹਦੀ ਤੁਸੀਂ ਬਾਤ ਪਾਈ ਹੈਗੀ ਆ। ਇਹਦੇ ਬਾਰੇ ਚ ਇਹ ਕਵਿਤਾ ਮੈਂ ਚਾਹਵਾਂਗੀ ਕਿ ਤੁਸੀਂ ਪੜ੍ਹੋ ਤੇ ਸਾਨੂੰ ਦੱਸੋ ਕਿ ਇਹ ਕਵਿਤਾ ਅਸੀਂ ਜਾਣਦੇ ਹੁੰਦੇ ਆ ਕਿ ਅਸੀਂ ਰੁੱਖਾਂ ਦੇ ਥੱਲੇ ਵੀ ਬਹਿੰਦੇ ਆ, ਛਾਵਾਂ ਨੂੰ ਮਾਣਦੇ, ਫਲ ਫਰੂਟ ਖਾਂਦੇ ਆ, ਪਰ ਜਿਹੜੀ ਤੁਸੀਂ ਉਹ ਗੱਲ ਉਹਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਖਿਆਲ ਉਹ ਅਸੀਂ ਨੀ ਡੂੰਘਾਈ ਚ ਨਹੀਂ ਸੋਚਦੇ ਹੈਗੇ। ਉਹਦੇ ਬਾਰੇ ਚ ਦੱਸੋ ਕਿ ਇਹ ਸੋਚ ਕਦੋਂ ਤੇ ਕਿੱਦਾਂ ਆਈ ਤੇ ਕਵਿਤਾ ਕਿੱਦਾਂ ਲਿਖੀ ਤੁਸੀਂ?
ਐਕਚੁਅਲੀ ਭਾਜੀ ਮੈਂ ਜੇ ਤੁਸੀਂ ਸੱਚੀ ਗੱਲ ਮੰਨੋ ਤੇ ਮੇਰਾ ਗੁਰਦੁਆਰਾ ਮੰਦਿਰ ਮਸਜਿਦ ਜਿਹੜਾ ਹੈ ਨਾ ਇਹ ਧਰਤੀ ਆ
ਜੀ।
ਮੈਂ ਸਾਰੀ ਧਰਤੀ ਨੂੰ ਇਸ ਤਰ੍ਹਾਂ ਪਰਮਾਤਮਾ ਦੇ ਇੱਕ ਮੰਦਿਰ ਬਣਾਇਆ ਹੈ ਜਿਹਦੇ ਚ ਰੁੱਖ ਜਿਹੜੇ ਕਾਸ ਨੇ ਉਹਦੇ ਪੁੱਤ ਆ ਤੇ ਮੇਰਾ ਕੁਛ ਰੁੱਖਾਂ ਦੇ ਨਾਲ ਲਗਾਵ ਹੈਗਾ, ਦਿਲੀ ਲਗਾਵ ਹੈ। ਉਹਦਾ ਕਰਕੇ ਪਰਮਾਤਮਾ ਨੇ ਕਿਰਪਾ ਕੀਤੀ ਕਿ ਜਿਹੜੀ ਕਵਿਤਾ ਜਿਹਦੀ ਤੁਸੀਂ ਜ਼ਿਕਰ ਕਰ ਰਹੇ ਜੇ ਤੇ ਮੈਂ ਕਵਿਤਾ ਲਿਖੀ। ਮੈਂ ਨਾ ਫੀਲ ਕੀਤਾ ਕਿ ਜਿੱਦਾਂ ਆਪਾਂ ਸਾਡੇ ਕੋਲ ਬੇਬੀ ਆਉਂਦਾ ਆ ਨਾ ਅਸੀਂ ਉਹਦੇ ਜਨਮ ਦਿਨ ਤੇ ਨਾ ਆਪਾਂ ਮਠਿਆਈ ਆਪਣਾ ਉਹਦਾ ਬਰਥਡੇ ਮਨਾਉਂਦੇ ਆ, ਪਰ ਜਦੋਂ ਸਾਡੇ ਕਿਤੇ ਵਿਹੜੇ ਦੇ ਵਿੱਚ ਕੋਈ ਰੁੱਖ ਪੈਦਾ ਹੁੰਦਾ ਆ ਅਸੀਂ ਕਦੀ ਇੰਨੀ ਖੁਸ਼ੀ ਨਹੀਂ ਮਨਾਈ। ਜੇ ਵੇਖੋ ਤੇ ਉਸਦੇ ਵਿੱਚ ਰੂਹ ਹੈਗੀ ਆ ਕਿਉਂ ਹੌਲੀ ਹੌਲੀ ਵੱਡਾ ਹੁੰਦਾ ਕੇ ਅੱਖਾਂ ਵਾਲੇ ਹੀ ਇਨਸਾਨ ਹੁੰਦਾ। ਇਹ ਸੀ ਕਿ ਜਦੋਂ ਬੱਚਾ ਸੀ ਹੁਣ ਉਹ ਜਵਾਨ ਹੋ ਗਿਆ, ਜਦੋਂ ਜਵਾਨੀ ਚ ਪੈਰ ਉਹਨੇ ਰੱਖਿਆ ਪੁਰਾਣੀ ਤੇ ਰੁੱਤਾਂ ਦੇ ਹਾਣੀ ਸਭ ਨੇ ਉਸਦੇ ਫਲ ਨੂੰ ਚੱਖਿਆ, ਪਰ ਪਿਆਰ ਨਾਲ ਨਹੀਂ ਉਸਨੂੰ ਤੱਕਿਆ, ਮਿਟਾਈ ਸਭ ਨਾ ਭੁੱਖ ਸਾਡੇ ਵਿਹੜੇ ਧਰਤੀ ਮਾਂ ਨੇ ਇੱਕ ਬੱਚਾ ਜੰਮਿਆ, ਅਸੀਂ ਨਾ ਰੱਖਿਆ ਉਸਦਾ ਰੁੱਖ। ਹੁਣ ਉਹ ਹੋ ਗਿਆ ਜਿੱਦਾਂ ਲੈਟ ਸੇ ਤੁਹਾਡਾ ਕੋਈ ਬ੍ਰਦਰ ਆ ਜਾਂ ਬੇਟਾ ਆ,
ਸਾਨੂੰ
ਘਰ ਦੇ ਵਿੱਚ ਇੱਕ ਸਾਂਭਣ ਵਾਲਾ ਹੈਗਾ, ਉਸ ਕੇ ਵੱਡਾ ਕੀਤੀਆਂ ਛਾਵਾਂ ਪਿੰਗਾਂ ਤੇ ਮਾਵਾਂ, ਨਾ ਕਿਸੇ ਨੇ ਵੀਰ ਕਿਹਾ ਤੇ ਨਾ ਕਿਸੇ ਨੇ ਪੁੱਤ, ਸਾਡੇ ਵਿਹੜੇ ਧਰਤੀ ਮਾਂ ਨੇ ਇੱਕ ਬੱਚਾ ਜੰਮਿਆ, ਅਸੀਂ ਨਾ ਉਸਦਾ ਰੱਖਿਆ। ਅਗਲਾ ਹੈਗਾ ਬਜ਼ੁਰਗ ਹੋ ਗਿਆ ਟੁੱਟਣ ਲੱਗਾ, ਬੁੱਢਾ ਹੋਇਆ ਟੁੱਟਣ ਲੱਗਾ, ਪੱਤਾ ਪੱਤਾ ਟਾਣੀ ਟਾਣੀ ਸੁੱਕਣ ਲੱਗਾ, ਪੰਛੀ ਪਾਣੀ ਤੇ ਰੁੱਤਾਂ ਦੇ ਹਾਣੀ ਕੋਈ ਨੀ ਪੁੱਛ ਕੋਈ ਨੀ ਪੁੱਛਦਾ ਇਸ ਨੂੰ ਪਾਣੀ, ਜੜ ਤੋਂ ਦਿੱਤਾ ਪੁੱਟ ਸਾਡੇ ਵਿਹੜੇ ਧਰਤੀ ਮਾਂ ਨੇ ਇੱਕ ਬੱਚਾ ਜੰਮਿਆ, ਸੀ ਨਾ ਰੱਖਿਆ ਉਸਦਾ ਰੁੱਖ।
ਇਹ ਬਿਲਕੁਲ ਹਕੀਕਤ ਹੈਗੀ ਆ ਕਿ ਅਸੀਂ ਦਰਖਤਾਂ ਦੇ ਫਲ ਖਾਂਦੇ ਆ ਤੇ ਉਹਨਾਂ ਦੀਆਂ ਛਾਵਾਂ ਮਾਣਦੇ ਆ ਤੇ ਅਸੀਂ ਕਦੇ ਇਸ ਗੱਲ ਦਾ ਅਹਿਸਾਸ ਨੀ ਕੀਤਾ ਕਿ ਜਦੋਂ ਅਸੀਂ ਧੁੱਪਾਂ ਚ ਸੜਦੇ ਹੁੰਦੇ ਆ ਤੇ ਇਹ ਦਰਖਤ ਸਾਨੂੰ ਛਾਂ ਦਿੰਦੇ ਆ। ਸਾਡੀਆਂ ਇਹ ਨਾਲੇ ਜਿਹੜੀ ਕੁਦਰਤ ਆ ਜਦੋਂ ਇਹ ਹਰੀ ਭਰੀ ਰਹਿੰਦੀ ਆ, ਵਾਤਾਵਰਨ ਸਾਫ ਸੁਥਰਾ ਰਹਿੰਦਾ ਤੇ ਚਿੜੀਆਂ ਪੰਛੀਆਂ ਦਾ ਇਹ ਘਰ ਆ ਜਿਹਦੇ ਤੇ ਉਹ ਆਲਣੇ ਪਾਉਂਦੇ ਆ, ਤੇ ਜਿਸ ਤਰ੍ਹਾਂ ਸਾਡੇ ਲਈ ਧਰਤੀ ਆ ਰੁੱਖਾਂ ਰੁੱਖ ਪੰਛੀਆਂ ਦਾ ਇਹ ਇੱਕ ਸੰਸਾਰ ਆ। ਤੇ ਮੇਰਾ ਖਿਆਲ ਕਿ ਪੰਜਾਬ ਦੇ ਵਿੱਚ ਜੇ ਦਰਖਤਾਂ ਦੀ ਗੱਲ ਕਰ ਲਈਏ ਇਸ ਵੇਲੇ ਇਸ ਟਾਈਮ ਕਹਿੰਦੇ ਕਿ ਪੰਜਾਬ ਦੇ ਵਿੱਚ ਰੁੱਖ ਲਾਉਣ ਦਾ ਸਮਾਂ ਹੈਗਾ। ਤੁਸੀਂ ਦੇਖਿਆ ਕਿਤੇ ਵੀ ਹੁਣ ਪੰਜਾਬ ਦੇ ਵਿੱਚ ਉਹ ਹਰਿਆਵਲ ਹੋ ਰਹੀ ਆ ਕਿ ਲੋਕ ਹਜੇ ਵੀ ਕਤਲ ਕਰ ਰਹੇ ਆ? ਕਹਿੰਦੇ ਕਿ ਇਨਸਾਨ ਦਾ ਕਤਲ ਕੀਤੇ ਦੀ ਤਾਂ ਸਜ਼ਾ ਹੋ ਸਕਦੀ ਹੈ, ਜਦੋਂ ਦਰਖਤ ਦੀ ਕਤਲ ਕਰਦੇ ਆ ਤੇ ਉਹਦੀ ਕੋਈ ਸਜ਼ਾ ਨਹੀਂ ਹੈਗੀ। ਹੁਣੇ ਤੁਸੀਂ ਦੱਸਿਆ ਕਿ ਉਹਦੇ ਵਿੱਚ ਰੂਹ ਹੁੰਦੀ ਆ ਤੇ ਕੀ ਹਿਸਾਬ ਕਿਤਾਬ ਹੈਗਾ, ਕੀ ਮਾਹੌਲ ਹੈਗਾ ਦਰਖਤਾਂ ਨੂੰ ਲਾਉਣ ਦਾ ਪੰਜਾਬ ਦੇ ਵਿੱਚ?
ਮੈਂ ਨਾ ਇੱਕ ਚੀਜ਼ ਨੋਟ ਕਰ ਰਿਹਾ, ਆਪਣੀ ਜਿਹੜੀ ਨਵੀਂ ਪੀੜੀ ਆ ਰਹੀ ਆ ਕਾਫੀ ਅਵੇਅਰਨੈਸ ਆ, ਬੱਚੇ ਜਿਹੜੇ ਆ ਨਾ ਉਹ ਪਿਆਰ ਕਰ ਰਹੇ ਕੁਦਰਤ ਨੂੰ, ਪੜ੍ਹ ਲਿਖ ਰਹੇ, ਪੜ੍ਹਨ ਲਿਖਣ ਦੇ ਨਾਲ ਉਹਨਾਂ ਨੂੰ ਕੋਈ ਮੂਰਖ ਨਹੀਂ ਬਣਾ ਸਕਦਾ ਕਿ ਆਹ ਇਹਨੂੰ ਮੰਨ ਲਓ ਜੀ, ਇਹਨੂੰ ਪੂਜ ਲਓ ਜੀ, ਆਹ ਕਰ ਲਓ ਉਹ ਕਰ ਲਓ, ਉਹ ਕੁਦਰਤ ਦੇ ਨਾਲ ਪਿਆਰ ਕਰ ਰਹੇ, ਬੱਚੇ ਲਗਾ ਰਹੇ ਫੁੱਲ ਬੂਟੇ ਲਗਾ ਰਹੇ, ਫਰਕ ਆ ਪਹਿਲਾਂ ਨਾਲ
ਬਹੁਤ ਜ਼ਿਆਦਾ ਫਰਕ। ਮੇਰਾ ਖਿਆਲ ਫਿਰ ਜੇ ਇਸ ਤਰ੍ਹਾਂ ਜਿਹੜੇ ਦਰਖਤ ਲੱਗਣਗੇ ਤੇ ਜਿਹੜੀਆਂ ਚਿੜੀਆਂ ਚਲੇ ਗਈਆਂ ਸੀਗੀਆਂ ਉਹ ਮੁੜ ਕੇ ਫੇਰ ਚਿੜੀਆਂ ਆਉਣਗੀਆਂ ਕਿ ਉਹਨਾਂ ਨੂੰ ਦੁਬਾਰਾ ਉਹੀ ਦਰਖਤ ਮਿਲ ਜਾਣਗੇ ਆਲਣੇ ਪਾਉਣ ਦੇ ਲਈ, ਕਿਉਂਕਿ ਘਰਾਂ ਦੇ ਵਿੱਚੋਂ ਤਾਂ ਅਸੀਂ ਚਿੜੀਆਂ ਕੱਢ ਦਿੱਤੀਆਂ ਘਰ ਪੱਕੇ ਬਣਾ ਬਣਾ ਕੇ?
ਬਿਲਕੁਲ ਜੀ, ਬਹੁਤ ਵਧੀਆ ਗੱਲ ਤੁਸੀਂ ਕਹੀ ਆ, ਜਿਉਂ ਜਿਉਂ ਰੁੱਖ ਲੱਗਣਗੇ ਜਿੰਨੇ ਪੰਛੀ ਵਾਪਸ ਫਿਰ ਮੁੜ ਆਉਣਗੇ।
ਜੀ ਜੀ ਬਹੁਤ ਵਧੀਆ। ਅੱਛਾ ਹਰਚੰਦ ਜੀ ਤੁਸੀਂ ਕਿੰਨੀ ਕ ਦੇਰ ਬਾਅਦ ਪੰਜਾਬ ਫੇਰੀ ਲਾਉਂਦੇ ਹੁੰਦੇ ਆ ਕੈਨੇਡਾ ਤੋਂ?
ਮੈਂ ਆਇਆ ਸੀ ਜੀ ਲਾਸਟ ਈਅਰ ਵੀ ਆਇਆ ਸੀ, ਆਈ ਜਾਈਦਾ ਸਾਲ ਕਦੀ ਕਦਾਈ ਦੋ ਸਾਲ।
ਠੀਕ ਠੀਕ। ਤੇ ਜੇ ਮੈਂ ਤੁਹਾਡੇ ਤੋਂ ਨਾਲੇ ਨਾਲ ਪੁੱਛ ਲਵਾਂ ਕਿ ਵੀ ਤੁਹਾਨੂੰ ਕਿੱਦਾਂ ਦਾ ਲੱਗਦਾ ਮਾਹੌਲ ਪੰਜਾਬ ਦਾ ਜਾਂ ਕੈਨੇਡਾ ਦਾ? ਕਈ ਦਫਾ ਇਹ ਹੁੰਦਾ ਵੀ ਅਸੀਂ ਬਹੁਤ ਵਧੀਆ ਕੀਤਾ ਵੀ ਪੰਜਾਬ ਆਪਣਾ ਉੱਥੇ ਦੇ ਹਾਲਾਤਾਂ ਨੂੰ ਦੇਖ ਕੇ ਪੰਜਾਬ ਛੱਡ ਦਿੱਤਾ, ਆਪਣੇ ਵਧੀਆ ਮੁਲਕ ਦੇ ਵਿੱਚ ਆ ਗਏ ਆ। ਕਦੇ ਇੱਦਾਂ ਲੱਗਾ ਕਿ ਵੀ ਇੱਥੇ ਆ ਕੇ ਅਸੀਂ ਫੇਰ ਸੁਖੀ ਆ? ਪਰ ਨਹੀਂ, ਫੇਰ ਕਦੇ ਲੱਗਦਾ ਕਿ ਨਹੀਂ ਸਾਡਾ ਉੱਥੇ ਹੀ ਵਧੀਆ ਗੁਜ਼ਾਰਾ ਸੀ ਜਾਂ ਉੱਥੇ ਸਾਨੂੰ ਪਰਤ ਜਾਣਾ ਚਾਹੀਦਾ? ਕਦੇ ਇੱਦਾਂ ਦੀ ਕਦੇ ਹਾਲਾਤ ਪੈਦਾ ਹੋਏ, ਕਦੇ ਸੋਚ ਆਈ ਦਿਮਾਗ ਦੇ ਵਿੱਚ?
ਹਾਂ, ਮੇਰੀ ਸੋਚ ਬਹੁਤ ਜ਼ਿਆਦਾ ਘੁੰਮਦੀ ਆ। ਪੰਜਾਬ ਬਹੁਤ ਸੋਹਣੀ ਧਰਤੀ ਆ, ਕਿਉਂ ਜੋ ਗੁਰੂਆਂ ਦੇ ਸਥਾਨ ਨੇ ਉਹ ਇੱਥੇ ਦਾ ਵਾਤਾਵਰਨ ਆ, ਉਹ ਚੀਜ਼ਾਂ ਸਾਨੂੰ ਨਹੀਂ ਮਿਲਦੀਆਂ, ਕਿਉਂ ਸਾਡੇ ਇੱਥੇ ਰਗ ਰਗ ਚ ਵਸ ਚੁੱਕੀਆਂ, ਬਚਪਨ ਸਾਡੇ ਪਲੇ ਇੱਥੇ। ਸਿਸਟਮ ਦੀ ਲੋੜ ਹੈਗੀ ਆ, ਅਦਰਵਾਈਜ਼ ਪੰਜਾਬ ਬਹੁਤ ਵਧੀਆ ਧਰਤੀ, ਕੋਈ ਪ੍ਰੋਬਲਮ ਨਹੀਂ ਹੈਗੀ। ਜੀਵਨ ਜਿਹੜਾ ਆ ਉਹ ਇੱਥੇ ਜਿਆਦਾ ਸੁਖਾਲਾ ਹੈਗਾ।
ਪੰਜਾਬ ਦੀ ਗੱਲ ਕਰਦੇ, ਪੰਜਾਬ ਦੇ ਵਿੱਚ ਜਿਆਦਾ ਸੁਖਾਲਾ ਹੈਗਾ ਹੈ?
ਜੀ 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 ਜੀ, ਜੇ ਆਪਾਂ ਮਿਹਨਤ, ਮੈਂ ਸਿਸਟਮ ਦੀ ਗੱਲ ਕਰ ਰਿਹਾ ਸੀ ਕਿ ਜੇ ਆਪਾਂ ਜਿਹੜਾ ਸਿਸਟਮ ਦੀ ਗੱਲ ਕਰਦੇ ਆ ਨਾ, ਉਹ ਬਹੁਤ ਮਾੜਾ ਆ, ਬੇਕਾਰ ਆ
ਬਿਲਕੁਲ।
ਪਰ ਜੇ ਉਹ ਚੀਜ਼ਾਂ ਸਹੀ ਹੋ ਜਾਣ, ਟ੍ਰੈਫਿਕ ਦੇ ਰੂਲਸ ਰੈਗੂਲੇਸ਼ਨ ਜਿਹੜੇ ਸਹੀ ਹੋ ਜਾਣ, ਵਾਤਾਵਰਨ ਸਹੀ ਹੋ ਜੇ, ਸਿਸਟਮ ਸਹੀ, ਪੰਜਾਬ ਵਰਗੀ ਧਰਤੀ ਜਿਹੜੀ ਹੈ ਨੀ, ਵੈਦਰ ਬਹੁਤ ਸੋਹਣਾ,
ਮੌਸਮ ਸਾਡੇ ਕੋਲ ਧੁੱਪਾਂ ਆ, ਸਾਡੇ ਕੋਲ ਰੁੱਤਾਂ ਆ, ਸਾਡੇ ਕੋਲ ਮੌਸਮ ਸੋਹਣੇ ਆ
ਜੀ। ਤੇ ਤਨ ਦੇ ਤੌਰ ਤੇ ਮੈਂ ਗੱਲ ਕਰਨ ਲੱਗਾ ਸੀ ਕਿ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਤਨ ਦੇ ਤੌਰ ਤੇ ਠੀਕ ਸੌਖੇ ਹੈਗੇ ਆ, ਪਰ ਮਾਨਸਿਕ ਤੌਰ ਤੇ ਕਿਉਂ, ਸਾਡੇ ਖਰਚੇ ਬਹੁਤ ਨੇ, ਕਰਨਾ ਪੈਂਦਾ ਨਾ ਚਾਹਿਆ ਹੋਇਆ ਵੀ
ਕੰਮ ਕਰਨਾ। ਬਿਲਕੁਲ,
ਇੱਥੇ ਸਾਡਾ ਸਭ ਕੁਛ ਫ੍ਰੀ ਆ। ਮੈਂ ਕੱਲ ਪਰਸੋਂ ਲਿਖ ਰਿਹਾ ਸੀ ਕਿ ਰਾਤਾਂ ਜਾਗ ਜਾਗ ਕੱਟਦੇ ਆ ਅਸੀਂ, ਬੱਲੀਏ ਨੀ ਰਾਤਾਂ ਜਾਗ ਜਾਗ, ਉਦੋਂ ਕਹਿੰਦੀ ਸੀ ਤੂੰ ਚੱਲ ਕੈਨੇਡਾ, ਚੱਲੀਏ ਨੀ ਰਾਤਾਂ ਜਾਗ ਜਾਗ। ਹੁਣ ਜ਼ਮੀਨ ਜਾਇਦਾਦ ਘਰ ਬਾਰ ਸਾਰਾ ਕੁਛ ਇੱਥੇ ਫ੍ਰੀ ਸੀ, ਕੋਈ ਕਿਸੇ ਚੀਜ਼ ਦਾ ਨਹੀਂ ਸੀ, ਪਰ ਹਰ ਇੱਕ ਚੀਜ਼ ਸਾਡੀ ਮੁੱਲ ਦੀ ਆ।
ਬਿਲਕੁਲ, ਮਤਲਬ ਕਿ ਇਹ ਹੈ ਕਿ ਸਾਨੂੰ ਦੂਰ ਦੇ ਢੋਲ ਸੋਹਣੇ ਲੱਗਦੇ ਆ, ਜਾਂ ਦੂਰ ਰੇਤ ਪਈ ਸਾਨੂੰ ਸੋਨਾ ਲੱਗਦੀ ਆ, ਤੇ ਅਸੀਂ ਉਹਦੇ ਵੱਲ ਨੂੰ ਦੌੜਦੇ ਆ, ਤੇ ਜਦੋਂ ਦੇਖਦੇ ਆ ਤੇ ਵੀ ਅਸੀਂ ਆਪਣਾ ਬਹੁਤ ਕੁਛ ਪਿੱਛੋਂ ਗਵਾ ਆਉਂਦੇ ਆ, ਜਿਹੜਾ ਸਾਡੇ ਕੋਲ ਆਪਣਾ ਇੱਕ ਖਜ਼ਾਨਾ ਹੁੰਦਾ ਆ।
ਜੀ ਜੀ, ਖਜ਼ਾਨਾ ਆ ਸੱਚੀ
ਜੀ, ਬਿਲਕੁਲ ਖਜ਼ਾਨਾ ਹੈਗਾ। ਤੇ ਸ਼ਾਇਦ ਉਸ ਖਜ਼ਾਨੇ ਦੀ ਜਦੋਂ ਅਸੀਂ ਪਰਦੇਸਾਂ ਚ ਆ ਜਾਂਦੇ ਆ, ਸਾਨੂੰ ਉਹ ਖਜ਼ਾਨਾ ਫੇਰ ਪਤਾ ਲੱਗਦਾ ਕਿ ਅਸੀਂ ਬਹੁਤ ਵੱਡੀ ਆਪਣੀ ਵਿਰਾਸਤ ਪਿੱਛੇ ਛੱਡਣ ਦੀ। ਜੀ,
ਜਿੱਦਾਂ ਹਰਿਮੰਦਰ ਸਾਹਿਬ ਜਾਈਦਾ
ਜੀ,
ਮੈਂ ਅੰਮ੍ਰਿਤਸਰ ਤੇ ਹਰਿਮੰਦਰ ਸਾਹਿਬ, ਮੈਂ ਆਨੰਦਪੁਰ ਸਾਹਿਬ ਹੋ ਕੇ ਆਇਆ, ਹੋਰ ਵੀ ਕਾਫੀ ਥਾਂਾਂ ਤੇ ਮੱਥਾ ਟੇਕਿਆ, ਇਹ ਜਿਹੜਾ ਸਕੂਨ ਮਿਲਦਾ ਰੂਹ ਨੂੰ
ਜੀ,
ਜਾ ਕੇ ਇੱਕ ਸ਼ਾਂਤੀ, ਉਹ ਜਿਹੜਾ ਸਮਾਂ ਲੰਘਦਾ ਉਹਦੀ ਕੋਈ ਕੀਮਤ ਨਹੀਂ ਹੈਗੀ, ਡਾਲਰ ਉਹਦੀ ਕੀਮਤ ਕਰ ਸਕਦੇ। ਜਿਉਂ ਮੱਕੜੀ ਮਰਦੀ ਵਿੱਚ ਜਾਲ, ਇਉਂ ਸਾਡਾ ਪਰਦੇਸੀਆਂ ਦਾ ਹਾਲ। ਹਾਂ, ਮੈਂ ਪਰਦੇਸ ਵਿੱਚ ਹਾਂ, ਪਰ ਸੋਚਦਾ ਰਾਤ ਦਿਨ ਦੇਸ਼ ਦੀ ਹਾਂ। ਮੈਂ ਪੰਜਾਬ ਆਪਣੀ ਮਿੱਟੀ ਵਿੱਚ ਮਿੱਟੀ ਹੋ ਜਾਣਾ ਚਾਹੁੰਦਾ ਹਾਂ। ਮੈਂ ਵਾਪਸ ਆਪਣੀ ਮੋਟਰ ਤੇ ਜਾ ਕੇ ਨਹਾਉਣਾ ਚਾਹੁੰਦਾ ਹਾਂ, ਜਾ ਕੇ ਨਹਾਉਣਾ ਚਾਹੁੰਦਾ। ਸੋ ਅਗਲਾ ਲਿਖਿਆ ਸੀ ਮੈਂ ਕਿ ਜੇ ਮੈਂ ਮਰ ਸੜ ਗਿਆ ਪਰਦੇਸ, ਮੇਰੇ ਫੁੱਲ ਲੈ ਜਾਇਓ ਮੇਰੇ ਦੇਸ਼, ਮੇਰੇ ਫੁੱਲਾਂ ਨੂੰ ਰੋੜ ਨਾ ਦੇਣਾ, ਦੱਬ ਦੇਣਾ ਤੂਤਾਂ ਵਾਲੇ ਖੇਤ, ਮੈਂ ਫੁੱਲ ਬਣ ਕੇ ਉੱਗਣਾ ਚਾਹੁੰਦਾ ਹਾਂ, ਮੈਂ ਆਪਣੀ ਧਰਤੀ ਦੇ ਗਲ ਫੁੱਲਾਂ ਦਾ ਹਾਰ ਪਾਉਣਾ ਚਾਹੁੰਦਾ ਹਾਂ, ਮੈਂ ਵਾਪਸ ਆਪਣੀ ਮਿੱਟੀ ਹੋ ਜਾਣਾ ਚਾਹੁੰਦਾ ਹਾਂ, ਮੈਂ ਵਾਪਸ ਆਪਣੀ ਮਿੱਟੀ ਵਿੱਚ ਮਿੱਟੀ ਹੋ ਜਾਣਾ ਚਾਹੁੰਦਾ ਹਾਂ। ਉਹ ਮੇਰੇ ਪਿੰਡ ਵਾਲਾ ਆਜ਼ਾਦ ਸੂਰਜ, ਮੇਰੇ ਦਿੱਤੇ ਹੋਏ ਫੁੱਲਾਂ ਤੇ ਜਦੋਂ ਕਿਰਨ ਪਾਏਗਾ, ਮੈਂ ਉਗਾਵਾਂਗਾ ਪੱਥਰ ਪਾੜ ਕੇ, ਜਦੋਂ ਕੋਈ ਅਵਾਰਾ ਭਵਰਾ ਮੈਨੂੰ ਮਿਲਣ ਆਏਗਾ, ਮੈਂ ਭੌਰਾ ਬਣ ਕੇ ਪਿੰਡ ਦੀ ਹਵਾ ਵਿੱਚ ਹਵਾ ਹੋ ਜਾਣਾ ਚਾਹੁੰਦਾ ਹਾਂ, ਦੱਬ ਦੇਣਾ ਮੇਰੇ ਫੁੱਲਾਂ ਨੂੰ ਰੋੜ ਨਾ ਦੇਣਾ, ਮੈਂ ਫੁੱਲ ਬਣ ਕੇ ਉੱਗਣਾ ਚਾਹੁੰਦਾ ਹਾਂ, ਮੈਂ ਵਾਪਸ ਆਪਣੀ ਮਿੱਟੀ ਵਿੱਚ ਮਿੱਟੀ ਹੋ ਜਾਣਾ ਚਾਹੁੰਦਾ, ਮੈਂ ਵਾਪਸ ਆਪਣੀ ਮੋਟਰ ਤੇ ਜਾ ਕੇ ਨਹਾਉਣਾ ਚਾਹੁੰਦਾ। ਇਹ ਕਵਿਤਾ ਲਿਖੀ।
ਵਾਹ ਜੀ ਵਾਹ, ਇਹ ਤੁਸੀਂ ਕੱਲੀ ਤੁਹਾਡੇ ਦਿਲ ਦੀ ਇਹ ਜਾਂ ਤੁਹਾਡੇ ਮਨ ਦੀ ਸੋਚ ਨਹੀਂ, ਇਹ ਹਰ ਪਰਦੇਸੀ ਤੇ ਹਰ ਪਰਦੇਸਣ ਦੀ ਇਹੀ ਸੋਚ ਆ ਤੇ ਅਸੀਂ ਕਾਸ਼ ਆਪਣੇ ਘਰਾਂ ਨੂੰ ਮੁੜ ਸਕੀਏ ਜਾਂ ਅਸੀਂ ਮੁੜੀਏ। ਪਰ ਕਈ ਜਿਹੜੇ ਕਿਸਮਤ ਵਾਲੇ ਆ ਆਪਣਾ ਇੱਥੇ ਸਾਰਾ ਕੁਛ ਬਣਾ ਕੇ ਮੁੜ ਆਪਣੇ ਵਤਨ ਆਪਣਾ ਅਖੀਰੀ ਟਾਈਮ ਵੀ ਕੱਟਦੇ ਆ ਤੇ ਕਈ ਪਰਦੇਸੀ ਬਣ ਕੇ ਇਸ ਦੁਨੀਆਂ ਤੋਂ ਚਲੇ ਜਾਂਦੇ ਆ। ਹਰਚੰਦ ਜੀ ਆਪਣਾ ਸਮਾਂ ਵੀ ਹੋ ਗਿਆ ਹੈਗਾ, ਪਰ ਤੁਹਾਡੇ ਨਾਲ ਜਿਹੜੀਆਂ ਗੱਲਾਂ ਕਰਕੇ ਇਸ ਤਰ੍ਹਾਂ ਲੱਗ ਰਿਹਾ ਕਿ ਅਸੀਂ ਹੋਰ ਗੱਲਾਂ ਦੀ ਸਾਂਝ ਪਾਈਏ, ਕਿਉਂਕਿ ਤੁਹਾਡੀਆਂ ਕਵਿਤਾਵਾਂ ਬੋਲਦੀਆਂ ਆ
ਜੀ,
ਉਹ ਜਿਹੜੀਆਂ ਸੋਚਾਂ ਦਾ ਦਰਵਾਜ਼ਾ ਖੋਲਦੀਆਂ ਆ। ਤੇ ਤੁਸੀਂ ਬਹੁਤ ਬਹੁਤ ਨੇਕ ਇਨਸਾਨ ਆ, ਮੈਨੂੰ ਚੰਗਾ ਲੱਗਾ ਤੁਹਾਡੇ ਨਾਲ ਸਾਂਝ ਪਾ ਕੇ।
ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਤੁਹਾਡੀ ਫੇਰ ਉਡੀਕ ਰਹੇਗੀ, ਹਰਮਨ ਰੇਡੀਓ ਨੂੰ ਤੁਹਾਡੀ ਫੇਰ ਉਡੀਕ ਰਹੇਗੀ। ਹਰਚਰਨ ਜੀ ਅਸੀਂ ਤੁਹਾਡੇ ਤੋਂ ਹੁਣ ਇਜਾਜ਼ਤ ਲੈਣੇ ਆ, ਕਿਉਂਕਿ ਸਮੇਂ ਦੀਆਂ ਘੜੀਆਂ ਸਾਨੂੰ ਇਸ਼ਾਰਾ ਕਰ ਰਹੀਆਂ ਨੇ। ਸੋ ਸਮੇਂ ਦੇ ਪਾਬੰਦ ਹੋਣਾ ਸਾਡਾ ਪਹਿਲਾ ਮੁੱਖ ਕਾਰਜ ਹੈਗਾ। ਤੁਹਾਡੇ ਲਈ ਬਹੁਤ ਬਹੁਤ ਪਿਆਰ ਸਤਿਕਾਰ ਤੇ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਇਸ ਨਵੀਂ ਕਿਤਾਬ ਕਣਕਾਂ ਦੀ ਲੋਰੀ ਦੇ ਲਈ। ਸੋ ਹਰਚਰਨ ਜੀ ਅਖੀਰ ਦੇ ਵਿਚ ਤੁਹਾਡੇ ਵੱਲੋਂ ਇਕ ਛੋਟਾ ਜਿਹਾ ਮੈਸੇਜ ਸਾਹਿਤਕਾਰਾਂ ਦੇ ਲਈ ਕਿ ਉਹਨਾਂ ਦੇ ਲਈ ਤੁਸੀਂ ਆਪਣੇ ਵੱਲੋਂ ਕੀ ਸੁਨੇਹਾ ਦਿੰਨੇ ਆ ਤੇ ਉਸ ਤੋਂ ਬਾਅਦ ਅਸੀਂ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਜੀ ਹਰਚਰਨ ਜੀ ਤੁਹਾਡੇ ਵੱਲੋਂ ਇਕ ਛੋਟਾ ਜਿਹਾ ਸੁਨੇਹਾ।
ਜੇ ਤੁਹਾਡੀ ਕਲਮ ਦੇ ਨਾਲ ਕੋਈ ਜਾਗ ਨਹੀਂ ਨਾ ਸਕਦਾ ਤੇ ਸੌ ਵੀ ਨਾ ਜਾਵੇ, ਆਪਾਂ ਕੁਛ ਪੜ੍ਹ ਕੇ ਲਿਖੀਏ। ਸਾਡੇ ਕੋਲ ਬਹੁਤ ਵੱਡਾ ਖਜ਼ਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ।
ਬਹੁਤ ਵਧੀਆ ਤੁਸੀਂ ਹੋਕਾ ਦਿੱਤਾ।
ਸੋ ਹਰਚਰਨ ਜੀ ਦਿਲ ਦੀਆਂ ਗਹਿਰਾਈਆਂ ਤੋਂ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ, ਇਹ ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਹਰਮਨ ਰੇਡੀਓ ਦੇ ਉੱਤੇ ਸਾਂਝ ਪਾਈ ਜੀ। ਸੋ ਦੋਸਤੋ ਇਹ ਸੀ ਹਰਚਰਨ ਸਿੰਘ ਜੀ ਜਿਨ੍ਹਾਂ ਨੇ ਸਾਡੇ ਨਾਲ ਇਸ ਵੇਲੇ ਇੰਡੀਆ ਤੋਂ ਸਾਂਝ ਪਾਈ, ਕੈਨੇਡਾ ਦੇ ਰਹਿਣ ਵਾਲੇ ਨੇ। ਆਉਣ ਵਾਲੇ ਸਮੇਂ ਦੇ ਵਿਚ ਅਸੀਂ ਇਸੇ ਤਰ੍ਹਾਂ ਕਿਸੇ ਨਾ ਕਿਸੇ ਸਾਹਿਤਕਾਰ ਦੇ ਨਾਲ ਤੁਹਾਡੀ ਸਾਂਝ ਪਾਉਂਦੇ ਰਹਾਂਗੇ ਜਾਂ ਜਿਸ ਨੇ ਆਪਣੇ ਸਮਾਜ ਲਈ ਬਹੁਤ ਵਧੀਆ ਕਾਰਜ ਕੀਤੇ ਨੇ ਉਹਨਾਂ ਦੀ ਸਾਂਝ ਪਾਉਂਦੇ ਰਹਾਂਗੇ। ਸੋ ਦੋਸਤੋ ਸੁਣਦੇ
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਸਤਿ ਸ਼੍ਰੀ ਅਕਾਲ ਜੀ,
ਅਸੀਂ ਲੈ ਕੇ ਆ ਰਹੇ ਹਾਂ
ਇੱਕ ਖਾਸ ਸ਼ੋ,
ਜ਼ਰਾ ਸੁਣ ਕੇ ਜੀ।
ਬਿਲਕੁਲ ਹੁਣ ਹੋ ਜਾਓ ਤਿਆਰ, ਕਿਉਂਕਿ ਹਰਮਨ ਰੇਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਜ਼ਰਾ ਸੁਣ ਕੇ।
ਨਾ ਵੀ ਜ਼ਰਾ ਸੁਣ ਕੇ ਜੀ, ਆ ਤਾਂ ਫਿਰ ਸੁਣਨਾ ਤਾਂ ਪੈਣਾ। ਜ਼ਰਾ ਸੁਣ ਕੇ ਜੀ,
ਕਰਾਂਗੇ ਖੂਬ ਮਸਤੀ,
ਸੁਣਾਵਾਂਗੇ ਗੀਤ ਗਾਣੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ।
ਜੀ ਹਾਂ, ਜ਼ਰਾ ਸੁਣ ਕੇ ਜੀ,
ਓਨਲੀ ਓਨ ਹਰਮਨ ਰੇਡੀਓ, ਸਟੇ ਟਿਊਨ ਵਿਦ ਅਸ।
ਹਰ ਐਤਵਾਰ
ਸਵੇਲੇ 10 ਵਜੇ
ਦੋਸਤੋ ਇਹ ਸੀ ਅੱਜ ਦਾ ਪ੍ਰੋਗਰਾਮ ਘੜੀ ਦੀਆਂ ਸੂਈਆਂ ਹੁਣ ਸਮਾਪਤੀ ਵੱਲ ਦਾ ਇਸ਼ਾਰਾ ਕਰ ਰਹੀਆਂ ਨੇ। ਉਮੀਦ ਹੈ ਕਿ ਤੁਹਾਨੂੰ ਇਹ ਮੇਰੀ ਛੋਟੀ ਜਿਹੀ ਕੋਸ਼ਿਸ਼ ਪਸੰਦ ਆਈ ਹੋਵੇਗੀ। ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਅਸੀਂ ਕਿਸੇ ਨਾ ਕਿਸੇ ਨਾਲ ਤੁਹਾਡੀ ਸਾਂਝ ਪਾਉਂਦੇ ਰਹਾਂਗੇ। ਨਾਲ ਹੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੋ ਅੱਜ ਦੇ ਵਿਸ਼ੇ ਚੱਲ ਰਹੇ ਨੇ, ਜੋ ਜ਼ਿੰਦਗੀ ਦੇ ਆਲੇ ਦੁਆਲ ਜਿਸ ਤਰ੍ਹਾਂ ਮੈਂ ਕਹਿੰਦੀ ਹੁੰਦੀ ਹਾਂ ਉਹ ਚੱਲਦੇ ਨੇ, ਉਹਨਾਂ ਵਿਸ਼ਿਆਂ ਦੇ ਬਾਰੇ ਚ ਗੱਲਬਾਤ ਹੁੰਦੀ ਰਹੇਗੀ। ਸੋ ਦੋਸਤੋ ਤਦ ਤੱਕ ਤੁਸੀਂ ਰੱਖੋ ਆਪਣਾ ਖਿਆਲ ਤੇ ਅਸੀਂ ਰੱਖਾਂਗੇ ਆਪਣਾ ਖਿਆਲ। ਖਿਆਲਾਂ ਖਿਆਲਾਂ ਦੇ ਵਿੱਚ ਰੱਖਾਂਗੇ ਅਸੀਂ ਇੱਕ ਦੂਜੇ ਦਾ ਖਿਆਲ। ਤੁਹਾਡੇ ਲਈ ਬਹੁਤ ਸਾਰੀਆਂ ਅਰਦਾਸਾਂ ਪ੍ਰਾਰਥਨਾਵਾਂ। ਜਿੱਥੇ ਵੀ ਰਹਿੰਦੇ ਹੋ ਖੁਸ਼ ਰਹੋ, ਮਨ ਲਾ ਕੇ ਆਪਣਾ ਕੰਮ ਕਰੋ। ਕੋਈ ਵੀ ਕੰਮ ਕਰਦੇ ਹੋ ਉਹਦੇ ਵਿੱਚ ਇਮਾਨਦਾਰ ਹੋਣਾ ਜ਼ਰੂਰੀ ਆ। ਇਹ ਨਾ ਸੋਚੋ ਕਿ ਤੁਸੀਂ ਇਕੱਲੇ ਹੈਗੇ ਆ ਤੇ ਤੁਸੀਂ ਆਪਣੀ ਮਨਮਰਜ਼ੀ ਦੇ ਨਾਲ ਜਿਸ ਤਰ੍ਹਾਂ ਵੀ ਚਾਹੋ ਕੰਮ ਕਰ ਸਕਦੇ ਹੋ। ਕੋਈ ਬੇਈਮਾਨੀ ਵਾਲਾ ਕੰਮ ਤੁਹਾਡੇ ਮਨ ਦੇ ਵਿੱਚ ਕਈ ਦਫਾ ਇਨਸਾਨ ਦੀ ਬਿਰਤੀ ਆ। ਅਸੀਂ ਜਦੋਂ ਇਕੱਲੇ ਹੁੰਦੇ ਆ ਹਜ਼ਾਰ ਤਰ੍ਹਾਂ ਦੇ ਸਾਡੇ ਮਨ ਦੇ ਵਿੱਚ ਖਿਆਲ ਆ ਜਾਂਦੇ ਆ ਕਿ ਅਸੀਂ ਆਹ ਕਰ ਲੈਂਦੇ ਆ, ਸਾਨੂੰ ਕਿਹੜਾ ਕੋਈ ਦੇਖਦਾ ਹੈਗਾ ਆ, ਅਸੀਂ ਉਹ ਕਰ ਲੈਂਦੇ ਆ, ਇਸ ਤਰ੍ਹਾਂ ਬੋਲ ਲੈਂਦੇ ਆ, ਇਸ ਤਰ੍ਹਾਂ ਕਰ ਲੈਂਦੇ ਆ। ਇਕੱਲੇਪਨ ਦੇ ਵਿੱਚ ਸਾਨੂੰ ਇਹ ਲੱਗਦਾ ਹੁੰਦਾ ਕਿ ਸਾਨੂੰ ਕੋਈ ਦੇਖਦਾ ਨਹੀਂ, ਸਾਡੀ ਜਿਹੜੀ ਅੰਦਰਲੀ ਜ਼ਮੀਰ ਆ ਉਹ ਸਾਨੂੰ ਦੇਖਦੀ ਹੁੰਦੀ ਆ, ਜਿਹਨੂੰ ਅਸੀਂ ਜਵਾਬ ਦੇਣਾ ਹੁੰਦਾ ਆ, ਜਿਹਦੀਆਂ ਅੱਖਾਂ ਦੇ ਵਿੱਚ ਅਸੀਂ ਅੱਖਾਂ ਪਾ ਕੇ ਦੇਖਣੀਆਂ ਹੁੰਦੀਆਂ ਆ। ਜਦੋਂ ਅਸੀਂ ਇਕੱਲੇਪਨ ਦੇ ਵਿੱਚ ਵੀ ਇਮਾਨਦਾਰ ਰਹਿੰਦੇ ਆ ਤੇ ਸਾਡਾ ਜਿਹੜਾ ਜ਼ਮੀਰ ਆ, ਜਿਹੜੀ ਸਾਡੀ ਜ਼ਮੀਰ ਆ ਉਹਦਾ ਸਿਰ ਹਮੇਸ਼ਾ ਉੱਚਾ ਰਹਿੰਦਾ। ਜਦੋਂ ਜ਼ਮੀਰ ਜਾਗਦੀ ਰਹਿੰਦੀ ਆ ਉਦੋਂ ਇਨਸਾਨ ਜਾਗਦਾ ਰਹਿੰਦਾ, ਉਹਦੇ ਅੰਦਰ ਸੱਚਾਈ ਤੇ ਇਮਾਨਦਾਰੀ ਪਲਦੀ ਰਹਿੰਦੀ ਆ। ਕੋਸ਼ਿਸ਼ ਕਰੀਏ ਕਿ ਅਸੀਂ ਜੋ ਵੀ ਕਾਰਜ ਕਰੀਏ ਇਮਾਨਦਾਰੀ ਤੇ ਸੱਚਾਈ ਤੇ ਰੂਹ ਦੇ ਨਾਲ ਕਰੀਏ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਕੰਮ ਹੈਗਾ ਆ, ਉਹਨੂੰ ਲਗਨ ਤੇ ਰੂਹ ਦੇ ਨਾਲ ਕੀਤਾ ਜਿਹੜਾ ਕੰਮ ਹੈਗਾ ਆ ਉਹਦੀ ਸਾਨੂੰ ਪ੍ਰਾਪਤੀ, ਜਿਹੜੀ ਕਾਮਯਾਬੀ ਦੀ ਪ੍ਰਾਪਤੀ ਮਿਲਦੀ ਆ ਤੇ ਕਾਮਯਾਬੀ ਦੀ ਪ੍ਰਾਪਤੀ ਜਦੋਂ ਮਿਲਦੀ ਆ ਤੇ ਸਾਡੇ ਆਲੇ ਦੁਆਲੇ ਖੁਸ਼ੀਆਂ ਫਿਰ ਝੂਮਰ ਪਾਉਂਦੀਆਂ। ਸੋ ਰੱਬ ਕਰੇ ਇਹ ਖੁਸ਼ੀਆਂ ਦੇ ਝੂਮਰ ਤੁਹਾਡੇ ਆਲੇ ਦੁਆਲੇ ਪੈਂਦੇ ਰਹਿਣ ਤੇ ਤੁਹਾਨੂੰ ਹਰ ਕਾਰਜ ਦੇ ਵਿੱਚ ਕਾਮਯਾਬੀਆਂ ਪ੍ਰਾਪਤ ਹੁੰਦੀਆਂ ਰਹਿਣ। ਸੋ ਇਹ ਸੀ ਅੱਜ ਦਾ ਪ੍ਰੋਗਰਾਮ। ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਤੁਹਾਡੇ ਨਾਲ ਸਾਂਝ ਪੈਂਦੀ ਰਹੇਗੀ। ਸੋ ਦੋਸਤੋ ਛੱਡ ਕੇ ਜਾ ਰਹੀ ਹਾਂ ਇਸ ਖੂਬਸੂਰਤ ਗੀਤ ਦੇ ਨਾਲ, ਵਾਅਦਾ ਕਰ
ਬੰਦਾ ਬੰਦੇ ਦਾ ਦਾਰੂ ਏ ਨਾ ਕਰਿਆ ਕਰ ਮੰਨਾਂ ਸਿੱਖ ਲੈ ਲੈਣਾ ਰੱਬ ਦੇ ਰੰਗ ਵਿੱਚ ਨਾ ਕਰ ਤੂੰ ਚਤੁਰਾਈਆਂ ਸਾਰੀ ਦੁਨੀਆ ਤੇਰੀ ਏ ਜੇ ਮਨ ਦੇ ਵਿੱਚ ਚੰਗਿਆਈਆਂ ਦਿਲਾਂ ਦੇ ਜਿੰਦਰੇ ਖੋਲਦੀ ਦਿਲਾਂ ਦੇ ਜਿੰਦਰੇ ਖੋਲਦੀ ਇੱਕ ਮਿਠਾਸ ਹੀ ਹੁੰਦੀ ਏ ਦਿਲਾਂ ਦੇ ਜਿੰਦਰੇ ਖੋਲਦੀ ਇੱਕ ਮਿਠਾਸ ਹੀ ਹੁੰਦੀ ਏ ਕਿਸੇ ਕਿਸੇ ਇਨਸਾਨ ਚ ਗੱਲ ਕੋਈ ਖਾਸ ਹੀ ਹੁੰਦੀ ਏ ਕਿਸੇ ਕਿਸੇ ਇਨਸਾਨ ਚ ਗੱਲ ਕੋਈ ਖਾਸ ਹੁੰਦੀ ਏ ਹਾਂ ਦਿਲਾਂ ਦੇ ਜਿੰਦਰੇ ਖੋਲਦੀ ਕਰਕੇ ਵੀ ਬੈਠਾ ਕੋਈ ਕੋਈ ਚੰਗਾ ਲੱਗਦਾ ਏ ਕਿਸੇ ਇਨਸਾਨ ਚ ਗੱਲ ਕੋਈ ਖਾਸ ਹੁੰਦੀ ਏ ਦਿਲਾਂ ਦੇ ਜਿੰਦਰੇ ਖੋਲਦੀ ਇੱਕ ਮਿਠਾਸ ਹੁੰਦੀ ਏ ਕਿਸੇ ਕਿਸੇ ਇਨਸਾਨ ਚ ਗੱਲ ਕੋਈ ਖਾਸ ਹੁੰਦੀ ਏ ਹਾਂ ਦਿਲਾਂ ਦੇ ਜਿੰਦਰੇ ਖੋਲਦੀ ਖਾਸ ਹੁੰਦੀ ਏ ਦਿਲਾਂ ਦੇ ਜਿੰਦਰੇ ਖੋਲਦੀ